चेते रखिए कि सुनिए सुनाइए, आओ रल मिले इस मिट्टी ते एक पंजाब वसाइए। इस जज्बे ते जज्बात नाल मैं सुखप्रीत तुहानू सब नू सद्दा दिन्नी आ हरमन रेडियो दे वेड़े लहरां लाउण लई प्रोग्राम लहरां विच, जिथे सांझे करांगे अपने जज्बात, गीत संगीत तुहाडी ते मेरी पसंद दा, कुछ मुद्दे ते ताजा तरीन खबरां ते नाल ही करांगे सफर उना यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने। हर बुधवार सवेरे 8 to 10 हरमन रेडियो ते सुखप्रीत नाल लहरां। यादां दे सागर विच रल के जदों भी चुब्बी लौंदे हां, कुछ बचपन दे दिन कुछ पिंड दी मिट्टी चुक लियांदे हां। दिन स्कूल दे साथ यारां दा, मास्टर जी दा डंडा ओ। दिन स्कूल दे साथ यारां दा, मास्टर जी दा डंडा ओ। गेड़ के नलका धोती फट्टी गाची ला सकौंदे हां। अद्धी छुट्टी दी घंटी ते कीती मस्ती चेते है, यादां दे विच अज वी रुस्से वेली असी मनाउंदे हां। कुछ बचपन दे दिन कुछ पिंड दी मिट्टी चुक लियांदे हां। मार्च दा ओ महीना औखा लैके पेपर आउंदा सी, बीत गए ओ दिन पर परचा जिंदगी दा पाउंदे हां। कुछ बचपन दे दिन कुछ पिंड दी मिट्टी चुक लियांदे हां। बुधवार दा दिन ए प्यारा तुहाडे नाल मिलाउंदा है, बीत गया जो वेला रल के ओनू फेर हंडाने आ, यादां दे सागर विच रल के जदों भी चुब्बी लाने आ, कुछ बचपन दे दिन कुछ पिंड दी मिट्टी चुक लियांदे हां। बुधवार दी सवेर, महीना दिसंबर दा चल रहा है, तरीक अज हो गई है जी 11। दिन महीने साल अपनी रफ्तार दे नाल गुजरते जा रहे ने ते नाल ही छड के जा रहे ने। बहुत सारियां यादां, नवा दिन नवी सवेर, नवे सुपने नवियां उम्मीदां। इस प्यारी जिही सवेर दे नाल मैं सुखप्रीत एडिलेड स्टूडियो तो वादे मुताबिक हाजिर हां जी प्रोग्राम लहरां दे नाल। सरबजीत पाजी हमेशा दी तरह पटियाला स्टूडियो तो मेरे नाल तकनीकी देख रेख लई साथ निभा रहे ने, सो उना दा भी बहुत बहुत धन्नवाद ते असी दोवें रल के तुहाडा सारयां दा स्वागत करदे हां जी प्रोग्राम लहरां दे विच। ते चलो जी फिर अज दी ये प्यारी जिही सवेर नूं और स्पेशल बनाइए। जिन्हां भी कन्नां तक मेरी आवाज पहुंच रही है, बुल्लां ते एक बारी ले आओ मुस्कुराहट। चलो जी रल के मुस्कुराने आ ते दिल विच लियाने आ सरबत दे भले दी अरदास दा जज्बा। शुकराने उस परमात्मा दे, आओ रल के गुरफते सांझी करदे आ। वाहेगुरु जी का खालसा, वाहेगुरु जी की फतेह। सो उस परमात्मा दा उट आसरा लैके प्रोग्राम शुरू करन जा रही हां। अंग संग हो के परमात्मा सहाय होण और मेरी मुंह दे विचो या साडे किसे दे भी दिल चो एक दूजे दे लई कोई भी एहो जिही गल ना निकले जो दूसरे दे दिल नूं ठेस पहुंचा सके। सो आओ रल मिल के गुजारदे आ इह कुझ एक दो घंटे लहरां दे जो बहुत ही स्पेशल हुंदे आ मेरे लई। बुधवार दी सवेर कुझ खास हुंदी आ और कोशिश करदी हुंनी आ कि कुझ खास गल्लां, कुझ आम जिहियां गल्लां, कुझ यादां, कुझ गीत संगीत, कुछ खबरां, कुछ विचार तुहाडे सारयां नाल सांझी कर सका। सो बिलकुल जी ए मेरा हरमन परिवार है ते इस वेले समा हो गया है एडिलेड दे मुताबिक 7:35 एडिलेड दे विच, और जे मैं सिडनी समय दी गल करां ते सिडनी समय मुताबिक आस्ट्रेलिया दे विच इस वेले 8:05 हो चुके ने। सो न्यूजीलैंड दीआं घड़ियां इस वेले 10:05 दिखा रहियां ने ते पर्थ दे विच इस वेले जी 5:05 सवेर दे होए आ ते एही समा जिहड़ा हांगकांग दे विच चल रहा है। पंजाब दे विच इस वेले वड्डा तड़का 2:35 सवेर दे हो चुके ने। यूरोप ते उस तो बाद पछमी देश अजे तक मंगलवार दी 10 दिसंबर दी जिहड़ी आ दुपहर या शाम ओनू मान रहे ने। सो लो जी जिस भी समय नूं तुसीं मान रहे हो, चढ़दी कला दे विच रहो, हसते मुस्कुराउंदे गुणगुणाउंदे रहो ते अपनियां चिट्ठियां जिहड़ियां ओ हरमन रेडियो ते जरूर पाउंदे रहो। ਬਹੁਤ ਜ਼ਰੂਰਤ ਹੁੰਦੀ ਹੈ ਜੀ ਤੁਹਾਡੇ ਵਿਚਾਰਾਂ ਦੀ, ਤੁਹਾਡੇ ਵਿਚਾਰ ਤੁਹਾਡੇ ਜਿਹੜੇ ਸੁਝਾਅ ਹੁੰਦੇ ਆ ਪ੍ਰੋਗਰਾਮ ਨੂੰ ਹੋਰ ਵੀ ਵਧੀਆ ਬਣਾਉਂਦੇ ਆ, ਚਾਰ ਚੰਦ ਲਾ ਦਿੰਦੇ ਆ। ਸੋ ਪਤਾ ਜੀ ਤੁਹਾਨੂੰ ਪਤਾ ਹੀ ਹੈ ਜੀ ਹਾਂ, request@harmanradio.com ਈਮੇਲ ਦੇ ਰਾਹੀਂ ਜਾਂ ਫਿਰ @harmanradio ਤੇ ਤੁਸੀਂ ਟੈਲੀਗ੍ਰਾਮ ਰਾਹੀਂ ਵੀ ਆਪਣੇ ਮੈਸੇਜਿਸ, ਵੋਇਸ ਮੈਸੇਜਿਸ ਜਾਂ ਫੋਟੋਜ਼ ਜਿਹੜੀਆਂ ਹੈਗੀਆਂ ਉਹ ਤੁਸੀਂ ਸ਼ੇਅਰ ਕਰ ਸਕਦੇ ਹੋ। ਸੋ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਗੀਤ ਸੰਗੀਤ ਵੀ ਹੋਊਗਾ, ਪਰ ਮਿੰਟੂ ਬਰਾੜ ਭਾਜੀ ਦੀ ਅੱਜ ਅਸੀਂ ਗੈਰ ਹਾਜ਼ਰੀ ਲਗਾਉਣੀ ਆ। ਸੋ ਪੰਜਾਬ ਗਏ ਹੋਏ ਆ ਜੀ, ਸੋ ਇਸ ਕਰਕੇ ਅੱਜ ਉਹਨਾਂ ਦੀ ਕਮੀ ਜਿਹੜੀ ਆ ਪ੍ਰੋਗਰਾਮ ਦੇ ਵਿੱਚ ਜ਼ਰੂਰ ਅੜਕਣੀ ਹੈ ਸਾਨੂੰ, ਪਰ ਕੋਸ਼ਿਸ਼ ਕਰਾਂਗੇ ਜੀ ਅਸੀਂ ਆਪਣੀਆਂ ਹੋਰ ਵਿਹਲੀਆਂ ਗੱਲਾਂ ਮਾਰ ਲਈਏ ਅੱਜ, ਕਿਉਂਕਿ ਖ਼ਬਰਾਂ ਦੇ ਵਿੱਚ ਮੇਰਾ ਹੱਥ ਬੜਾ ਤੰਗ ਹੈ। ਜੇ ਤੁਹਾਡੇ ਕੋਲ ਕੋਈ ਖ਼ਬਰ ਹੋਵੇ ਜੋ ਤੁਸੀਂ ਸਾਡੇ ਨਾਲ ਸ਼ੇਅਰ ਕਰਨੀ ਚਾਹੁੰਦੇ ਹੋ ਤਾਂ ਜ਼ਰੂਰ ਮੈਨੂੰ ਲਿਖ ਕੇ ਭੇਜੋ, ਔਰ ਆਪਣੀ ਫਰਮਾਇਸ਼ ਦਾ ਕੋਈ ਗੀਤ ਪ੍ਰੋਗਰਾਮ ਦੇ ਵਿੱਚ ਚਲਾਉਣਾ ਚਾਹੁੰਦੇ ਹੋ ਤੇ ਉਹਦੇ ਲਈ ਵੀ ਤੁਹਾਡਾ ਸਵਾਗਤ ਹੈ ਜੀ। ਸੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਇੱਕ ਗੀਤ ਸੁਣਦੇ ਹਾਂ ਜੀ ਅਸੀਂ ਸਰਬਜੀਤ ਭਾਜੀ ਦੀ ਪਸੰਦ ਦਾ। ਸੋ ਭਾਜੀ ਦਾ ਵੀ ਥੈਂਕ ਯੂ, ਹਮੇਸ਼ਾ ਹੀ ਬੜੇ ਪਿਆਰੇ ਪਿਆਰੇ ਜਿਹੇ ਗੀਤ ਜਿਹੜੇ ਸਾਡੇ ਲਈ ਲੈ ਕੇ ਆਉਂਦੇ ਆ। ਸੋ ਅੱਜ ਦੇਖਦੇ ਹਾਂ ਭਾਜੀ ਨੇ ਕਿਹੜਾ ਗੀਤ ਸਾਡੇ ਲਈ ਚੂਜ਼ ਕੀਤਾ ਹੈ। ਸੋ ਆਓ ਰਲ ਕੇ ਸੁਣਦੇ ਹਾਂ ਗੀਤ, ਉਸ ਤੋਂ ਬਾਅਦ ਗੱਲਾਂ ਬਾਤਾਂ ਜਾਰੀ।
ਸਿੱਖੀ ਫਲਸਫਾ ਡੂੰਘਾ ਏ ਸਾਗਰਾਂ ਤੋਂ, ਕਲਮ ਕਵੀ ਦੀ ਤੋਂ ਹੋਈ ਨਾ ਬਿਆਨ ਸਿੱਖੀ, ਲੱਖਾਂ ਔਕੜਾਂ ਉਲਝਣਾ ਝੇਲਦੀ, ਅੰਮ੍ਰਿਤ ਪੀ ਕੇ ਹੋਈ ਪਰਵਾਨ ਸਿੱਖੀ, ਪਟਨੇ ਦੀ ਧਰਤੀ ਤੇ ਜੰਮੀ, ਪਟਨੇ ਦੀ ਧਰਤੀ ਤੇ ਜੰਮੀ ਤੇ ਅਨੰਦਪੁਰ ਵਿੱਚ ਹੋਈ ਜਵਾਨ ਸਿੱਖੀ, ਤੇ ਅਨੰਦਪੁਰ ਵਿੱਚ ਹੋਈ ਜਵਾਨ ਸਿੱਖੀ। ਸ਼ਹਿਰਾਂ ਗੜ ਕਰ ਪਾਣੀ ਵੀ ਪਾ ਲੈ ਤੂੰ ਸਿੱਖੀ ਸਕੂਲ ਚ ਲੈ ਲੈ ਦਾਖਲਾ ਗੁਰੂ ਦਾ ਸਿੰਘ ਕਹਾ ਲੈ ਤੂੰ ਉਹਦਾ ਬਣ ਕੇ ਪਿੰਦਰਾ ਰਹਿ ਜਾ ਜੇ ਮਿਲਣਾ ਬਾਜਾਂ ਵਾਲੇ ਨੂੰ
ਆਨੰਦਪੁਰ ਸਾਹਿਬ ਜਪੈ ਜਾ
ਜੇ ਮਿਲਣਾ ਕਲਗੀਆਂ ਵਾਲੇ ਨੂੰ
ਸਿਰ ਧਰ ਕੇ ਤਣੀ ਤੇ ਲੈ ਜਾ
ਜੇ ਮਿਲਣਾ ਬਾਜਾਂ ਵਾਲੇ ਨੂੰ
ਆਨੰਦਪੁਰ ਸਾਹਿਬ ਜਪੈ ਜਾ
ਜੇ ਮਿਲਣਾ ਕਲਗੀਆਂ ਵਾਲੇ ਨੂੰ
ਸੁਣਾ ਧਾਰਮਿਕ ਗੀਤ ਸਰਬਜੀਤ ਭਾਜੀ ਨੇ ਸਾਡੇ ਲਈ ਚਲਾਇਆ ਸੀ ਇੱਕ ਗੀਤ ਸਿੱਖੀ ਦੇ ਨਾਮ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਸੋ ਗੁਰਪੁਰਬ ਵੀ ਅਗਲੇ ਸਾਲ ਦੀ ਸ਼ੁਰੂਆਤ ਦੇ ਵਿੱਚ ਨਵੇਂ ਸਾਲ ਦੀ ਸ਼ੁਰੂ ਦੇ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਜਿਹੜਾ ਹੁੰਦਾ ਹੈ ਗੁਰਪੁਰਬ ਹੁੰਦਾ ਸੋ ਪ੍ਰੋਗਰਾਮ ਦੇ ਵਿੱਚ ਅੱਗੇ ਵਧਦੇ ਹਾਂ ਜਗਤਾਰ ਭਾਜੀ ਨੇ ਆਪਣਾ ਮੈਸੇਜ ਕੀਤਾ ਹੈ ਹਮੇਸ਼ਾ ਦੀ ਤਰ੍ਹਾਂ ਬਹੁਤ ਹੀ ਖੂਬਸੂਰਤ ਮੈਸੇਜ ਉਹ ਵੀ ਲੈਣੀ ਆ ਤੇ ਉਸ ਤੋਂ ਇਲਾਵਾ ਗੀਤ ਚੱਲ ਰਿਹਾ ਸੀ ਤੇ ਸਾਡੇ ਨਾਲ ਥਿੰਨ ਸਾਹਿਬ ਹੁਣਾਂ ਨੇ ਜੁਆਇਨ ਕੀਤਾ ਸੀਗਾ ਸਾਨੂੰ ਥੋੜੀ ਦੇਰ ਲਈ ਸਿਡਨੀ ਤੋਂ ਔਰ ਗੀਤ ਉਹਨਾਂ ਨੇ ਇੱਕ ਸੁਣਨ ਦੀ ਫਰਮਾਇਸ਼ ਕੀਤੀ ਹੈ ਜ਼ਿਕਰ ਤੇਰਾ ਸਰਤਾਜ ਦੀ ਆਵਾਜ਼ ਦੇ ਵਿੱਚ ਸਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਸੋ ਜ਼ਰੂਰ ਪ੍ਰੋਗਰਾਮ ਦੇ ਵਿੱਚ ਲਗਾਵਾਂਗੇ ਸੋ ਇੱਕ ਗੱਲ ਹੋਰ ਕਿ ਜਿਸ ਤਰ੍ਹਾਂ ਸਾਲ ਇਹ ਵੀ ਖਤਮ ਹੋਣ ਤੇ ਆ ਬਸ ਕੋਈ ਦੋ ਕੁ ਹਫ਼ਤੇ ਮੈਨੂੰ ਲੱਗਦਾ ਬਾਕੀ ਬਚੇ ਹੋਣੇ ਆ ਬੁੱਧਵਾਰ ਦੋ ਤਿੰਨ ਬੁੱਧਵਾਰ ਹੀ ਹੋਰ ਹੋਣੇ ਆ ਤੇ ਫੇਰ ਦਹਾਕਾ ਬਦਲ ਜਾਣਾ ਆ ਹੈਨਾ ਸਾਲ ਦਰ ਸਾਲ ਦਹਾਕੇ ਦੇ ਦਹਾਕੇ ਬਦਲਦੇ ਜਾ ਰਹੇ ਆ ਸੋ ਮੈਂ ਨਾ ਵੈਸੇ ਹੀ ਸੋਚਦੀ ਪਈ ਸੀਗੀ ਕੱਲ ਬੈਠੀ ਕਿ ਜਦੋਂ ਕਿਤੇ ਛੋਟੇ ਸੀਗੇ ਹੈਨਾ ਜਾਂ ਕਹਿ ਲਓ ਵੀ ਹਜੇ 1900 ਹੀ ਚੱਲਦਾ ਪਿਆ ਸੀਗਾ ਤੇ ਉਦੋਂ ਸੋਚੀਦਾ ਸੀ ਵੀ ਅੱਛਾ 2000 ਵੀ ਚੜੂਗਾ ਤੇ ਕਿੱਦਾਂ ਦਾ ਲੱਗੂਗਾ ਤੇ ਜਦੋਂ ਏਦਾਂ ਸੋਚੀਦਾ ਸੀਗਾ ਵੀ ਅੱਛਾ 2010 2020 ਉਹ ਸਿਰਫ ਗੱਲਾਂ ਲੱਗਦੀਆਂ ਸੀ ਸਿਰਫ ਖਿਆਲ ਲੱਗਦੇ ਸੀਗੇ ਉਦੋਂ ਲੱਗਦਾ ਸੀ ਵੀ ਅੱਛਾ ਉਹ ਵੀ ਟਾਈਮ ਆਊਗਾ ਤੇ ਉਹ ਟਾਈਮ ਕਿੱਦਾਂ ਦਾ ਹੋਊਗਾ ਸੋ ਬਿਲਕੁਲ ਦੇਖ ਲਓ ਹਨਾ ਫਿਰ ਮੈਂ ਇਹ ਸੋਚਿਆ ਵੀ ਜਦੋਂ ਤੁਸੀਂ ਸੋਚਦੇ ਹੁੰਦੇ ਉਦੋਂ ਉਹ ਟਾਈਮ ਬਹੁਤ ਅੱਗੇ ਲੱਗਦਾ ਹੁੰਦਾ ਆ ਪਰ ਉਸ ਟਾਈਮ ਨੇ ਵੀ ਤੁਹਾਡਾ ਕਦੇ ਨਾ ਕਦੇ ਪ੍ਰੈਜ਼ੈਂਟ ਬਣਨਾ ਹੁੰਦਾ ਹਨਾ ਉਹ ਜਿਹੜਾ ਭਵਿੱਖ ਹੁੰਦਾ ਉਹਨੇ ਵਰਤਮਾਨ ਤੁਹਾਡਾ ਬਣ ਹੀ ਜਾਣਾ ਹੁੰਦਾ ਆ ਔਰ ਜਿਹੜਾ ਤੁਹਾਡਾ ਅੱਜ ਵਰਤਮਾਨ ਚੱਲਦਾ ਪਿਆ ਉਹਨੇ ਤੁਹਾਡਾ ਪਾਸਟ ਬਣ ਜਾਣਾ ਹੈ ਸੋ ਜਿਸ ਵੀ ਮੂਮੈਂਟ ਵਿੱਚ ਅਸੀਂ ਰਹਿੰਦੇ ਹਾਂ ਉਹਨੂੰ ਜ਼ਰੂਰ ਇੰਜੋਏ ਕਰਨਾ ਚਾਹੀਦਾ ਵੈਸੇ ਅਸੀਂ ਕਹੀਦਾ ਵੀ ਭਵਿੱਖ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਬਹੁਤਾ ਸੋਚਣਾ ਨਹੀਂ ਚਾਹੀਦਾ ਚਲੋ ਇਹ ਸਾਰੀਆਂ ਗੱਲਾਂ ਸਹੀ ਵੀ ਹੈਗੀਆਂ ਆ ਪਰ ਕਿਤੇ ਨਾ ਕਿਤੇ ਫਿਰ ਵੀ ਹਨਾ ਇੱਕ ਆਪਣੇ ਫਿਊਚਰ ਨੂੰ ਲੈ ਕੇ ਦਿਲ ਵਿੱਚ ਰਹਿੰਦੀ ਆ ਕਿ ਏਦਾਂ ਨਾ ਹੋ ਜਾਏ ਏਦਾਂ ਨਾ ਹੋ ਜਾਏ ਸੋ ਇਹ ਸਾਰੇ ਫੀਅਰ ਹੁੰਦੇ ਆ ਜੋ ਜ਼ਿੰਦਗੀ ਚ ਅਸੀਂ ਐਵੇਂ ਬਿਨਾਂ ਮਤਲਬ ਤੋਂ ਨਾਲ ਲੈ ਕੇ ਚੱਲਦੇ ਰਹਿੰਦੇ ਆ ਔਰ ਇਹਦੇ ਲਈ ਵੀ ਪਰਮਾਤਮਾ ਅੱਗੇ ਅਰਦਾਸ ਕਰਨੀ ਚਾਹੀਦੀ ਆ ਹਰ ਚੀਜ਼ ਨੂੰ ਮੈਨੂੰ ਲੱਗਦਾ ਕਿ ਅਰਦਾਸ ਚ ਪਾ ਦੇਣਾ ਚਾਹੀਦਾ ਜੋ ਵੀ ਸਾਡੇ ਹੱਥ ਚ ਨਹੀਂ ਹੁੰਦਾ ਕਿ ਸਾਡਾ ਭਵਿੱਖ ਵੀ ਉਹਦੇ ਹੱਥ ਵਿੱਚ ਆ ਤੇ ਵਰਤਮਾਨ ਵੀ ਔਰ ਜੋ ਬੀਤ ਗਿਆ ਉਹ ਬਹੁਤ ਸੋਹਣਾ ਸੀ ਜੋ ਕੱਲ ਚੜ੍ਹਨਾ ਹੈ ਪਰਮਾਤਮਾ ਉਹ ਬਹੁਤ ਵਧੀਆ ਹੋਵੇ ਸਾਡੇ ਸਾਰਿਆਂ ਦੇ ਲਈ ਇਸ ਸਾਰੀ ਧਰਤੀ ਦੇ ਲਈ ਸਾਰੀ ਲੋਕਾਈ ਦੇ ਲਈ ਹਰ ਦਿਨ ਸੋਹਣੇ ਤੋਂ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰੀਏ ਸੋ ਕਿਸੇ ਨੇ ਨਹੀਂ ਬਣਾਉਣਾ ਹੁੰਦਾ ਇਹ ਕੋਸ਼ਿਸ਼ ਸਾਨੂੰ ਆਪ ਹੀ ਕਰਨੀ ਹੁੰਦੀ ਹੈ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾਉਣਾ ਸਾਡੇ ਹੱਥ 'ਚ ਹੈ ਆਪ ਖੁਸ਼ ਰਹਿਣਾ ਸਾਡੇ ਹੱਥ 'ਚ ਹੈ ਅਤੇ ਨਾਲ ਦੀ ਨਾਲ ਜਿਹੜਾ ਸਾਡਾ ਆਲਾ ਦੁਆਲਾ ਹੈ ਉਹਦੇ ਲਈ ਵੀ ਕੁਛ ਕੋਸ਼ਿਸ਼ ਕਰਿਆ ਕਰੀਏ ਉਹਨੂੰ ਵੀ ਥੋੜ੍ਹਾ ਹੋਰ ਸੋਹਣਾ ਹੋਰ ਪਿਆਰਾ ਬਣਾਉਣ ਦੀ ਕੋਸ਼ਿਸ਼ ਕਰਿਆ ਕਰੀਏ ਇੱਕ ਦੂਜੇ ਨਾਲ ਗੱਲਬਾਤ ਕਰਨੀ ਬੜੀ ਜ਼ਰੂਰੀ ਹੁੰਦੀ ਹੈ ਹੈ ਨਾ ਕਈ ਵਾਰੀ ਲੱਗਦਾ ਹੁੰਦਾ ਕਿ ਸਾਨੂੰ ਆਪਣੇ ਬਾਰੇ ਓਨਾ ਜ਼ਿਆਦਾ ਨਹੀਂ ਪਤਾ ਹੁੰਦਾ ਦੂਸਰਾ ਕਿਉਂਕਿ ਸਾਡੀ ਆਪਣੇ ਆਪ ਬਾਰੇ ਹੋਰ ਸੋਚ ਹੁੰਦੀ ਹੈ ਪਰ ਦੂਸਰੇ ਨੂੰ ਅਸੀਂ ਕਿੱਦਾਂ ਦਿਸਦੇ ਹਾਂ ਉਹ ਤਾਂ ਹੀ ਪਤਾ ਲੱਗੂਗਾ ਜੇ ਗੱਲਬਾਤ ਕਰਾਂਗੇ ਤੇ ਸੇਮ ਚੀਜ਼ ਸਾਡੇ ਤੇ ਵੀ ਲਾਗੂ ਹੁੰਦੀ ਹੈ ਕਿ ਦੂਸਰੇ ਨੂੰ ਅਸੀਂ ਕੀ ਕਹਿੰਦੇ ਹਾਂ ਕਿੱਦਾਂ ਲੱਗਦਾ ਉਹਨੂੰ ਦੱਸਾਂਗੇ ਤੇ ਫੇਰ ਹੀ ਪਤਾ ਲੱਗਣਾ ਸੋ ਬਿਲਕੁਲ ਇਹੀ ਗੱਲ ਹਰਮਨ ਰੇਡੀਓ ਤੇ ਸਾਡੇ ਸਾਰੇ ਪਰਿਵਾਰ ਦੇ ਨਾਲ ਵੀ ਜਿਹੜੀ ਆ ਜ਼ਰੂਰ ਮੈਨੂੰ ਲੱਗਦਾ ਵੀ ਲਾਗੂ ਹੁੰਦੀ ਹੈ ਪ੍ਰੋਗਰਾਮ ਦੇ ਵਿੱਚ ਕੁਛ ਨਾ ਕੁਛ ਹਮੇਸ਼ਾ ਹੀ ਇਹ ਲੋਚ ਹੁੰਦੀ ਹੈ ਕਿ ਵਧੀਆ ਜਿਹਾ ਕੁਛ ਗੱਲਾਂ ਕਰੀਏ ਹਨਾ ਜੋ ਇੱਕ ਦੂਜੇ ਨੂੰ ਵਧੀਆ ਲੱਗਣ ਇੱਕ ਦੂਜੇ ਦੀ ਜ਼ਿੰਦਗੀ ਨੂੰ ਹੋਰ ਸੋਹਣਾ ਬਣਾ ਸਕਣ ਇਹ ਜਿਹੜੀ ਸਵੇਰ ਹੁੰਦੀ ਹੈ ਜਦੋਂ ਪ੍ਰੋਗਰਾਮ ਮੈਂ ਕਰਦੀ ਹਾਂ ਇਹਨੂੰ ਕੁਛ ਹੋਰ ਵਧੀਆ ਬਣਾ ਸਕੀਏ ਪਰ ਇਹਦੇ ਲਈ ਤੁਹਾਡੇ ਸਾਰਿਆਂ ਦੇ ਜਿਹੜੇ ਮੈਨੂੰ ਲੱਗਦਾ ਹੁੰਦਾ ਕਿ ਫੀਡਬੈਕ ਆ ਉਹ ਬਹੁਤ ਜ਼ਰੂਰੀ ਹੁੰਦੀ ਹੈ ਹੈ ਨਾ ਮੈਂ ਤਾਂ ਬੋਲਣਾ ਬੋਲ ਕੇ 2 ਘੰਟੇ ਬਾਅਦ ਚਲੇ ਜਾਣਾ ਪਰ ਤੁਹਾਨੂੰ ਉਸ 2 ਘੰਟੇ ਦੇ ਵਿੱਚ ਕੀ ਮਹਿਸੂਸ ਹੋਇਆ ਕਿੱਦਾਂ ਦਾ ਲੱਗਾ ਜਾਂ ਜੋ ਜਿੰਨਾ ਵੀ ਤੁਸੀਂ ਹਰਮਨ ਰੇਡੀਓ ਸੁਣਦੇ ਆ ਉਹਦੇ ਬਾਰੇ ਤੁਹਾਡੇ ਕੀ ਖਿਆਲ ਆ ਅੱਜ ਮੇਰੇ ਦਿਲ ਵਿੱਚ ਇਹ ਆ ਰਿਹਾ ਸੀਗਾ ਕਿ ਉਸ ਤੇ ਗੱਲ ਕਰੀਏ ਤੁਹਾਡੇ ਸਾਰਿਆਂ ਦੇ ਵਿਚਾਰ ਲਈਏ ਕਿਉਂਕਿ ਇਹ ਸਾਲ ਜਿਹੜਾ ਆ ਇਹ ਬਸ ਬੀਤ ਹੀ ਚੱਲਣਾ ਬਸ ਔਰ ਨਵੇਂ ਸਾਲ ਦੇ ਵਿੱਚ ਕੁਝ ਵਧੀਆ ਜਿਹਾ ਹੋਰ ਕਰੀਏ। ਹਮੇਸ਼ਾ ਅਸੀਂ ਕੁਛ ਨਾ ਕੁਛ ਹਰ ਦਿਨ ਆਪਣੇ ਆਪ ਨੂੰ ਸੋਚਦੇ ਹਾਂ ਕਿ ਤਰੱਕੀ ਕਰੀਏ, ਵਧੀਆ ਬਣੀਏ। ਸੋ ਇਹ ਚੀਜ਼ ਸਾਡੇ ਰੇਡੀਓ ਤੇ ਵੀ ਲਾਗੂ ਹੁੰਦੀ ਹੈ। ਆਓ ਰਲ ਮਿਲ ਕੇ ਇਸ ਰੇਡੀਓ ਨੂੰ, ਆਪਣੇ ਹਰਮਨ ਪਰਿਵਾਰ ਨੂੰ ਹੋਰ ਸੋਹਣਾ ਬਣਾਈਏ, ਕੁਝ ਹੋਰ ਵਧੀਆ ਵਿਚਾਰਾਂ ਦੇ ਨਾਲ, ਕੁਝ ਹੋਰ ਪਿਆਰੀਆਂ ਗੱਲਾਂ ਦੇ ਨਾਲ। ਸੋ ਕਿਹੋ ਜਿਹਾ ਤੁਸੀਂ ਇਸ ਪਰਿਵਾਰ ਨੂੰ ਦੇਖਣਾ ਚਾਹੁੰਦੇ ਹੋ ਆਉਣ ਵਾਲੇ ਸਾਲ ਦੇ ਵਿੱਚ, ਉਹਦੇ ਲਈ ਆਪਣੇ ਵਿਚਾਰ ਅੱਜ ਤੁਸੀਂ ਮੈਨੂੰ ਜ਼ਰੂਰ ਦੇਣੇ ਆ। ਕਿਹੜੀਆਂ ਕਮੀਆਂ ਆ ਉਹਦੇ ਬਾਰੇ ਵੀ ਤੁਸੀਂ ਜ਼ਰੂਰ ਦੱਸਣਾ ਕਿ ਉਹਨਾਂ ਕਮੀਆਂ ਨੂੰ ਕਿਵੇਂ ਅਸੀਂ ਰਲ ਮਿਲ ਕੇ ਇੰਪਰੂਵ ਕਰ ਸਕਦੇ ਹਾਂ ਤੇ ਕਿਵੇਂ ਹੋਰ ਸੋਹਣਾ ਇਸ ਨੂੰ ਬਣਾ ਸਕਦੇ ਹਾਂ। ਤੁਹਾਡੇ ਵਿਚਾਰ ਬਹੁਤ ਜ਼ਰੂਰੀ ਹੈ ਜੀ, ਤੁਹਾਨੂੰ ਦੱਸ ਦਿੱਤਾ ਮੈਂ। ਪਤਾ ਈਮੇਲ ਰਾਹੀਂ ਜਾਂ ਟੈਲੀਗ੍ਰਾਮ ਰਾਹੀਂ ਤੁਸੀਂ ਆਪਣੇ ਮੈਸੇਜਸ ਭੇਜ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ 02-85-99-11। ਬਿਲਕੁਲ ਜੀ, 02-85-99-281 ਇਹ ਫੋਨ ਨੰਬਰ ਹੈ ਤੇ ਕਾਲ ਵੀ ਤੁਸੀਂ ਕਰਕੇ ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰ ਸਕਦੇ ਹੋ। ਤੇ ਜਗਤਾਰ ਭਾਜੀ ਦਾ ਮੈਸੇਜ ਹੁਣ ਮੈਂ ਤੁਹਾਡੇ ਸਾਰਿਆਂ ਦੇ ਨਾਲ ਸਾਂਝਾ ਕਰਦੀ ਹਾਂ। ਬਹੁਤ ਸੋਹਣੀ ਜਿਹੀ ਤਸਵੀਰ ਹਮੇਸ਼ਾ ਦੀ ਤਰ੍ਹਾਂ ਭਾਜੀ, ਹਾਂਗਕਾਂਗ ਦੀਆਂ ਵਾਦੀਆਂ ਦੀ ਜਿਹੜੀਆਂ ਤੁਸੀਂ ਤਸਵੀਰਾਂ ਭੇਜਦੇ ਹੋ ਨਾ, ਸੱਚੀ ਦਿਲ ਕਰਦਾ ਹੁਣ ਤੇ ਕਦੀ ਹਾਂਗਕਾਂਗ ਵੀ ਗੇੜਾ ਲਾ ਕੇ ਹੀ ਆਈਏ, ਹੈਨਾ। ਬਹੁਤ ਹੀ ਪਿਆਰੀ ਜਿਹੀ ਤਸਵੀਰ ਪਹਾੜਾਂ ਜਿਹੀਆਂ ਦੀ, ਵਾਦੀਆਂ ਦੀ, ਤੇ ਉਹਦੇ ਪਿੱਛੇ ਕਾਲੇ ਕਾਲੀਆਂ ਘਟਾਵਾਂ ਜਿਹੜੀਆਂ, ਔਰ ਨਾਲ ਜਿਹੜਾ ਭਾਜੀ ਨੇ ਵਿਚਾਰ ਲਿਖਿਆ, ਅੱਜ ਦਾ ਤਜਰਬਾ ਆਖਦਾ ਹੈ, ਜਦੋਂ ਮਿਹਨਤ ਆਦਤ ਬਣ ਜਾਵੇ ਤਾਂ ਮੰਜ਼ਿਲ ਮੁਕੱਦਰ ਬਣਨੀ ਆਪਣੇ ਆਪ ਬੋੜਦੀ ਹੈ, ਮੁਕੱਦਰ ਬਣ ਆਪਣੇ ਆਪ ਬੋੜਦੀ ਹੈ। ਬਹੁਤ ਵਧੀਆ ਜੀ, ਬਿਲਕੁਲ। ਜਦੋਂ ਤਜਰਬਾ ਆਖਦਾ ਹੈ, ਜਦੋਂ ਮਿਹਨਤ ਆਦਤ ਬਣ ਜਾਵੇ ਤਾਂ ਮੰਜ਼ਿਲ ਮੁਕੱਦਰ ਬਣ ਆਪਣੇ ਆਪ ਬੋੜਦੀ ਹੈ। ਬਹੁਤ ਵਧੀਆ ਵਿਚਾਰ, ਬਿਲਕੁਲ ਭਾਜੀ। ਆਪਣੇ ਤਜਰਬੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਸਾਂਝੇ ਕਰਦੇ ਰਿਹਾ ਕਰੋ, ਔਰ ਕੋਸ਼ਿਸ਼ ਕਰੀਏ ਆਓ ਰਲ ਮਿਲ ਕੇ ਆਪਣੇ ਤਜਰਬੇ ਇੱਕ ਦੂਜੇ ਨਾਲ ਸਾਂਝੇ ਕਰੀਏ, ਕੁਝ ਮਿਹਨਤ ਕਰੀਏ, ਕੁਝ ਉਦਮ ਕਰੀਏ, ਆਪਣੀਆਂ ਜ਼ਿੰਦਗੀਆਂ ਨੂੰ, ਆਪਣੇ ਆਲੇ ਦੁਆਲੇ ਨੂੰ ਹੋਰ ਸੋਹਣਾ ਬਣਾ ਸਕੀਏ। ਸੋ ਗੀਤ ਸੁਣਦੇ ਹਾਂ ਜੀ, ਇੱਕ ਗੀਤ ਤੋਂ ਬਾਅਦ ਗੱਲਾਂ ਬਾਤਾਂ ਜਾਰੀ ਰਹਿਣੀਆਂ। ਅੱਜ ਮੇਰੀਆਂ ਕੁਝ ਵਿਹਲੀਆਂ ਗੱਲਾਂ, ਕੁਝ ਯਾਦਾਂ ਤੇ ਤੁਹਾਡੇ ਸਾਰਿਆਂ ਦੇ ਵਿਚਾਰ, ਇਹੀ ਲਹਿਰਾਂ ਹਨ ਜੀ। ਆਓ ਪ੍ਰੋਗਰਾਮ 'ਚ ਲਹਿਰਾਂ ਲਾਉਂਦੇ ਹਾਂ, ਸੁਣਦੇ ਹਾਂ ਇੱਕ ਗੀਤ ਤੇ ਗੀਤ ਤੋਂ ਬਾਅਦ ਸਾਡੀਆਂ ਗੱਲਾਂ ਜੀ।
ਕਿਆ ਹੈ ਯੇ ਕਿਉਂ ਹੈ ਯੇ ਕਿਆ ਖਬਰ अच्छा लगता है तुमसे मिलना, बातें करना बड़ा अच्छा लगता है।
ਲੋ ਜੀ, ਬਹੁਤ ਹੀ ਸੋਹਣਾ ਗੀਤ ਤੇਰੇ ਨਾਮ ਮੂਵੀ ਦੇ ਵਿੱਚੋਂ ਸੁਣ ਕੇ ਹਟਿਆ ਸੀ। ਬਹੁਤ ਹੀ ਪਿਆਰੀ ਮੂਵੀ ਸੀ ਔਰ ਇਸ ਮੂਵੀ ਦੇ ਗੀਤ ਸਾਰੇ ਬਹੁਤ ਸੋਹਣੇ ਸੀ, ਹੈਨਾ। ਵੈਸੇ ਤੇ ਮਿਊਜ਼ਿਕ ਬੜਾ ਵਧੀਆ ਰਿਹਾ 90s ਦੇ ਵਿੱਚ ਦਾ, ਜਿਹੜਾ ਮਿਊਜ਼ਿਕ ਸੀਗਾ ਉਹ ਵੀ ਬਹੁਤ ਸੋਹਣਾ ਹੁੰਦਾ ਸੀਗਾ। ਖਾਸ ਕਰਕੇ ਨਦੀਮ ਸ਼ਰਵਨ ਦੀਆਂ ਜਿਹੜੀਆਂ ਮੂਵੀਜ਼ ਸੀਗੀਆਂ, ਉਹਨਾਂ ਦੀ ਜਿਹੜੀ ਜੋੜੀ, ਉਹਨਾਂ ਨੇ ਬੜਾ ਪਿਆਰਾ ਪਿਆਰਾ ਗੀਤ ਜਿਹੜਾ ਦਿੱਤਾ। ਸੋ ਬਾਕੀ ਸੋਹਣਾ, ਜਿਹੜਾ ਸੋਹਣਾ ਹੋਣਾ ਵੀ ਜਾਂ ਸੋਹਣਾ ਸੁਣਨਾ ਵੀ ਆ, ਇਹ ਸਾਰਾ ਮੈਨੂੰ ਲੱਗਦਾ ਹੁੰਦਾ ਸਾਡੇ ਆਪਣੇ ਤੇ ਡਿਪੈਂਡ ਕਰਦਾ ਨਾ। ਕੋਈ ਚੀਜ਼ ਹੁੰਦੀ ਹੈ ਜੋ ਸਾਨੂੰ ਬੜੀ ਚੰਗੀ ਲੱਗਦੀ ਹੈ, ਦੂਸਰੇ ਨੂੰ ਬਿਲਕੁਲ ਬੋਰਿੰਗ ਲੱਗਦੀ ਹੈ। ਹੁਣ ਮੈਂ ਕਹਾਂ ਵੀ ਮੈਂ ਤੇ ਮਹਿੰਦੀ ਹਸਨ ਦੀਆਂ ਗਜ਼ਲਾਂ ਨੂੰ ਬੜੇ ਵਾਹ ਕਮਾਲ ਲੱਗਦੀਆਂ ਮੈਨੂੰ, ਤੇ ਮੇਰੇ ਹਸਬੈਂਡ ਸੁਣਨਗੇ, ਮੈਨੂੰ ਕਹਿਣਗੇ ਆ ਕੀ ਸੁਣਦੀ ਰਹਿੰਦੀ ਹੈ, ਕੋਈ ਸੁਣਨ ਵਾਲੀ ਚੀਜ਼ਾਂ, ਕੋਈ ਗਾਣੇ ਗੁਣੇ ਸੁਣਿਆ ਕਰੋ ਵਧੀਆ। ਸੋ ਹਰ ਕਿਸੇ ਦੀ ਆਪਣੀ ਆਪਣੀ ਕਹਿ ਲਓ, ਹਰ ਕਿਸੇ ਨੂੰ ਹਰ ਚੀਜ਼ ਆਪਣੇ ਅਕੋਰਡਿੰਗਲੀ ਚੰਗੀ ਲੱਗਦੀ ਹੈ। ਸੋ ਦੁਨੀਆਂ ਦੇ ਵਿੱਚ ਮੈਨੂੰ ਲੱਗਦਾ ਜੋ ਵੀ ਕੁਝ ਹੁੰਦਾ ਰੱਬ ਨੇ, ਪਰਮਾਤਮਾ ਨੇ ਸਾਰਾ ਕੁਝ ਹੀ ਸੋਹਣਾ ਬਣਾਇਆ ਹੈ। ਸੋ ਦੁਕਾਨ ਤੇ ਵੀ ਜਾਓ, ਕਈ ਵਾਰੀ ਦੁਕਾਨਦਾਰ ਤੁਹਾਨੂੰ ਕੋਈ ਸੂਟ ਦਿਖਾਉਂਦਾ ਜਾਂ ਕੋਈ ਚੀਜ਼ ਦਿਖਾਉਂਦਾ, ਤੁਸੀਂ ਐਂ ਨੱਕ ਚੜਾਉਂਦੇ, ਹਾਏ ਹਾਏ ਇਹਨੂੰ ਕੌਣ ਲਊਗਾ, ਹਨਾ। ਔਰ ਪਰ ਫਿਰ ਇਹ ਵੀ ਗੱਲ ਹੁੰਦੀ ਹੈ, ਮੈਂ ਸੋਚਦੀ ਹੁੰਦੀ ਹਾਂ ਵੀ ਇਹਨਾਂ ਨੂੰ ਵੀ ਪਾਉਂਦੇ ਹੋਣੇ ਆ ਲੋਕ। ਸੋ ਹਰ ਕਿਸੇ ਦੀ ਆਪਣੀ ਚੋਇਸ, ਆਪਣੀ ਪਸੰਦ। ਸੋ ਇਹਦੇ ਲਈ ਵੀ ਸਾਨੂੰ ਜਜਮੈਂਟਲ ਨਹੀਂ ਹੋਣਾ ਚਾਹੀਦਾ। ਜਿਹਨੂੰ ਜੋ ਪਸੰਦ ਹੈ ਜ਼ਰੂਰ ਸੁਣੋ, ਜੋ ਦਿਲ ਨੂੰ ਚੰਗਾ ਲੱਗਦਾ ਉਹ ਜ਼ਰੂਰ ਕਰੋ, ਜੋ ਚੰਗਾ ਲੱਗਦਾ ਹੈ ਖਾਓ। ਔਰ ਪਰ ਸੋਚੋ ਹਮੇਸ਼ਾ ਪੋਜ਼ਿਟਿਵ, ਚੜ੍ਹਦੀ ਕਲਾ, ਹੈ ਨਾ। ਸੋ ਪ੍ਰੋਗਰਾਮ ਦੇ ਵਿੱਚ ਅੱਜ ਕੁਝ ਇਹੋ ਜਿਹੀਆਂ ਗੱਲਾਂ ਕਰਨੀਆਂ ਸੀ, ਕੁਝ ਚੜ੍ਹਦੀ ਕਲਾ ਵਾਲੀਆਂ। ਹਮੇਸ਼ਾ ਕੋਸ਼ਿਸ਼ ਕਰਦੀ ਹੁੰਦੀ ਹਾਂ ਕਿ ਪੋਜ਼ਿਟਿਵ ਜ਼ਰੂਰ ਰਿਹਾ ਕਰੀਏ ਜ਼ਿੰਦਗੀ ਦੇ ਵਿੱਚ, ਔਰ ਪੋਜ਼ਿਟਿਵ ਰਹਿਣ ਦੇ ਲਈ ਇੱਕ ਦੂਜੇ ਦੇ ਨਾਲ ਅਸੀਂ ਸੁਝਾਅ ਜਿਹੜੇ ਆ ਸਾਂਝੇ ਕਰਦੇ ਰਿਹਾ ਕਰੀਏ। ਪ੍ਰੋਗਰਾਮ ਦੇ ਵਿੱਚ ਅੱਜ ਡਾਕਟਰ ਸੁਮੀਤ ਵੀ ਆਉਣਗੇ, ਤੇ ਅੱਜ ਬੜੀ ਦਿਨਾਂ ਬਾਅਦ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਪ੍ਰੋਗਰਾਮ ਦੇ ਵਿੱਚ। ਔਰ ਉਹਨਾਂ ਦੇ ਆਇਆਂ ਤੇ ਦੇਖਦੇ ਹਾਂ ਭਈ ਕਿਸ ਟੋਪਿਕ ਤੇ ਅੱਜ ਉਹ ਗੱਲ ਕਰਨ ਜਾ ਰਹੇ ਆ। ਸੋ ਜੇ ਤੁਹਾਡੇ ਕੋਲ ਵੀ ਕੋਈ ਇਹੋ ਜਿਹੀ ਚੀਜ਼ ਹੈਗੀ ਜਿਹੜੀ ਤੁਸੀਂ ਉਹਨਾਂ ਨਾਲ ਗੱਲ ਕਰਨਾ ਚਾਹੁੰਦੇ, ਕਿਸੇ ਬਿਮਾਰੀ ਦੀ ਜਾਂ ਵੈਸੇ ਕੋਈ ਨੁਸਖੇ ਜਿਹੜੇ ਤੁਸੀਂ ਆਯੁਰਵੈਦਿਕ ਦੇ ਰਿਗਾਰਡਿੰਗ ਪੁੱਛਣਾ ਚਾਹੁੰਦੇ ਹੋ, ਲੈਣਾ ਚਾਹੁੰਦੇ ਹੋ, ਤੇ ਉਹ ਵੀ ਤੁਸੀਂ ਮੈਨੂੰ ਲਿਖ ਕੇ ਭੇਜ ਸਕਦੇ ਹੋ। ਜਲਦੀ ਪ੍ਰੋਗਰਾਮ ਦੇ ਵਿੱਚ ਡਾਕਟਰ ਸੁਮੀਤ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਜੀ, ਸ਼ਾਮਿਲ ਕਰਨਾ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ, ਤੁਹਾਡੇ ਸਾਰਿਆਂ ਦੀ ਫੀਡਬੈਕ ਨੂੰ ਤੁਸੀਂ ਜ਼ਰੂਰ ਦੱਸਣਾ ਪ੍ਰੋਗਰਾਮ ਦੇ ਵਿੱਚ ਕਿਹੜੀਆਂ ਕਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਤੇ ਤੁਹਾਨੂੰ ਕਿਹੜੀਆਂ ਕਿਹੜੀਆਂ ਖਾਮੀਆਂ ਲੱਗਦੀਆਂ, ਜੋ ਉਹਦੇ ਬਾਰੇ ਵੀ ਗੱਲਬਾਤ ਅਸੀਂ ਜ਼ਰੂਰ ਕਰਨੀ ਆ। ਤੇ ਗੱਲਾਂ ਬਾਤਾਂ ਦੇ ਵਿੱਚ ਯਾਦਾਂ ਵੀ ਅੱਜ ਅਸੀਂ ਜ਼ਰੂਰ ਸਾਂਝੀਆਂ ਕਰਾਂਗੇ। ਤੇ ਯਾਦਾਂ ਦੀ ਗੱਲ ਕਰਾਂ ਤੇ ਦਸੰਬਰ ਦਾ ਮਹੀਨਾ ਚੜ੍ਹ ਰਿਹਾ, ਸਰਦੀਆਂ ਜਿਹੜੀਆਂ ਸ਼ੁਰੂ ਹੋ ਗਈਆਂ ਪੰਜਾਬ ਦੇ ਵਿੱਚ, ਇੱਥੇ ਤੇ ਬੇਸ਼ੱਕ ਗਰਮੀ ਜਿਹੜੀ ਹੈ ਉਹ ਵੱਧ ਰਹੀ ਹੈ ਦਿਨੋ ਦਿਨ, ਪਰ ਇਹਨਾਂ ਦਿਨਾਂ ਦੀ ਗੱਲ ਕਰਾਂ ਦਸੰਬਰ ਦੀ, ਤੇ ਦਸੰਬਰ ਦੇ ਦਿਨਾਂ ਦੇ ਵਿੱਚ ਪੰਜਾਬ ਜਦੋਂ ਯਾਦ ਆਉਂਦਾ ਤੇ ਉਹ ਪੰਜਾਬ ਮੈਨੂੰ ਯਾਦ ਆਉਂਦਾ ਜਦੋਂ ਠਰਨ ਜਿਹੀ ਮਹਿਸੂਸ ਹੋਣ ਲੱਗ ਜਾਂਦੀ ਹੁੰਦੀ ਸੀ। ਖੈਰ ਸਰਦੀਆਂ ਦੇ ਕੱਪੜੇ ਕੁੱਪੜੇ ਤਾਂ ਕੱਢ ਹੀ ਲਏ ਹੁੰਦੇ ਸੀਗੇ, ਇਹਦੇ ਨਾਲ ਨਾਲ ਖੇਤਾਂ ਦੇ ਵਿੱਚ ਜਿਹੜਾ ਸਾਗ ਹੈ ਉਹ ਵੀ ਫੁੱਟਣਾ ਸ਼ੁਰੂ ਹੋ ਜਾਂਦਾ ਹੁੰਦਾ ਸੀ। ਉਹ ਵੀ ਸਾਗ ਜਿਹੜਾ ਇੱਕ ਨਿਆਮਤ ਹੁੰਦੀ ਸਾਡੇ ਪੰਜਾਬੀਆਂ ਦੇ ਲਈ ਸਰਦੀਆਂ ਦੇ ਵਿੱਚ, ਔਰ ਉਹ ਖਾਣ ਦਾ ਜਿਹੜਾ ਚਾਅ ਹੁੰਦਾ ਸੀ ਸਰਦੀਆਂ ਦੀਆਂ। ਅੱਛਾ, ਆਪਣੀਆਂ ਸਬਜ਼ੀਆਂ ਜਿਹੜੀਆਂ ਹੁੰਦੀਆਂ ਸੀ, ਸ਼ਲਗਮ ਹੁੰਦੇ ਸੀ, ਸਾਗ ਹੁੰਦਾ ਸੀ, ਗਾਜਰਾਂ ਹੁੰਦੀਆਂ ਸੀਗੀਆਂ। ਸੋ ਏਦਾਂ ਨਹੀਂ ਹੁੰਦਾ ਸੀ ਕਿ ਪੂਰਾ ਸਾਲ ਹੀ ਸਬਜ਼ੀਆਂ ਮਿਲਦੀਆਂ ਆ। ਕੁਝ ਕੁ ਜਿਹੜੇ ਸਵਾਦ ਹੁੰਦੇ ਸੀ ਉਹ ਸਰਦੀਆਂ ਦੇ ਹੁੰਦੇ ਸੀ, ਤੇ ਕੁਝ ਕੁ ਸਵਾਦ ਜਿਹੜੇ ਹੁੰਦੇ ਸੀ ਉਹ ਗਰਮੀਆਂ ਦੇ ਹੁੰਦੇ ਸੀਗੇ, ਹਨਾ। ਸਰਦੀਆਂ 'ਚ ਸ਼ਲਗਮ ਇੱਕ ਬੜੇ ਪਸੰਦ ਹੁੰਦੇ ਸੀਗੇ ਮੈਨੂੰ, ਔਰ ਖੇਤਾਂ ਦੇ ਵਿੱਚ ਹੀ ਲੱਗੇ ਹੁੰਦੇ ਸੀ, ਉਹ ਤਾਜ਼ੇ ਤਾਜ਼ੇ ਪੁੱਟ ਕੇ ਲਿਆ ਕੇ ਧੋ ਕੇ ਜਦੋਂ ਸ਼ਲਗਮ ਕੱਟਣੇ ਦਾਦੀ ਜੀ ਨੇ, ਤੇ ਨਾਲ ਨਾਲ ਅਸੀਂ ਖਾਈ ਜਾਣਾ, ਤੇ ਫਿਰ ਗਾਲਾਂ ਵੀ ਪੈਣੀਆਂ ਵੀ ਜਾਂ ਤੁਸੀਂ ਖਾ ਲਓ ਤੇ ਜਾਂ ਇਹਦੀ ਸਬਜ਼ੀ ਬਣਾ ਲਓ, ਹੈਨਾ। ਇਹ ਸਾਡੇ ਸਾਰਿਆਂ ਨਾਲ ਹੀ ਚੀਜ਼ਾਂ ਹੁੰਦੀਆਂ ਸੀ। ਅੱਛਾ, ਇੱਕ ਬਹੁਤ ਹੁੰਦਾ ਸੀ ਜਦੋਂ ਕਿਤੇ ਕੋਫਤੇ ਬਣਦੇ ਹੁੰਦੇ ਸੀਗੇ ਘਰ, ਮੰਮੀ ਨੇ ਕੋਫਤੇ ਬਣਾਉਣ ਦੇ ਨਾ ਕੋਫਤੇ ਕੱਢਣੇ ਤੇ ਅਸੀਂ ਬਸ ਨਾਲ ਚੱਕ ਚੱਕ ਕੇ ਖਾਈ ਜਾਣੇ, ਤੇ ਫਿਰ ਗਾਲਾਂ ਪੈਂਦੀਆਂ ਹੁੰਦੀਆਂ ਸੀਗੀਆਂ ਵੀ ਏਦਾਂ ਹੀ ਖਾ ਲਓ, ਰੋਟੀ ਨਾਲ ਬਣਾਉਣ ਦੀ ਤਾਂ ਲੋੜ ਹੀ ਨਹੀਂ, ਸਬਜ਼ੀ ਕੀ ਬਣਾਉਣੀ ਆ, ਹੈਨਾ। ਸੋ ਇਹੋ ਜਿਹੀਆਂ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਹੁੰਦੀਆਂ ਸੀ ਹੁਣ ਯਾਦ ਆਉਂਦੀਆਂ ਆ, ਹੈਨਾ। ਔਰ ਉਹ ਉਦੋਂ ਜ਼ਿਆਦਾ ਯਾਦ ਆਉਂਦੀਆਂ ਜਦੋਂ ਤੁਹਾਡੇ ਬੱਚੇ ਸੇਮ ਚੀਜ਼ ਤੁਹਾਡੇ ਨਾਲ ਕਰਦੇ ਹੁੰਦੇ ਆ। ਤੁਸੀਂ ਉੱਪਰੋਂ ਉੱਪਰੋਂ ਗੁੱਸਾ ਕਰਦੇ ਹੁੰਦੇ ਪਰ ਦਿਲ ਦੇ ਅੰਦਰ ਤੁਹਾਡੇ ਐ ਹੁੰਦਾ ਵੀ ਅਸੀਂ ਵੀ ਤਾਂ ਕਰਦੇ ਹੀ ਹੁੰਦੇ ਸੀਗੇ ਨਾ, ਹੁੰਦਾ ਹੈ ਨਾ ਏਦਾਂ, ਮੈਨੂੰ ਦੱਸੋ। ਸੋ ਬਿਲਕੁਲ ਹੁੰਦਾ ਜੀ, ਬਹੁਤ ਸਾਰੀਆਂ ਸ਼ਰਾਰਤਾਂ ਇਹੋ ਜਿਹੀਆਂ ਬੱਚੇ ਸਾਡੇ ਕਰਦੇ ਆ ਜਿਹੜੀਆਂ ਅਸੀਂ ਵੀ ਕਰਦੇ ਹੁੰਦੇ ਸੀਗੇ, ਔਰ ਅਸੀਂ ਉਹਨਾਂ ਨੂੰ ਉੱਪਰੋਂ ਉੱਪਰੋਂ ਘੂਰਦੇ ਰਹਿੰਦੇ ਆ ਪਰ ਦਿਲ ਵਿੱਚ ਕਿਤੇ ਮੁਸਕਰਾਉਂਦੇ ਹੁੰਦੇ ਆ ਵੀ ਬਚਪਨ ਹੈ, ਅਸੀਂ ਵੀ ਇਹੀ ਕਰਦੇ ਸੀਗੇ। ਸੋ ਬੱਚਿਆਂ ਨੂੰ ਸ਼ਰਾਰਤਾਂ ਵੀ ਕਰ ਲੈਣ ਦੇਣੀਆਂ ਚਾਹੀਦੀਆਂ, ਹੈਨਾ। ਵੈਸੇ ਅੱਜ ਕੱਲ ਦੇ ਬੱਚੇ ਤਾਂ ਕੁਝ ਜ਼ਿਆਦਾ ਸ਼ਰਾਰਤੀ ਰਹੇ ਨਹੀਂ ਮੈਨੂੰ ਲੱਗਦਾ ਹੁੰਦਾ, ਬਹੁਤ ਹੀ ਸਿੰਸੀਅਰ ਜਿਹੇ ਬੱਚੇ ਹੋ ਗਏ ਆ। ਅਸੀਂ ਤਾਂ ਇੰਨੇ ਕਮਲੇ ਹੁੰਦੇ ਸੀ, ਇੰਨੀਆਂ ਸ਼ਰਾਰਤਾਂ ਕਰੀਦੀਆਂ ਹੁੰਦੀਆਂ ਸੀਗੀਆਂ। ਬਾਕੀ ਜਿੱਥੇ ਰਹਿੰਦੇ ਹਾਂ ਅਸੀਂ, ਇੱਥੇ ਸ਼ਰਾਰਤਾਂ ਕਰਨ ਲਈ ਮੈਨੂੰ ਲੱਗਦਾ ਭਈ ਆਲਾ ਦੁਆਲਾ ਵੀ ਨਹੀਂ ਹੈਗਾ, ਹੈਨਾ। ਸਾਰੇ ਇਕੱਲੇ ਇਕੱਲੇ ਜੇ ਇੱਥੇ ਰਹਿੰਦੇ ਹਾਂ, ਜੇ ਕਦੀ ਕਿਤੇ ਮਿਲਣਾ ਵੀ ਆਪਣੇ ਦੋਸਤਾਂ ਨੂੰ ਜਾਂ ਆਪਣੇ ਜਿਹੜੇ ਫੈਮਿਲੀਜ਼ ਹੈਗੀਆਂ ਤੇ ਵੀਕਐਂਡ ਤੇ ਮਿਲਣਾ ਹੁੰਦਾ, ਉਹਦੇ ਵਿੱਚ ਬੱਚਿਆਂ ਨੇ ਕੀ ਸ਼ਰਾਰਤਾਂ ਕਰ ਲੈਣੀਆਂ। ਸਾਡਾ ਤਾਂ ਰੋਜ਼ ਨਵਾਂ ਦਿਨ ਹੁੰਦਾ ਸੀਗਾ, ਉਹੀ ਯਾਰ ਬੇਲੀ ਆਲੇ ਦੁਆਲੇ ਹੁੰਦੇ ਸੀਗੇ, ਹੈਨਾ, ਉਹੀ ਸਹੇਲੀਆਂ, ਔਰ ਉਹਨਾਂ ਨਾਲ ਉਹੀ ਸ਼ਰਾਰਤਾਂ, ਉਹੀ ਗੱਲਾਂ। ਸੋ ਇੱਕ ਹੋਰ ਚੀਜ਼ ਜਿਹੜੀ ਮੈਂ ਕੱਲ ਹੀ ਮਹਿਸੂਸ ਕੀਤੀ, ਤੁਰੀ ਜਾਂਦੀ ਪਈ ਸੀਗੀ, ਤੇ ਸਾਡੇ ਜਿੱਦਾਂ ਆਮ ਹੀ ਤੁਸੀਂ ਦੇਖਿਆ ਹੋਣਾ ਇੱਥੇ ਫਰੂਟ ਟ੍ਰੀਜ਼ ਬਹੁਤ ਹੈਗੇ ਆ ਨਾ, ਤੇ ਕਿੰਨੇ ਫਲ ਲੱਗੇ ਹੁੰਦੇ ਅੱਜ ਕੱਲ, ਪੀਚੀਜ਼ ਲੱਗੇ ਹੋਏ ਆ, ਆੜੂ ਆ, ਇਹੋ ਜਿਹੀਆਂ ਚੀਜ਼ਾਂ ਭਰੀਆਂ ਪਈਆਂ ਆ ਦਰਖਤਾਂ ਦੇ ਉੱਤੇ, ਹਨਾ, ਔਰ ਏਦਾਂ ਹੀ ਡਿੱਗ ਕੇ ਜਾਂਦੀਆਂ ਆ। ਔਰ ਮੈਂ ਸੋਚਾਂ ਵੀ ਉਹ ਇੱਕ ਜਿਹੜਾ ਦਰਖਤ ਸੀ ਨਾ, ਉਹ ਆੜੂ ਹੀ ਲੱਗੇ ਸੀਗੇ, ਤੇ ਉਹ ਫੈਂਸ ਤੋਂ ਕਿੰਨਾ ਬਾਹਰ ਨੂੰ ਵੀ ਆਇਆ ਹੋਇਆ ਸੀ, ਤੇ ਮੇਰਾ ਦਿਲ ਕਰੇ ਹਾਏ ਵੀ ਮੈਂ ਤੋੜ ਕੇ ਖਾ ਲਵਾਂ, ਪਰ ਫਿਰ ਆਪਣੇ ਆਪ ਨੂੰ ਰੋਕਿਆ ਵੀ ਭਾਈ ਨਾ, ਇਹ ਹੁਣ ਤੇਰੇ ਪੰਜਾਬ ਦਾ ਪਿੰਡ ਨਹੀਂ ਹੈਗਾ, ਤੂੰ ਜਿੱਥੋਂ ਮਰਜ਼ੀ ਤੋੜ ਕੇ ਖਾ ਲਵੇ, ਹਨਾ। ਫਿਰ ਯਾਦ ਆਇਆ ਵੀ ਇਹੋ ਜਿਹਾ ਦਰਖਤ ਕਿਤੇ ਪੰਜਾਬ ਦੇ ਵਿੱਚ ਹੁੰਦਾ ਸਾਡੇ ਬਚਪਨ ਦੇ ਵਿੱਚ, ਤੇ ਇੱਕ ਵੀ ਆੜੂ ਨਹੀਂ ਦਿਸਣਾ ਸੀ, ਅਸੀਂ ਕੱਚੇ ਲਾ ਕੇ ਖਾਧੇ ਹੋਣੇ ਸੀ, ਹੈਨਾ। ਸੋ ਬਿਲਕੁਲ ਜੀ, ਜਗ੍ਹਾ ਬੇਸ਼ੱਕ ਬਦਲ ਗਈ ਹੈ, ਸਾਰਾ ਕੁਝ ਬਦਲ ਗਿਆ, ਉਮਰ ਵੀ ਬਦਲ ਗਈ ਹੈ, ਪਰ ਫਿਰ ਵੀ ਦਿਲ ਦੇ ਵਿੱਚ ਅੰਦਰ ਜਿਹੜਾ ਬੱਚਾ ਹੈ ਉਹ ਕਿਤੇ ਜ਼ਰੂਰ ਜਿਉਂਦਾ ਹੀ ਹੈ, ਹਨਾ। ਜਦੋਂ ਇਹੋ ਜਿਹੀਆਂ ਚੀਜ਼ਾਂ ਦੇਖਦੀਆਂ ਤਾਂ ਫਿਰ ਉਸ ਵੱਟੇ ਲੈਣ ਲੱਗ ਜਾਂਦਾ ਉਹ ਨਿਆਣਾ, ਜ਼ਰੂਰੀ ਵੀ ਹੈ ਜੀ, ਜਿਉਂਦਾ ਰੱਖਣਾ ਚਾਹੀਦਾ ਉਸ ਨਿਆਣੇ ਨੂੰ ਵੀ ਅੰਦਰ। ਸੋ ਰਾਜਨਦੀਪ ਸਿੰਘ ਹੁਣੇ ਵੀ ਕੈਨਬਰਾ ਤੋਂ, ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾ ਦਿੱਤੀ ਹੈ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਸੁਣਾਓ ਕੀ ਹਾਲ ਚਾਲ ਹੈ। ਸੋ ਅੱਜ ਕੱਲ੍ਹ ਸਤਿ ਸ਼੍ਰੀ ਅਕਾਲ ਨਾਲ ਗੱਲ ਨਹੀਂ ਚੱਲਣੀ, ਨਾਲੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਦਾ, ਸਾਰਿਆਂ ਨੇ ਫੀਡਬੈਕ ਜ਼ਰੂਰ ਦੇਣੀ ਹੈ। ਔਰ ਫੀਡਬੈਕ ਦਾ ਮਤਲਬ ਇਹ ਨਹੀਂ ਮੈਂ ਕਹਿ ਰਹੀ ਕਿ ਚੰਗੀਆਂ ਗੱਲਾਂ ਕਰਨੀਆਂ, ਤੁਸੀਂ ਉਹ ਕੋਈ ਉਹ ਵੀ ਦੱਸੋ, ਉਹ ਵੀ ਇੱਕ ਪਾਰਟ ਹੈ, ਉਹ ਵੀ ਵਧੀਆ ਲੱਗਦਾ ਸੁਣਨੀ ਆਪਣੀ ਤਾਰੀਫ, ਕਿਹਨੂੰ ਨਹੀਂ ਚੰਗੀ ਲੱਗਦੀ। ਪਰ ਇਸ ਦੇ ਨਾਲ ਨਾਲ ਫਿਰ ਵੀ ਤੁਸੀਂ ਜ਼ਰੂਰ ਜਿੱਥੇ ਸਾਨੂੰ ਇੰਪਰੂਵਮੈਂਟ ਦੀ ਲੋੜ ਹੈ ਉਹਦੇ ਬਾਰੇ ਵੀ ਜ਼ਰੂਰ ਗੱਲਬਾਤ ਕਰਾਂਗੇ ਅੱਜ। ਤੇ ਈਮੇਲ ਦੇ ਜ਼ਰੀਏ ਵੀ ਇੱਕ ਮੈਸੇਜ ਆਇਆ ਹੈ, ਪਲੀਜ਼ ਪਲੇ ਸੌਂਗ ਬੈਕਗਰਾਊਂਡ ਸਿੰਗਰ ਐਮੀ ਵਿਰਕ। ਸੋ ਬੈਕਗਰਾਊਂਡ ਗੀਤ ਕੋਈ ਐਮੀ ਵਿਰਕ ਦਾ ਹੈਗਾ, ਮੈਂ ਵੀ ਨਹੀਂ ਸੁਣਿਆ ਜੀ, ਚਲੋ ਅੱਜ ਸੁਣਦੇ ਹਾਂ। ਸਰਬਜੀਤ ਭਾਜੀ, ਲਓ ਇੱਕ ਹੋਰ ਫਰਮਾਇਸ਼, ਇਸ ਤੋਂ ਪਹਿਲਾਂ ਸਤਿੰਦਰ ਸਰਤਾਜ ਦੇ ਗੀਤ ਦੀ ਫਰਮਾਇਸ਼ ਵੀ ਥਿੰਨ ਸਾਹਿਬ ਉਹਨਾਂ ਨੇ ਕੀਤੀ ਸੀ, ਉਸ ਤੋਂ ਬਾਅਦ ਐਮੀ ਵਿਰਕ ਦਾ ਇਹ ਗੀਤ ਜਿਹੜਾ ਪ੍ਰੋਗਰਾਮ 'ਚ ਜ਼ਰੂਰ ਚਲਾਵਾਂਗੇ, ਬਹੁਤ ਬਹੁਤ ਸ਼ੁਕਰੀਆ ਜੀ। ਅਤੇ ਉਸ ਤੋਂ ਬਾਅਦ ਜਸਵਿੰਦਰ ਪਾਲ ਕੌਰ ਢਿੱਲੋਂ ਹੁਣਾਂ ਨੇ ਮੈਲਬਨ ਤੋਂ ਮੈਸੇਜ ਕੀਤਾ, ਸਤਿ ਸ਼੍ਰੀ ਅਕਾਲ ਬੁਲਾਈਏ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਜੀ, ਇੰਜੋਇੰਗ ਪ੍ਰੋਗਰਾਮ ਲਹਿਰਾ, ਪਲੀਜ਼ ਆਸਕ ਡਾਕਟਰ ਸੁਮੀਤ ਅਬਾਊਟ ਡਾਇਵਰਟੀ ਕੁਆਲਿਟੀਜ਼, ਮੈਨੂੰ ਵੀ ਨਹੀਂ ਪਤਾ ਜੀ ਇਸ ਚੀਜ਼ ਦਾ, ਤੇ ਹੈ ਠੀਕ ਹੈ, ਕੋਈ ਗੱਲ ਨਹੀਂ, ਆਈ ਹੈਵ ਦਿਸ ਪ੍ਰੋਬਲਮ, ਕੋਈ ਗੱਲ ਨਹੀਂ, ਮੈਂ ਜ਼ਰੂਰ ਜਿਵੇਂ ਹੀ ਡਾਕਟਰ ਸਾਹਿਬ ਆਉਂਦੇ ਆ ਤੇ ਮੈਂ ਉਹਨਾਂ ਨਾਲ ਗੱਲ ਕਰਦੀ ਹਾਂ, ਸੋ ਜ਼ਰੂਰ ਇਸ ਬਾਰੇ ਗੱਲ ਕਰਾਂਗੇ। ਸੋ ਪ੍ਰੋਗਰਾਮ ਦੇ ਵਿੱਚ ਸੁਣਦੇ ਹਾਂ ਜੀ ਇੱਕ ਗੀਤ, ਤੇ ਗੀਤ ਤੋਂ ਬਾਅਦ ਆਪਣੀਆਂ ਉਹੀ ਗੱਲਾਂ, ਤੇ ਜਲਦੀ ਡਾਕਟਰ ਸਮਿਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ ਜੀ।
ਜੇ ਮਿਲਣਾ ਹੈ ਤਾਂ ਆਪਣਾ ਨਾਮ ਤੇ ਪਹਿਚਾਣ ਛੱਡ ਆਈ, ਜੇ ਮਿਲਣਾ ਹੈ ਤਾਂ ਆਪਣਾ ਨਾਮ ਤੇ ਪਹਿਚਾਣ ਛੱਡਾਈ, ਮਨਾਂ ਤੇ ਰਿਸ਼ਤਿਆਂ ਦੇ ਖੋਲ ਪਾ ਕੇ ਮਿਲ ਨਹੀਂ ਹੁੰਦਾ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/harmaninfo। ਵਧੇਰੇ ਜਾਣਕਾਰੀ ਲਈ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਇਹੋ ਰੰਗ ਹੁੰਦੇ ਜੇ ਨਾ ਜੱਗ ਉੱਤੇ, ਫਿਰ ਫੁੱਲਾਂ ਦੇ ਵਿੱਚ ਕਿੱਦਾਂ ਫਰਕ ਹੁੰਦਾ, ਨੀਲੇ ਅੰਬਰ ਤੇ ਦੂਦੀਆਂ ਬੱਦਲਾਂ ਦਾ, ਫਿਰ ਕਿਸ ਤਰ੍ਹਾਂ ਆਪਸ ਵਿੱਚ ਤਰਕ ਹੁੰਦਾ। ਰੰਗਾਂ ਕਾਰਨ ਹੀ ਧਰਤੀ ਸੁਰਗ ਜਾਪੇ, ਸੁਰਗ ਜਾਪੇ, ਰੰਗਾਂ ਕਾਰਨ ਹੀ ਧਰਤੀ ਸੁਰਗ ਜਾਪੇ, ਨਹੀਂ ਤੇ ਰੰਗ ਵੀ ਹੁਣ ਇਹ ਨਰਕ ਹੁੰਦਾ। ਸਰਤਾਜ ਦੇ ਕੰਮ ਨਹੀਂ ਚੱਲਣੇ ਸੀ, ਇਸ ਰੰਗ ਰੇਜ ਦਾ ਬੇੜਾ ਗਰਕ ਹੁੰਦਾ। ਜਦ ਜ਼ਿਕਰ ਤੇਰਾ ਹੋਵੇ ਰੁੱਖ ਬੋਲਣ ਲੱਗਦੇ ਨੇ, ਪੱਤ ਝੜਦਾ ਮੌਸਮ ਵੀ ਰੰਗੀਨ ਜਿਹਾ ਲੱਗਦਾ। ਸੱਜ ਫੱਬ ਕੇ ਖਿਆਲ ਮੇਰੇ ਅੱਜ ਛੇੜਨ ਕਲਮਾਂ ਨੂੰ, ਇਹ ਗਜ਼ਲ ਦਾ ਮੁਖੜਾ ਵੀ ਸ਼ੌਕੀਨ ਜਿਹਾ ਲੱਗਦਾ। ਕਿਵੇਂ ਕਰੀਏ ਕਿ ਮਿਸਾਲ ਨਹੀਂ ਲੱਭਦੀ, ਤਾਰੀਫ ਕਿਵੇਂ ਕਰੀਏ ਕਿ ਮਿਸਾਲ ਨਹੀਂ ਉਹ ਲੱਭਦੀ। ਅਸੀਂ ਜੋ ਵੀ ਲਿਖਦੇ ਹਾਂ ਤੌਹੀਨ ਜਿਹਾ ਲੱਗਦਾ। ਹੋ ਤੂੰ ਕਹੇ ਤਾਂ ਛਿਪ ਜਾਂਦਾ, ਤੂੰ ਕਹੇ ਤਾਂ ਚੜ ਜਾਂਦਾ। ਛਿਪ ਜਾਂਦਾ ਤੂੰ ਕਹੇ ਤਾਂ ਚੜ ਜਾਂਦਾ, ਤੂੰ ਕਹੇ ਤਾਂ ਛਿਪ ਜਾਂਦਾ, ਤੂੰ ਕਹੇ ਤਾਂ ਚੜ ਜਾਂਦਾ। ਇਹ ਚੰਦ ਵੀ ਹੁਣ ਤੇਰੇ ਅਧੀਨ ਜਿਹਾ ਲੱਗਦਾ। ਮੈਂ ਕਿਸੇ ਤੋਂ ਪਰਿਆਂ ਦੀ ਇੱਕ ਸੁਣੀ ਕਹਾਣੀ ਸੀ, ਅੱਜ ਉਸ ਫਸਾਨੇ ਤੇ ਯਕੀਨ ਜਿਹਾ ਲੱਗਦਾ। ਤੇਰਾ ਹਾਸਾ ਇੱਕ ਨੂੰ ਵੀ ਤੇਰਾ 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 ਹਾਸਾ ਇੱਕ ਨੂੰ ਵੀ ਮਿਸ਼ਰੀ ਕਰ ਦਿੰਦਾ ਏ, ਉਸੇ ਵਿੱਚ ਸ਼ਹਿਦ ਨੇਰਾ ਨਮਕੀਨ ਜਿਹਾ ਲੱਗਦਾ। ਜਿਸ ਦਿਨ ਤੋਂ ਨਾਲ ਤੇਰੇ ਨਜ਼ਰਾਂ ਮਿਲ ਗਈਆਂ ਨੇ, ਸਰਤਾਜ ਨੂੰ ਅੰਬਰ ਵੀ ਜ਼ਮੀਨ ਜਿਹਾ ਲੱਗਦਾ। ਹੋ ਦਿਲ ਜਦ ਜਜ਼ਬਾਤਾਂ ਨੂੰ ਮਹਿਸੂਸ ਨਹੀਂ ਕਰਦਾ, ਦਿਲ ਜਦ ਜਜ਼ਬਾਤਾਂ ਨੂੰ ਮਹਿਸੂਸ ਨਹੀਂ ਉਹ ਕਰਦਾ, ਫਿਰ ਦਿਲ ਦਿਲ ਨਹੀਂ ਰਹਿੰਦਾ ਮਸ਼ੀਨ ਜਿਹਾ ਲੱਗਦਾ। ਰੰਗ ਰੇਜ ਨੇ ਕੱਲ ਤੇਰੀ ਤੋਂ ਰੰਗ ਚੋਰੀ ਕਰ ਲੈਣਾ, ਉਹ ਰੰਗ ਰੇਜ ਨੇ ਕੱਲ ਤੇਰੀ ਤੋਂ ਰੰਗ ਚੋਰੀ ਕਰ ਲੈਣਾ। ਮੈਨੂੰ ਇਹੋ ਮਸਲਾ ਵੀ ਸੰਗੀਨ ਜਿਹਾ ਲੱਗਦਾ। ਜਦ ਜ਼ਿਕਰ ਤੇਰਾ ਹੋਵੇ ਰੁੱਖ ਬੋਲਣ ਲੱਗਦੇ ਨੇ, ਪੱਤ ਝੜਦਾ ਮੌਸਮ ਵੀ ਰੰਗੀਨ ਜਿਹਾ ਲੱਗਦਾ। ਸੱਜ ਫੱਬ ਕੇ ਖਿਆਲ ਮੇਰੇ ਆ ਛੇੜਨ ਕਲਮਾਂ ਨੂੰ, ਇਹ ਗਜ਼ਲ ਦਾ ਮੁਖੜਾ ਵੀ ਸ਼ੌਕੀਨ ਜਿਹਾ ਲੱਗ
ਬਹੁਤ ਹੀ ਪਿਆਰਾ ਗੀਤ, ਬਹੁਤ ਪਿਆਰੇ ਅਲਫਾਜ਼, ਬਹੁਤ ਹੀ ਪਿਆਰੀ ਆਵਾਜ਼, ਹਲਕਾ ਹਲਕਾ ਮਿਊਜ਼ਿਕ, ਬਿਲਕੁਲ ਦਿਲ ਜਿਹੜਾ ਟਿਕਾ ਜਾ ਜਾਂਦਾ ਜਦੋਂ ਤੁਸੀਂ ਇਹੋ ਜਿਹਾ ਮਿਊਜ਼ਿਕ ਸੁਣਦੇ ਆ, ਖਾਸ ਕਰਕੇ ਮਿਊਜ਼ਿਕ ਕੀ ਮਿਊਜ਼ਿਕ ਦੇ ਨਾਲ ਜਦੋਂ ਉਹਦੇ ਬੋਲ ਵੀ ਇੰਨੇ ਚੰਗੇ ਹੋਣ, ਇੰਨੇ ਰੂਹਾਨੀ ਹੋਣ, ਤੇ ਹੈ ਨਾ ਮਨ ਕਿੰਨਾ ਟਿਕ ਜਾਂਦਾ, ਤੁਹਾਡਾ ਇੱਕਦਮ ਸ਼ਾਂਤ ਜਿਹਾ ਹੋ ਜਾਂਦਾ। ਔਰ ਗੱਲੋਂ ਜਦੋਂ ਅਸੀਂ ਥੋੜੇ ਚੱਕਵੇਂ ਗਾਣੇ ਸੁਣਦੇ ਹਾਂ ਤੇ ਕਦੇ ਧਿਆਨ ਕਰਕੇ ਦੇਖਿਓ ਤੁਹਾਡੇ ਅੰਦਰ ਵੀ ਉਹ ਹੱਲਾ ਚੱਲ ਪੈਂਦਾ। ਸੋ ਮੈਂ ਇਹ ਵੀ ਕਹਿੰਦੀ ਸੁਣਨੇ ਨੀ ਚਾਹੀਦੇ, ਜ਼ਰੂਰ ਸੁਣੋ, ਪਰ ਗੱਲ ਹੋਈ ਕੀ ਪਾਉਂਦਾ ਤੁਹਾਡੇ ਦਿਲ ਨੂੰ, ਦਿਲ ਨੂੰ ਤੁਸੀਂ ਕੀ ਚੰਗਾ ਲੱਗਦਾ ਤੁਹਾਨੂੰ। ਬਾਗ ਦੇ ਵਿੱਚ ਜਿੰਨੇ ਮਰਜ਼ੀ ਫੁੱਲ ਲੱਗੇ ਹੋਣ, ਹਰ ਕਿਸੇ ਦੇ ਆਪਣੇ ਆਪਣੀ ਪਸੰਦ ਦੇ ਫੁੱਲ ਹੱਥ ਬੋਲਦਾ। ਲਾਲ ਗੂੜੀਆਂ ਚੱਪਲਾਂ, ਖੱਟੇ ਗੂੜੇ ਰੰਗ ਦੀ ਪੈਂਟ ਪਾਈ ਹੋਈ ਸੀ, ਹਰੇ ਗੂੜੇ ਰੰਗ ਦੀ ਟੀ ਸ਼ਰਟ ਪਾਈ ਹੋਈ ਸੀ, ਤੇ ਲੋਕ ਉਹਨੂੰ ਦੇਖ ਕੇ ਹੱਸ ਰਹੇ ਸੀ, ਹੈ ਨਾ। ਸੋ ਇਹੀ ਕਰਕੇ ਉਹਦੇ ਦਿਲ ਦਾ ਚਾਹ ਉਹਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ, ਤੇ ਦੂਸਰੇ ਲੋਕ ਉਹਦੇ ਵੱਲ ਦੇਖ ਕੇ ਹੱਸਦੇ ਪਏ ਆ। ਸੋ ਹੈਲੋ,
ਲਹਿਰਾਂ ਪ੍ਰੋਗਰਾਮ ਲੈ ਕੇ ਜਲਦ ਹਾਜ਼ਰ ਹੋ ਰਹੇ ਹਾਂ, ਕਿਰਪਾ ਕਰਕੇ ਥੋੜਾ ਇੰਤਜ਼ਾਰ ਕਰੋ।
ਬੁਝਾਂ ਭਲਾ ਬੈਠਦੇ ਆ ਬੱਲਿਆ, ਫਿਰ ਉਹਨਾਂ ਨਾਲ ਖੜ
ਭੁੱਲੀਏ ਕੀ ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਲਹਿਰਾਂ ਜੀ ਜੀ ਤੋਂ ਬਾਅਦ ਹਾਜ਼ਰ ਹਾਂ ਫਿਰ ਪ੍ਰੋਗਰਾਮ ਚੱਲ ਰਿਹਾ ਹੈ ਜੀ ਲਹਿਰਾਂ ਔਰ ਥੋੜੀ ਜਿਹੀ ਟੈਕਨੀਕਲ ਪ੍ਰੋਬਲਮ ਪ੍ਰੋਗਰਾਮ ਦੇ ਵਿੱਚ ਆ ਰਹੀ ਹੈ ਉਹਦੇ ਲਈ ਮਾਫ਼ੀ ਚਾਹੁੰਦੇ ਹਾਂ ਪਰ ਕੋਸ਼ਿਸ਼ ਕਰਾਂਗੇ ਪ੍ਰੋਗਰਾਮ ਨੂੰ ਕੰਟੀਨਿਊ ਰੱਖ ਸਕੀਏ ਔਰ ਬਾਕੀ ਤੁਸੀਂ ਜ਼ਰੂਰ ਦੱਸ ਦਿਓ ਜੇ ਆਵਾਜ਼ ਵਿੱਚ ਕੋਈ ਪ੍ਰੋਬਲਮ ਆਈ ਤਾਂ ਪ੍ਰੋਗਰਾਮ ਦੇ ਵਿੱਚ ਜਲਦੀ ਡਾਕਟਰ ਸੁਨੀਤ ਸਾਡੇ ਨਾਲ ਸ਼ਾਮਿਲ ਹੋਣਗੇ ਔਰ ਬਿਲਕੁਲ ਜਿਹੜਾ ਮੇਰੀ ਭੈਣ ਜਸਵਿੰਦਰਪਾਲ ਕੌਰ ਹੋਣਾ ਨੇ ਜਿਸ ਬਿਮਾਰੀ ਦਾ ਜ਼ਿਕਰ ਕੀਤਾ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਉਸ ਤੋਂ ਇਲਾਵਾ ਕੋਈ ਹੋਰ ਨੁਸਖਾ ਜਾਂ ਕੋਈ ਹੋਰ ਗੱਲਬਾਤ ਜਾਂ ਕੋਈ ਹੋਰ ਬਿਮਾਰੀ ਜਿਹੜੀ ਤੁਸੀਂ ਆਯੁਰਵੇਦਿਕ ਜ਼ਰੀਏ ਦੇ ਰਿਗਾਰਡਿੰਗ ਗੱਲ ਕਰਨਾ ਚਾਹੁੰਦੇ ਹੋ ਉਹ ਮੈਨੂੰ ਲਿਖ ਭੇਜਿਓ ਗੱਲ ਕਰ ਰਹੇ ਸੀ ਆਪੋ ਆਪਣੀ ਪਸੰਦ ਦੀ ਤੇ ਜਗਤਾਰ ਜੋਰ ਭਾਜੀ ਹੋਣਾ ਜਿਹੜਾ ਮੈਸੇਜ ਸੀ ਉਹ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀ ਬਿਲਕੁਲ ਜੀ ਪਸੰਦ ਸਭ ਦੀ ਆਪੋ ਆਪਣੀ ਹੁੰਦੀ ਹੈ ਔਰ ਵੈਸੇ ਤਾਂ ਇੱਕ ਗੱਲ ਕਹੀ ਜਾਂਦੀ ਆ ਆਮ ਹੀ ਜਿਹੜਾ ਮੁਹਾਵਰਾ ਤੇ ਖੰਡ ਖਾਈਏ ਮਨ ਭੁੰਦਾ ਤੇ ਪਹਿਨੀਏ ਜਗ ਭੁੰਦਾ ਹੈ ਨਾ ਪਰ ਪਹਿਨਣਾ ਵੀ ਮੈਨੂੰ ਲੱਗਦਾ ਉਹ ਚਾਹੀਦਾ ਕਿ ਜੇ ਪਾਜ਼ਿਟਿਵ ਵੀ ਕੰਫਰਟੇਬਲ ਹੁੰਦੇ ਆ ਹਨਾ ਹਰ ਕਿਸੇ ਦੀ ਕਈ ਵਾਰੀ ਇਹ ਲੱਗਦਾ ਹੁੰਦਾ ਬੰਦੇ ਨੂੰ ਕਿ ਦੂਸਰੇ ਦੀ ਦੇਖਾ ਦੇਖੀ ਪਾ ਕਰਦਾ ਲਈਦਾ ਪਰ ਕੋਈ ਉਹਦੇ ਚ ਉਨੇ ਕੰਫਰਟੇਬਲ ਨਹੀਂ ਲਈਦਾ ਔਰ ਬੰਦਾ ਜਦੋਂ ਵਾਪਸ ਮੁੜਦਾ ਸਾਡਾ ਲੱਗਦਾ ਬਈ ਕੀ ਪਾ ਲਿਆ ਵਾ ਸੋ ਇਹ ਹੀ ਚੀਜ਼ ਹੈ ਕਿ ਮੈਨੂੰ ਲੱਗਦਾ ਪਹਿਨਣਾ ਵੀ ਮਨ ਹੁੰਦਾ ਹੀ ਚਾਹੀਦਾ ਹੈ ਜੋ ਤੁਹਾਨੂੰ ਠੀਕ ਲੱਗੇ ਉਹ ਹੀ ਤੇ ਬਾਕੀ ਮੈਂ ਤੁਹਾਡੇ ਨਾਲ ਇੱਕ ਦੋ ਮੈਸੇਜ ਹੋਰ ਵੀ ਅੱਜ ਸਾਂਝੇ ਕਰਨੇ ਸੀਗੇ ਪਰ ਥੋੜੀ ਜਿਹੀ ਟੈਕਨੀਕਲ ਪ੍ਰੋਬਲਮ ਦੇ ਕਰਕੇ ਮੈਂ ਹੋ ਨਹੀਂ ਪਾਇਆ ਚਲੋ ਕੋਈ ਗੱਲ ਨਹੀਂ ਸੋ ਡਾਕਟਰ ਸੁਨੀਤ ਜਲਦੀ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸ਼ਾਮਿਲ ਹੋਣਗੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਜਾਰੀ ਰੱਖਾਂਗੇ ਅਸੀਂ ਆਪਣਾ ਪ੍ਰੋਗਰਾਮ ਤੇ ਪ੍ਰੋਗਰਾਮ ਦੇ ਵਿੱਚ ਅੱਜ ਮੈਂ ਕੋਸ਼ਿਸ਼ ਕਰ ਰਹੀ ਹਾਂ ਕਿ ਆਪਣੀ ਫੀਡਬੈਕ ਜਿਹੜੀ ਰੇਡੀਓ ਦੀ ਹੈਗੀ ਆ ਉਹਦੇ ਉੱਤੇ ਜ਼ਿਆਦਾ ਗੱਲਬਾਤ ਕੀਤੀ ਜਾਵੇ ਤੇ ਇੱਕ ਵਾਰੀ ਫਿਰ ਗੁਜ਼ਾਰਿਸ਼ ਕਰਦੀ ਹਾਂ ਕਿ ਤੁਹਾਡੇ ਕੋਲ ਕੋਈ ਇਸ ਦੇ ਰਿਗਾਰਡਿੰਗ ਵਿਚਾਰ ਹੋਵੇ ਜਾਂ ਕੋਈ ਫੀਡਬੈਕ ਜਿਹੜੀ ਤੁਸੀਂ ਦੇਣਾ ਚਾਹੁੰਦੇ ਹੋ ਉਹ ਜ਼ਰੂਰ ਦਿਓ ਤਾਂ ਕਿ ਨਵੇਂ ਸਾਲ ਦੇ ਵਿੱਚ ਕੁਝ ਨਵਾਂ ਔਰ ਕੁਝ ਵੱਖਰਾ ਜਿਹਾ ਮੈਸੇਜ ਅਸੀਂ ਹਾਜ਼ਰ ਹੋ ਸਕੀਏ ਸੋ ਸਰਬਜੀਤ ਭਾਜੀ ਇੱਕ ਗੀਤ ਹੋਰ ਚਲਾ ਦੋ ਇੰਨੇ ਔਰ ਇਨ ਬਿਟਵੀਨ ਮੈਂ ਦੇਖਦੀ ਹਾਂ ਡਾਕਟਰ ਸੁਨੀਤ ਨੂੰ ਲੈ ਕੇ ਆਈਏ ਸੋ ਇੱਕ ਗੀਤ ਔਰ ਗੀਤ ਤੋਂ ਬਾਅਦ ਡਾਕਟਰ ਸੁਨੀਤ ਨਾਲ ਮੁਲਾਕਾਤ ਸੀ
ساتھ ڈک رہا ہوں ہمیں جب چاہے آزمایا کرو جی ہمیں رات کو ہمیں رات کو ملنے آیا کرو جی ہمیں رات کو ملنے آیا کرو بچپن بیتا آئی جوانی تن اور من میں اگن لگی بھول گیا ہوں ڈر دنیا کا مجھ کو تیری لگن لگی میں ہوں پیاسا تو ہے پانی تیرے ہاتھ زندگانی میں ہوں پیاسا تو ہے پانی تیرے ہاتھ زندگانی جنموں کی پیاس بجھایا کرو جی ہمیں رات کو ہمیں رات کو ملنے آیا کرو جی ہمیں رات کو ملنے آیا کرو سپنے ساکار کرایا کرو جی ہمیں رات کو ہمیں رات کو ملنے آیا کرو ہمیں رات کو ملنے آیا کرو کسی کو نہ یہ بتانا نہ پائل جھنکانا دل میں کچھ راز چھپایا کرو جی ہمیں رات کو ہمیں رات کو ملنے آیا کرو ہمیں رات کو ملنے ہمیں رات کو ملنے آیا کرو ہمیں رات کو ملنے ہمیں رات کو ملنے آیا کرو جی ہمیں رات کو ملنے آیا کرو
پھولیے کی چیتے رکھیے کی سنیے سنائیے آؤ رل ملے اس مٹی تے ایک پنجاب وسائیے
اس جذبے تے جذبات نال میں سکھپریت تہانوں سب نوں سدا دینی ہاں ہرمن ریڈیو دے ویڑے لہراں لاؤن لئی پروگرام لہراں وچ جتھے سانجھے کرانگے اپنے جذبات گیت سنگیت تہاڈی تے میری پسند دا کچھ مدے تے تازہ ترین خبراں تے نال ہی کرانگے سفر انہاں یاداں دا جنہاں نوں یاد کردیاں اکھاں کدے نم ہو جاندیاں نے تے کدے چہرے کھڑ اٹھدے نے ہر بدھوار سویرے 8 to 10 ہرمن ریڈیو تے سکھپریت نال لہراں لہراں
جی پروگرام لہراں تے میں سکھپریت معافی چاہنی ہاں تھوڑی جی ٹیکنیکل پرابلم پیچھے چلدی رہی اودے کرکے تو کچھ آواز دے وچ جڑی پرابلم آندی رہی ہے اودے لئی میں ایک بار پھر تو معافی چاہنی ہاں پر کوشش کراں گے پروگرام جڑا سمودلی رن ہو سکے آن والا جڑا ایک گھنٹہ اودے وچ سو پروگرام دے وچ ڈاکٹر سمیت ساڈے نال نے سو انہاں دا سواگت کردی ہاں پروگرام دے وچ ਬਹੁਤ ਬਹੁਤ ਸ਼ੁਕਰੀਆ ਡਾਕਟਰ ਸੁਮੀਤ ਤੇ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ
ਬਹੁਤ ਬਹੁਤ ਧੰਨਵਾਦ ਔਰ ਸਾਰੇ ਸਰੋਤਿਆਂ ਨੂੰ ਔਰ ਹਰਮਨ ਦੀ ਟੀਮ ਨੂੰ ਮੇਰੇ ਪਿਆਰ ਭਰੀ ਨਮਸਕਾਰ
ਜੀ ਸੋ ਬਹੁਤ ਦੇਰ ਬਾਅਦ ਆਏ ਆ ਤੁਸੀਂ ਹਨਾ ਪਹਿਲਾਂ ਤਾਂ ਸਾਨੂੰ ਸ਼ਿਕਾਇਤ ਆ ਤੁਹਾਡੇ ਤੋਂ
ਜਦੋਂ ਤੁਹਾਡਾ ਹੁਕਮ ਹੋਊਗਾ ਅਸੀਂ ਹਾਜ਼ਰ ਹੋਵਾਂਗੇ
ਜੀ ਬਹੁਤ ਬਹੁਤ ਸ਼ੁਕਰੀਆ ਸੋ ਆਉਂਦੇ ਜਾਂਦੇ ਰਿਹਾ ਕਰੋ ਬਿਲਕੁਲ ਵਧੀਆ ਲੱਗਦਾ ਹੈ ਪਤਾ ਕੀ ਹੁੰਦਾ ਕਈ ਵਾਰੀ ਸਾਨੂੰ ਬੇਸ਼ੱਕ ਉਹ ਗੱਲਾਂ ਪਤਾ ਵੀ ਹੁੰਦੀਆਂ ਪਰ ਜਦੋਂ ਕੋਈ ਯਾਦ ਕਰਵਾਉਂਦਾ ਰਵੇ ਨਾ ਤਾਂ ਫੇਰ ਤੁਸੀਂ ਰੱਖਦੇ ਆ ਉਹਨੂੰ ਰੂਟੀਨ ਚ ਰੱਖਦੇ ਆ ਉਹਨਾਂ ਚੀਜ਼ਾਂ ਨੂੰ ਨਹੀਂ ਤੇ ਫੇਰ ਭੁੱਲ ਜਾਂਦੇ ਆ ਸੋ ਇਸ ਕਰਕੇ ਸਾਨੂੰ ਯਾਦ ਕਰਾਉਂਦੇ ਰਿਹਾ ਕਰੋ ਚੰਗਾ ਖਾਣਾ ਚਾਹੀਦਾ ਕੀ ਖਾਣਾ ਚਾਹੀਦਾ ਕਿੱਦਾਂ ਕਿੱਦਾਂ ਖਾਣਾ ਚਾਹੀਦਾ ਸੋ ਇਸ ਰਿਲੇਟਿਡ ਸੋ ਅੱਜ ਵੀ ਪ੍ਰੋਗਰਾਮ ਦੇ ਵਿੱਚ ਜੀ ਡਾਕਟਰ ਸੁਮੀਤ ਮੈਨੂੰ ਲੱਗਦਾ ਅੱਜ ਕਿਉਂ ਨਾ ਗੱਲ ਕਰੀਏ ਅੱਛਾ ਇੱਕ ਗੱਲ ਹੈ ਭਈ ਜਿੱਦਾਂ ਜਿੱਦਾਂ ਉਮਰ ਵੱਧਦੀ ਜਾਂਦੀ ਹੈ ਨਾ ਤੇ ਸਰੀਰ ਤੁਹਾਡਾ ਥੋੜਾ ਡਾਊਨ ਹੁੰਦਾ ਜਾਂਦਾ ਹਨਾ ਜਦੋਂ ਬਿਲਕੁਲ ਚੰਗੇ ਹੁੰਦੇ ਆ ਤੁਸੀਂ ਆਪਣੇ ਉਹੀ ਜਵਾਨੀ ਹੁੰਦੀ ਪੂਰੀ ਉਦੋਂ ਤੇ ਲੱਗਦਾ ਹੁੰਦਾ ਭਈ ਨਾ ਜੀ ਅਸੀਂ ਤੇ ਏਦਾਂ ਇਹਦੇ ਏਦਾਂ ਹੀ ਰਹਿਣਾ ਆ ਭਈ ਸਾਡੀ ਤੇ ਉਮਰ ਢਲਣੀ ਨੀ ਪਰ ਜਿੱਦਾਂ ਜਿੱਦਾਂ ਉਮਰ ਢਲਣੀ ਸ਼ੁਰੂ ਹੋ ਜਾਂਦੀ ਹੈ ਤੁਹਾਡੀ ਜਿਹੜੀ ਬੋਡੀ ਹੈ ਉਹ ਤੁਹਾਨੂੰ ਸਿਗਨਲ ਦੇਣੇ ਸ਼ੁਰੂ ਕਰ ਦਿੰਦੀ ਹੈ ਹਨਾ ਕਦੀ ਕੋਈ ਪ੍ਰੋਬਲਮ ਕਦੀ ਕੋਈ ਪ੍ਰੋਬਲਮ ਛੋਟੀਆਂ ਮੋਟੀਆਂ ਪ੍ਰੋਬਲਮ ਕਦੋਂ ਵੱਡੀਆਂ ਬਣ ਜਾਂਦੀਆਂ ਉਹਨਾਂ ਦਾ ਪਤਾ ਹੀ ਨਹੀਂ ਲੱਗਦਾ ਸੋ ਅੱਜ ਇਸ ਤੇ ਗੱਲ ਕਰਦੇ ਆ ਵੀ ਉਮਰ ਦੇ ਨਾਲ ਨਾਲ ਕਿੱਦਾਂ ਆਪਣੀ ਜਿਹੜੀ ਆ ਬੋਡੀ ਆ ਉਹਨੂੰ ਉਹਦਾ ਧਿਆਨ ਰੱਖਣਾ ਚਾਹੀਦਾ ਤੇ ਕਿਹੜੀਆਂ ਕਿਹੜੀਆਂ ਪ੍ਰੋਬਲਮਸ ਹੋ ਸਕਦੀਆਂ ਉਮਰ ਦੇ ਨਾਲ ਨਾਲ
ਬਿਲਕੁਲ ਅੱਜ ਦੇ ਸਮੇਂ ਦੇ ਵਿੱਚ ਬਹੁਤ ਇੰਪੋਰਟੈਂਟ ਟੌਪਿਕ ਹੈ ਏਜਿੰਗ ਔਰ ਏਜ ਰਿਲੇਟਡ ਪ੍ਰੋਬਲਮ ਔਰ ਮੈਂ ਸਾਰੇ ਸਰੋਤਿਆਂ ਨੂੰ ਵੀ ਦੱਸਣਾ ਚਾਹੂੰਗਾ ਕਿ WHO ਜੋ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ ਉਹ ਵੀ 2020 ਤੋਂ ਦੈਟ ਮੀਨਸ ਨੈਕਸਟ ਈਅਰ ਤੋਂ ਲੈ ਕੇ ਔਰ 2030 ਤੱਕ ਜੋ ਆਉਣ ਵਾਲਾ ਡੈਕੇਡ ਹੈ 10 ਸਾਲ ਨੇ ਉਹ 10 ਸਾਲ ਡੈਕੇਡ ਆਫ ਹੈਲਦੀ ਏਜਿੰਗ ਦੇ ਤੌਰ ਤੇ ਮਨਾ ਰਹੀ ਹੈ ਔਰ ਨੈਕਸਟ ਈਅਰ ਤੋਂ ਬਹੁਤ ਸਾਰੇ ਪ੍ਰੋਗਰਾਮ ਬਹੁਤ ਸਾਰੇ ਹੋਰ ਕਾਰਜਕ੍ਰਮ ਲੈਸਨ ਬਹੁਤ ਸਾਰੇ ਹਰ ਅੱਡ ਦੇਸ਼ਾਂ ਦੇ ਵਿੱਚ ਅੱਡ ਅੱਡ ਤਰ੍ਹਾਂ ਦੇ ਕਾਰਜਕ੍ਰਮ ਤਾਂ ਕਿ ਹੈਲਦੀ ਏਜਿੰਗ ਪ੍ਰਮੋਟ ਕੀਤੀ ਜਾ ਸਕੇ ਔਰ ਲੋਕਾਂ ਨੂੰ ਹੈਲਦੀ ਏਜਿੰਗ ਬਾਰੇ ਦੱਸਿਆ ਜਾ ਸਕੇ ਤਾਂ ਇਹ ਬਹੁਤ ਇੰਪੋਰਟੈਂਟ ਟੌਪਿਕ ਹੈ ਤਾਂ ਮੈਂ ਇਹਦੇ ਨਾਲ ਹੀ ਇਹ ਕਹਿਣਾ ਚਾਹੂੰਗਾ ਕਿ ਜਦੋਂ 40 ਪਲੱਸ ਏਜ ਹੋ ਜਾਂਦੀ ਹੈ ਤਾਂ ਆਪਾਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਹੈ ਸਾਡੇ ਖਾਣ ਪੀਣ ਸਾਡੇ ਰਹਿਣ ਸਹਿਣ ਸਾਡੀਆਂ ਆਦਤਾਂ ਦਾ ਔਰ ਧਿਆਨ ਦੇਣਾ ਚਾਹੀਦਾ ਹੈ ਖਾਸ ਤੌਰ ਤੇ ਡਾਇਟ ਵੱਲ ਕਿਉਂਕਿ ਸਰੀਰ ਦੇ ਵਿੱਚ ਕੁਝ ਤੱਤਾਂ ਦੀ ਘਾਟ ਨੈਚੁਰਲੀ ਆਉਣ ਲੱਗ ਜਾਂਦੀ ਹੈ ਫੋਰ ਐਗਜ਼ਾਮਪਲ ਵਿਟਾਮਿਨ ਡੀ ਔਰ ਕੈਲਸ਼ੀਅਮ
ਠੀਕ ਹੈ
ਸੋ ਇੰਪੋਰਟੈਂਟ ਉਸ ਤੋਂ ਬਾਅਦ ਲਿਵਰ ਦੇ ਕੁਛ ਨਾ ਕੁਛ ਸਪਲੀਮੈਂਟ ਤਾਂ ਕਿ ਲਿਵਰ ਸਾਡਾ ਅੱਛਾ ਰਹੇ ਉਹਦੇ ਲਈ ਸੈਰ ਕਰੋ ਰਨਿੰਗ ਕਰੋ ਯੋਗ ਕਰੋ ਕੁਛ ਨਾ ਕੁਛ ਐਕਸਰਸਾਈਜ਼ ਕਰੋ ਤਾਂ ਕਿ ਤੁਹਾਡੇ ਜੋ ਲਿਵਰ ਹੈ ਇੰਟਸਟਾਈਨ ਹੈ ਉਹ ਵੀ ਐਕਟੀਵੇਟ ਰਹਿ ਸਕਣ ਔਰ ਆਪਣੀ ਹੈਲਥ ਦੇ ਵਿੱਚ ਰਹਿ ਸਕਣ ਤਾਂ ਕਿ ਸਾਰੇ ਅੱਛਾ ਕੰਮ ਕਰਦੇ ਰਹਿਣ ਕਿਉਂਕਿ ਮੋਸਟ ਕਾਮਨਲੀ ਇੱਕ ਪ੍ਰੋਬਲਮ ਜਿਹੜੀ ਏਜ ਵਧਣ ਦੇ ਨਾਲ ਜਾਂ ਓਲਡ ਏਜ ਦੇ ਵਿੱਚ ਸਪੈਸੀਫਿਕਲੀ ਕਹੂੰਗਾ ਈਦਰ ਕੌਨਸਟੀਪੇਸ਼ਨ ਔਰ ਡਾਇਰੀਆ ਕਿਸੇ ਨੂੰ ਕੌਨਸਟੀਪੇਸ਼ਨ ਹੋ ਜਾਂਦੀ ਹੈ ਕਿਸੇ ਨੂੰ ਡਾਇਰੀਆ ਵਰਗੀ ਕੰਡੀਸ਼ਨ ਬਣ ਜਾਂਦੀ ਹੈ ਕਿਉਂਕਿ ਸਾਡੀ ਆਂਤੜੀਆਂ ਨੇ ਜੋ ਇੰਟਸਟਾਈਨ ਹੈ ਉਹ ਲੈਕਸ ਹੋ ਜਾਂਦੀ ਹੈ ਉਹ ਕਮਜ਼ੋਰ ਹੋ ਜਾਂਦੀ ਤਾਂ ਉਸਦੀ ਸਿਹਤ ਦਾ ਧਿਆਨ ਰੱਖਣਾ ਉਸਦੇ ਲਈ ਸਾਡੇ ਕੋਲ ਸਭ ਤੋਂ ਉਹਦਾ ਤਕੜਾ ਜੋ ਦਵਾਈ ਹੈ ਉਹ ਸਾਡੇ ਕੋਲ ਲੱਸੀ ਹੈ ਜੋ ਕਿ ਬੜੀ ਪ੍ਰੋਬਾਇਓਟਿਕ ਹੈ ਔਰ ਸਾਡੀ ਗੱਟ ਹੈਲਥ ਨੂੰ ਬੜਾ ਇੰਪਰੂਵ ਕਰਦੀ ਹੈ ਤਾਂ ਲੱਸੀ ਦਾ ਸੇਵਨ ਤਾਂ ਲੱਸੀ ਦੇ ਸੇਵਨ ਦੇ ਨਾਲ ਹੀ ਮੈਂ ਕਹਿਣਾ ਚਾਹੂੰਗਾ ਕਿ ਬਸ ਰਾਤ ਨੂੰ ਲੱਸੀ ਨਾ ਪੀਓ ਇਹ ਮੇਰੀ ਬੇਨਤੀ ਹੈ ਸਾਰੇ ਸਰੋਤਿਆਂ ਨੂੰ ਕਿ ਰਾਤ ਨੂੰ ਲੱਸੀ ਰੈਕਮੈਂਡਡ ਨਹੀਂ ਹੈ ਸੁਬਹਾ ਪੀ ਲਓ ਦੁਪਹਿਰੇ ਪੀ ਲਓ ਬਟ ਰਾਤ ਨੂੰ ਦਿਨ ਢਲਣ ਤੋਂ ਬਾਅਦ ਲੱਸੀ ਨਹੀਂ ਪੀਣੀ
ਠੀਕ ਹੈ
ਜੀ
ਜੀ ਸੋ ਬਿਲਕੁਲ ਹੋਰ ਕਿਹੜੀਆਂ ਕਿਹੜੀਆਂ ਜਿੱਦਾਂ ਤੁਸੀਂ ਕਿਹਾ ਕਿ ਡਾਇਟਰੀ ਸੰਬੰਧੀ ਜਿਹੜੀਆਂ ਉਹ ਚੀਜ਼ਾਂ ਹੈਗੀਆਂ ਉਹ ਕਿਹੜੀਆਂ ਕਿਹੜੀਆਂ ਚੀਜ਼ਾਂ ਕਿਹੋ ਜਿਹੀਆਂ ਚੀਜ਼ਾਂ ਸਾਨੂੰ ਆਪਣੇ ਖਾਣ ਪਾਣ ਦੇ ਵਿੱਚ ਵਧਾਉਣੀਆਂ ਚਾਹੀਦੀਆਂ ਔਰ ਕਿਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਵੱਧਦੀ ਉਮਰ ਦੇ ਨਾਲ
ਦੇਖੋ ਚਾਹੇ ਆਪਾਂ ਓਲਡ ਏਜ ਦੀ ਗੱਲ ਕਰੀਏ ਚਾਹੇ ਯੰਗ ਏਜ ਦੀ ਗੱਲ ਕਰੀਏ ਹਰ ਤਰ੍ਹਾਂ ਦੀ ਏਜ ਦੇ ਵਿੱਚ ਸਰੀਰ ਦੀਆਂ ਜ਼ਰੂਰਤਾਂ ਔਰ ਸਰੀਰ ਦਾ ਰਿਸਪੌਂਸ ਥੋੜਾ ਵੱਖਰਾ ਹੁੰਦਾ ਹੈ ਬਟ ਕੁਛ ਚੀਜ਼ਾਂ ਹਮੇਸ਼ਾ ਕਾਮਨ ਰਹਿੰਦੀਆਂ ਨੇ ਕਿ ਜਿੱਦਾਂ ਕਿ ਇੰਟਸਟਾਈਨ ਔਰ ਲਿਵਰ ਨੂੰ ਠੀਕ ਰੱਖਣ ਲਈ ਹਮੇਸ਼ਾ ਸਾਨੂੰ ਹਾਈ ਫਾਈਬਰ ਡਾਇਟ ਲੈਣੀ ਚਾਹੀਦੀ ਹੈ, ਜਿਸ ਦੇ ਵਿੱਚ ਕਿ ਫਰੂਟਸ ਜ਼ਰੂਰ ਡਾਇਟ ਦੇ ਵਿੱਚ ਲੈਣੇ ਚਾਹੀਦੇ ਨੇ, ਹਰੀਆਂ ਪੱਤੇਦਾਰ ਸਬਜ਼ੀਆਂ ਲੈਣੀਆਂ ਚਾਹੀਦੀਆਂ ਨੇ, ਔਰ ਕੁਛ ਰੋ ਵੈਜੀਟੇਬਲਸ ਦਾ ਵੀ ਯੂਜ ਕਰਨਾ ਚਾਹੀਦਾ ਹੈ। ਫੋਰ ਐਗਜ਼ਾਮਪਲ ਗਾਜਰ ਹੋ ਗਈ, ਮੂਲੀ ਹੋ ਗਈ, ਜੋ ਵੀ ਅਸੀਂ ਰੋ ਵੈਜੀਟੇਬਲ ਖਾ ਸਕਦੇ ਹਾਂ, ਤਾਂ ਇਹ ਚੀਜ਼ਾਂ ਰੋ ਵੈਜੀਟੇਬਲ, ਫਰੂਟਸ ਐਂਡ ਅਦਰ ਥਿੰਗਸ ਜਿਹੜੀਆਂ ਕਿ ਹਾਈ ਫਾਈਬਰ ਡਾਇਟਸ ਹੈ, ਜਿਵੇਂ ਕਿ ਆਪਾਂ ਕਿਹਾ ਕਿ ਹਰੀਆਂ ਪੱਤੇਦਾਰ ਸਬਜ਼ੀਆਂ। ਔਰ ਖਾਸ ਤੌਰ ਤੇ ਇੱਕ ਬੇਨਤੀ ਕਰਨਾ ਚਾਹੂੰਗਾ ਕਿ ਆਟੇ ਨੂੰ ਛਾਣ ਕੇ ਯੂਜ਼ ਕਰਨ ਦੀ ਜ਼ਰੂਰਤ ਨਹੀਂ ਹੈ। ਬਹੁਤ ਸਾਰੇ ਲੋਕ ਇੰਡੀਆ ਦੇ ਵਿੱਚ ਵੀ ਔਰ ਦੇਖਦੇ ਆ ਕਿ ਆਟਾ ਛਾਣ ਕੇ ਵਰਤਦੇ ਆ, ਉਹ ਛਾਣ ਬੂਰੇ ਨੂੰ ਪਾਸੇ ਕਰ ਦਿੰਦੇ ਆ, ਉਹ ਜੋ ਸਾਰਾ ਫਾਈਬਰ ਔਰ ਅਸੀਂ ਤੱਤ ਹੈ ਸਾਰਾ ਬਾਹਰ ਸਿੱਟ ਦਿੰਦੇ ਆ, ਉਸਨੂੰ ਛਾਣ ਕੇ ਨਾ ਵਰਤੋ, ਉਸਨੂੰ ਬਿਨਾਂ ਛਾਣੇ ਹੀ ਪ੍ਰਯੋਗ ਕਰੋ, ਤਾਂ ਦੈਟ ਵੁੱਡ ਬੀ ਗੁੱਡ।
ਜੀ ਠੀਕ ਹੈ। ਅੱਛਾ ਇੱਕ ਹੋਰ ਚੀਜ਼ ਜਿਹੜੀ ਮੇਰੇ ਦਿਮਾਗ ਚ ਤੁਹਾਡੇ ਨਾਲ ਗੱਲ ਕਰਦੇ ਆ, ਜਦੋਂ ਅਸੀਂ ਹਰੀਆਂ ਪੱਤੇਦਾਰ ਸਬਜ਼ੀਆਂ ਖਾਂਦੇ ਆ ਨਾ, ਤੇ ਉਹਦੇ ਵਿੱਚ ਕੈਬੇਜ ਜਿਹੜੀ ਆ, ਬੰਦ ਗੋਭੀ ਆ, ਉਹ ਸਭ ਤੋਂ ਪਹਿਲਾਂ ਆਉਂਦੀ ਆ, ਹਨਾ। ਪਰ ਇੱਕ ਗੱਲ ਮੈਂ ਤੁਹਾਡੇ ਨਾਲ ਕਲੀਅਰ ਕਰਨਾ ਚਾਹੁੰਦੀ ਕਿ ਬੰਦ ਗੋਭੀ ਦੇ ਵਿੱਚ ਜਿਹੜਾ ਕੀੜਾ, ਇਹਦੀ ਗੱਲ ਬੜੀ ਚੱਲਦੀ ਆ, ਉਹਦੀ ਕਿੱਥੇ ਕੁ ਤੱਕ ਸੱਚਾਈ ਹੈ, ਉਹਦੇ ਬਾਰੇ ਤੁਸੀਂ ਗੱਲਾਂ ਦੇ ਵਿੱਚੋਂ ਗੱਲ ਨਿਕਲੀ ਉਹ ਸਾਨੂੰ ਜ਼ਰੂਰ ਦੱਸੋ, ਕਿਉਂਕਿ ਉਹਦੇ ਬਾਰੇ ਬੜੀਆਂ ਕਹਾਣੀਆਂ ਸੁਣੀਆਂ ਵੀ ਬੰਦ ਗੋਭੀ ਦੇ ਵਿੱਚ ਕੋਈ ਕੀੜਾ ਹੁੰਦਾ ਉਹ ਤੁਹਾਡੇ ਦਿਮਾਗ ਚ ਚਲਾ ਜਾਂਦਾ, ਕਾਈਂਡ ਆਫ ਏਦਾਂ ਦੀਆਂ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ?
ਦੇਖੋ ਮੈਂ ਕਹਿਣਾ ਚਾਹੂੰਗਾ ਇਨਫੈਕਸ਼ਨ ਕਿਸੇ ਵੀ ਚੀਜ਼ ਤੋਂ ਹੋ ਸਕਦੀ ਹੈ। ਵੈਰੀ ਰੀਸੈਂਟਲੀ ਆਪਾਂ ਦੇਖਿਆ ਕਿ ਬਹੁਤ ਸਾਰੀ ਲੈਕਟਿਵਸ ਵੀ ਇਹਨਾਂ ਨੇ ਮਾਰਕੀਟ ਦੇ ਵਿੱਚੋਂ ਰੀਕਾਲ ਕੀਤੀ ਹੈ ਕਿ ਉਹ ਈਕੋਲਾਈ ਬੈਕਟੀਰੀਆ ਨਾਲ ਇਨਫੈਕਟਿਡ ਮਿਲੀ ਉਹਨਾਂ ਨੂੰ। ਔਰ ਕੁਛ ਜਿਹੜੇ ਸਲਾਦ ਦੇ ਪੈਕਟਸ ਆਪਾਂ ਨੂੰ ਕੋਲਸ ਜਿਹੜੇ ਸੁਪਰ ਮਾਰਕੀਟ ਚ ਮਿਲਦੇ ਨੇ, ਉਹ ਵੀ ਉਹਨਾਂ ਨੇ ਰੀਕਾਲ ਕੀਤੇ ਨੇ ਕਿਉਂਕਿ ਉਹ ਇਨਫੈਕਟਿਡ ਉਹਨਾਂ ਨੂੰ ਪਾਏ ਗਏ। ਤਾਂ ਇਨਫੈਕਸ਼ਨ ਕਿਤੇ ਵੀ ਹੋ ਸਕਦੀ ਹੈ। ਦੂਸਰੀ ਗੱਲ ਆਉਂਦੀ ਹੈ ਕਿ ਸਪੈਸੀਫਿਕਲੀ ਕੈਬੇਜ ਦੇ ਵਿੱਚ ਉਸ ਜੋ ਕੀੜੇ ਦੀ ਜੋ ਕਿ ਦਿਮਾਗ ਦੇ ਵਿੱਚ ਚਲਾ ਜਾਂਦਾ ਹੈ, ਯੈਸ ਇਹ ਹੁੰਦਾ ਹੈ, ਉਹਦੀ ਇੱਕ ਆਦਤ ਹੈ ਕੈਬੇਜ ਦੇ ਵਿੱਚ ਵੀ ਰਹਿਣਾ। ਔਰ ਦੂਸਰੀ ਤੌਰ ਤੇ ਦੂਸਰੀ ਤਰਫ ਦੱਸਾਂ ਜੇ ਤੁਹਾਨੂੰ ਤਾਂ ਜਿਹੜੇ ਮੀਟ ਈਟਰਸ ਹੈ ਇਹ ਪੋਰਕ ਦੇ ਵਿੱਚ ਵੀ ਰਹਿੰਦਾ ਹੈ। ਜੇ ਪੋਰਕ ਵੀ ਅੱਛੀ ਤਰ੍ਹਾਂ ਕੁੱਕ ਨਾ ਕੀਤਾ ਗਿਆ ਹੋਵੇ, ਅਗਰ ਉਹ ਵੀ ਬੰਦਾ ਪੋਰਕ ਨੂੰ ਕੰਜ਼ਿਊਮ ਕਰੇ ਤਾਂ ਵੀ ਤੁਹਾਨੂੰ ਇਹ ਕੀੜਾ ਕਿਸੇ ਦੇ ਅੰਦਰ ਜਾ ਸਕਦਾ। ਔਰ ਕੈਬੇਜ ਵੀ ਅਗਰ ਅੱਛੀ ਤਰ੍ਹਾਂ ਪਕਾਈ ਨਾ ਗਈ ਹੋਵੇ ਤਾਂ ਉਹ ਮਰੇਗਾ ਨੀ, ਅਗਰ ਉਹ ਅੱਛੀ ਤਰ੍ਹਾਂ ਪਕਾਨੇ ਆਪਾਂ ਤਾਂ ਉਹ ਮਰ ਜਾਏਗਾ, ਫਿਰ ਸਾਨੂੰ ਕੋਈ ਨੁਕਸਾਨ ਨੀ ਕਰ ਸਕੇਗਾ, ਪਕਾਉਣ ਦਾ ਮਕਸਦ ਨਹੀਂ ਹੁੰਦਾ। ਤਾਂ ਇਹਦਾ ਸਭ ਤੋਂ ਅੱਛਾ ਸਿਸਟਮ ਇਹ ਹੈ ਕਿ ਅਗਰ ਇੱਦਾਂ ਦਾ ਸ਼ੱਕ ਲੱਗਦਾ ਹੋਵੇ ਤਾਂ ਉਸਨੂੰ ਪ੍ਰੈਸ਼ਰ ਕੁੱਕਰ ਦੇ ਵਿੱਚ ਅੰਡਰ ਸਟੀਮ ਦੇ ਥੱਲੇ ਬੋਇਲ ਕਰ ਲਿਆ ਜਾਵੇ, ਅੰਡਰ ਪ੍ਰੈਸ਼ਰ ਉਹਨੂੰ ਬੋਇਲ ਕਰ ਲਿਆ ਜਾਵੇ, ਤਾਂ ਫਿਰ ਉਸਨੂੰ ਯੂਜ਼ ਕਰ ਸਕਦੇ ਹੋ ਵਿਦਆਊਟ ਐਨੀ ਵਰੀ।
ਠੀਕ ਹੈ, ਬਿਲਕੁਲ
ਜੀ।
ਸੋ ਇਹ ਬੜਾ ਸਵਾਲ ਮੇਰੇ ਦਿਮਾਗ ਵਿੱਚ ਸੀਗਾ, ਮੈਨੂੰ ਸੀ ਜਦੋਂ ਵੀ ਕਿਤੇ ਗੱਲ ਦਾ ਮੌਕਾ ਮਿਲਿਆ, ਸੋ ਅੱਜ ਗੱਲਾਂ ਵਿੱਚੋਂ ਗੱਲ ਨਿਕਲੀ ਤੇ ਦਿਮਾਗ ਚ ਆ ਗਿਆ। ਸੋ ਬਿਲਕੁਲ, ਸੋ ਅਸੀਂ ਏਜਿੰਗ ਨੂੰ ਲੈ ਕੇ ਗੱਲ ਕਰ ਰਹੇ ਸੀ, ਜਿਹੜੀਆਂ ਪ੍ਰੋਬਲਮਸ ਹੁੰਦੀਆਂ ਉਹਦੇ ਲਈ ਸਾਨੂੰ ਆਪਣੇ ਖਾਣ ਪਾਣ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ, ਤਾਂ ਇਸ ਤੋਂ ਇਲਾਵਾ ਤੁਸੀਂ ਐਕਸਰਸਾਈਜ਼ ਦੀ ਗੱਲ ਕੀਤੀ, ਠੀਕ ਹੈ, ਕੁਛ ਸਪਲੀਮੈਂਟ ਵੀ ਹੈਗੇ ਜਿਹੜੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ, ਯਾਨੀ ਕਿਹੜੇ ਇਹੋ ਜਿਹੇ ਸਪਲੀਮੈਂਟ ਆ ਜਿਹੜੇ ਅਸੀਂ ਜੇ ਕਹਿ ਲਈਏ ਆਫਟਰ 40 ਸਾਨੂੰ ਲੈਣੇ ਚਾਹੀਦੇ ਆ, ਕਿਉਂਕਿ ਡਾਇਟ ਦੀ ਵੀ ਗੱਲ ਕਰੀਏ ਅਸੀਂ ਜਿੰਨੀ ਮਰਜ਼ੀ ਡਾਇਟ ਆਪਣੀ ਰੱਖ ਲਈਏ ਪਰ ਕੁਛ ਨਾ ਕੁਛ ਕਮੀ ਰਹਿ ਹੀ ਜਾਂਦੀ ਆ।
ਬਿਲਕੁਲ ਮੈਂ ਕੋਸ਼ਿਸ਼ ਕਰੂੰਗਾ ਕਿ ਸਾਰੀ ਚੀਜ਼ਾਂ ਕਵਰ ਕਰ ਸਕਾਂ। ਸਭ ਤੋਂ ਪਹਿਲਾਂ ਘਿਓ ਦਾ ਇਸਤੇਮਾਲ ਕਰਨਾ ਬੰਦ ਨਹੀਂ ਕਰਨਾ ਚਾਹੀਦਾ, ਘਿਓ ਨੂੰ ਇਸਤੇਮਾਲ ਕਰਦੇ ਰਹੋ,
ਠੀਕ ਹੈ,
ਹਲਦੀ ਦਾ ਇਸਤੇਮਾਲ ਕਰਦੇ ਰਹੋ ਕਿਉਂਕਿ ਐਂਟੀ ਇਨਫਲਾਮੇਟਰੀ ਹੈ, ਔਰ ਸਮੇਂ ਨਾਲ ਹੋਣ ਵਾਲੇ ਜੋ ਸਾਡੇ ਜੋੜਾਂ ਦੀ ਤਕਲੀਫ ਹੈ ਉਸਨੂੰ ਵੀ ਠੀਕ ਰੱਖਦੀ ਹੈ। ਤੀਸਰੇ ਨੰਬਰ ਤੇ ਅਗਰ ਸਪਲੀਮੈਂਟ ਦੀ ਗੱਲ ਕਰੀ ਜਾਵੇ ਤਾਂ ਜਿੰਨੇ ਵੀ ਸਾਡੇ ਮਗਜ਼ ਹੁੰਦੇ ਆ ਆਪਣੇ, ਆਪਾਂ ਇੰਡੀਆ ਵਿੱਚ ਗੱਲ ਕਰਦੇ ਹਾਂ ਚਾਰ ਤਰ੍ਹਾਂ ਦੇ, ਪੰਜ ਤਰ੍ਹਾਂ ਦੇ ਮਗਜ਼ ਆਪਾਂ, ਜਿਹਦੇ ਵਿੱਚ ਖਰਬੂਜੇ ਦੇ ਬੀਜ, ਖੀਰੇ ਦੇ ਬੀਜ, ਪੰਪਕਿਨ ਸੀਡ, ਸੂਰਜਮੁਖੀ ਦੇ ਬੀਜ, ਹੈ ਨਾ, ਇਹ ਬੜਾ ਹਾਈ ਨਿਊਟ੍ਰੀਸ਼ੀਅਸ ਫੂਡ ਹੈ, ਇਸ ਨੂੰ ਵੀ ਆਪਣੇ ਡਾਇਟ ਦੇ ਵਿੱਚ ਇਨਕਲੂਡ ਕਰਨਾ ਚਾਹੀਦਾ,
ਠੀਕ ਹੈ
ਜੀ। ਔਰ ਇਸ ਦੇ ਨਾਲ ਨਾਲ ਦੁੱਧ ਮੈਂ ਫੇਰ ਕਹੂੰਗਾ ਕਿ ਏ ਟੂ ਮਿਲਕ, ਜਾਂ ਇੰਡੀਆ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਦੇਸੀ ਗਾਂ ਦਾ ਦੁੱਧ, ਤਾਂ ਕਿ ਤੁਹਾਡੀ ਕੈਲਸ਼ੀਅਮ ਦੀ ਸਪਲੀਮੈਂਟੇਸ਼ਨ ਪੂਰੀ ਹੋ ਸਕੇ। ਔਰ ਸਪਲੀਮੈਂਟੇਸ਼ਨ ਆਯੁਰਵੇਦ ਦੇ ਵਿੱਚ ਬਹੁਤ ਅੱਛੇ ਏਜ ਨੂੰ ਦੂਰ ਕਰਨ ਵਾਲੀ, ਏਜ ਰਿਲੇਟਿਡ ਪ੍ਰੋਬਲਮ ਨੂੰ ਦੂਰ ਰੱਖਣ ਵਾਲੀ ਚੀਜ਼ਾਂ ਹੈ, ਜਿਵੇਂ ਕਿ ਅਸ਼ਵਗੰਧਾ ਹੈ, ਸ਼ਤਾਵਰੀ ਹੈ, ਜੀ ਔਰ ਸਭ ਤੋਂ ਇੰਪੋਰਟੈਂਟ ਜੋ ਸਭ ਤੋਂ ਮਸ਼ਹੂਰ ਹੈ ਸਾਡਾ ਚਯਵਨਪ੍ਰਾਸ਼ ਹੈ ਪਰ ਚਯਵਨਪ੍ਰਾਸ਼ ਮੈਂ ਕਹੂੰਗਾ ਕਿ ਜੋ ਮਸ਼ਹੂਰੀਆਂ ਦੇ ਵਿੱਚ ਸਾਨੂੰ ਟੀਵੀ ਐਡਵਰਟੀਜ਼ਮੈਂਟ ਚ ਦਿਖਦਾ ਹੈ ਉਸ ਤੇ ਨਾ ਜਾਓ ਡਾਕਟਰ ਦੀ ਸਲਾਹ ਦੇ ਨਾਲ ਅੱਛੀ ਕੰਪਨੀ ਦਾ ਕੋਈ ਨਾ ਕੋਈ ਚਯਵਨਪ੍ਰਾਸ਼ ਜ਼ਰੂਰ ਇਸਤੇਮਾਲ ਕਰੋ ਔਰ ਚਯਵਨਪ੍ਰਾਸ਼ ਦੇ ਨਾਲ ਜਦੋਂ ਗੱਲ ਆਉਂਦੀ ਤਾਂ ਗੱਲ ਆਉਂਦੀ ਹਮੇਸ਼ਾ ਆਮਲੇ ਦੀ ਤਾਂ ਆਮਲੇ ਦਾ ਪ੍ਰਯੋਗ ਆਮਲੇ ਦਾ ਮੁਰੱਬਾ ਆਮਲੇ ਦਾ ਪਾਊਡਰ ਕਿਸੇ ਵੀ ਰੂਪ ਦੇ ਵਿੱਚ ਤੁਸੀਂ ਕਿਸੇ ਵੀ ਸਮੇਂ ਲੈ ਸਕਦੇ ਹੋ ਬਹੁਤ ਅੱਛਾ ਸੋਰਸ ਵਿਟਾਮਿਨ ਸੀ ਦਾ ਔਰ ਇਸ ਦੇ ਨਾਲ ਨਾਲ ਫਾਈਬਰ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਸਾਈਲੀਅਮ ਹਸਕ ਜਿਸ ਨੂੰ ਆਪਾਂ ਈਸਬ ਗੋਲ ਦਾ ਬੁਰਾਦਾ ਕਹਿੰਦੇ ਹਾਂ ਤਾਂ ਉਹ ਵੀ ਸਮੇਂ ਸਮੇਂ ਤੇ ਲੈ ਲੈਣਾ ਬੜਾ ਅੱਛਾ ਰਹਿੰਦਾ ਹੈ ਤਾਂ ਕਿ ਗੱਟ ਅੱਛੀ ਤਰ੍ਹਾਂ ਇੰਟਸਟਾਈਨ ਕਲੀਨ ਹੋ ਜਾਵੇ ਔਰ ਕੋਈ ਵੀ ਟੋਕਸਿਕ ਸਬਸਟੈਂਸ ਉੱਥੇ ਨਾ ਹੋਵੇ ਔਰ ਉਸਦੀ ਸਰਕੂਲੇਸ਼ਨ ਇੰਪਰੂਵ ਹੋ ਕੇ ਉਹ ਆਪਣੀ ਹੈਲਥ ਦੇ ਵਿੱਚ ਰਹਿ ਸਕੇ
ਜੀ ਬਿਲਕੁਲ ਜੋ ਗੱਲਾਂ ਅਸੀਂ ਕਰ ਰਹੇ ਹਾਂ ਵੈਸੇ ਧਿਆਨ ਵਿੱਚ ਲਿਜਾਈਏ ਬਚਪਨ ਦੇ ਵਿੱਚ ਜਿਹੜੀ ਸਾਡੀ ਰਸੋਈ ਹੁੰਦੀ ਸੀ ਇਹ ਚੀਜ਼ਾਂ ਸਾਡੀ ਰਸੋਈ ਦੇ ਵਿੱਚ ਆਮ ਹੀ ਹੁੰਦੀਆਂ ਸੀਗੀਆਂ ਬੇਸ਼ੱਕ ਅਸੀਂ ਬਹੁਤ ਮਾਡਰਨ ਹੁੰਦੇ ਜਾ ਰਹੇ ਹਾਂ ਪਰ ਜੇ ਅਸੀਂ ਆਪਣੀ ਰਸੋਈ ਦੀ ਆਪਣੀ ਖਾਣ ਪੀਣ ਦੀ ਗੱਲ ਕਰੀਏ ਤੇ ਉਸ ਮਾਮਲੇ ਚ ਅਸੀਂ ਬਹੁਤ ਕਮਜ਼ੋਰ ਹੁੰਦੇ ਜਾਂਦੇ ਜਿੱਦਾਂ ਤੁਸੀਂ ਆਮਲੇ ਦੀ ਗੱਲ ਕਹੀ ਹੈ ਇਹਨਾਂ ਚੀਜ਼ਾਂ ਦੀ ਸੋ ਆਮ ਹੀ ਇਹ ਚੀਜ਼ਾਂ ਮੁਰੱਬੇ ਹੁੰਦੇ ਸੀ ਜਾਂ ਔਲਿਆਂ ਦਾ ਆਚਾਰ ਜਿਹੜਾ ਉਹ ਜ਼ਰੂਰ ਘਰ ਹੁੰਦਾ ਸੀਗਾ ਸੋ ਇਹ ਚੀਜ਼ਾਂ ਆਮ ਹੀ ਖਾਣ ਪੀਣ ਚ ਹੁੰਦੀਆਂ ਸੀ ਲੱਸੀ ਦੀ ਤੁਸੀਂ ਗੱਲ ਕੀਤੀ ਤੇ ਲੱਸੀ ਦੀ ਚਾਟੀ ਭਰੀ ਰਹਿੰਦੀ ਹੁੰਦੀ ਸੀਗੀ ਪੂਰਾ ਦਿਨ ਸਾਰਾ ਦਿਨ ਪੀਂਦੇ ਰਹਿਣਾ ਸੋ ਇਹ ਚੀਜ਼ਾਂ ਜਿਹੜੀਆਂ ਬਹੁਤ ਮਿਸ ਕਰਦੇ ਆ ਇੱਥੇ ਔਰ ਕੁਛ ਤੇ ਅਸੀਂ ਜਾਣ ਬੁੱਝ ਕੇ ਹੀ ਮਿਸ ਕੀਤੀਆਂ ਔਰ ਕੁਛ ਸਾਡੇ ਹੱਥੋਂ ਨਿਕਲ ਹੀ ਗਈਆਂ ਸੋ ਕੋਸ਼ਿਸ਼ ਕਰੀਏ ਆਪਣੇ ਬੈਕ ਟੂ ਬੇਸਿਕ ਆਉਣ ਦੀ
ਸਹੀ ਕਿਹਾ ਕਿ ਆਪਣੇ ਕਹਾਵਤ ਵੀ ਕਹਿੰਦੇ ਆ ਕਿ ਸਿਆਣੇ ਦਾ ਕਿਹਾ ਔਰ ਔਲੇ ਦਾ ਖਾਦਾ ਬਾਅਦ ਦੇ ਵਿੱਚ ਪਤਾ ਲੱਗਦਾ
ਬਿਲਕੁਲ ਸਹੀ ਗੱਲ ਮੈਨੂੰ ਮੈਸੇਜ ਆਇਆ ਸੀਗਾ ਜਸਵਿੰਦਰਪਾਲ ਕੌਰ ਹੁਣਾਂ ਦਾ ਮੈਲਬਨ ਤੋਂ ਉਹਨਾਂ ਨੇ ਗੱਲ ਕੀਤੀ ਸੀ ਕਹਿੰਦੇ ਕਿ ਡਾਕਟਰ ਸਾਹਿਬ ਨਾਲ ਗੱਲ ਕਰਿਓ ਅਬਾਊਟ ਡਾਇਵਰਟੀਕੋਲਾਈਟਿਸ ਮੈਨੂੰ ਪਤਾ ਨੀ ਕੀ ਬਿਮਾਰੀ ਹੈ ਤੁਸੀਂ ਦੱਸੋ ਇਹਦੇ
ਬਾਰੇ ਜੀ ਜੀ ਡਾਇਵਰਟੀਕੁਲੋਸਿਸ ਕੰਡੀਸ਼ਨ ਦਾ ਨਾਮ ਹੈ ਔਰ ਡਾਇਵਰਟੀਕੁਲਾਈਟਿਸ ਉਸ ਚੀਜ਼ ਦੀ ਇਨਫਲਾਮੇਸ਼ਨ ਹੋ ਗਿਆ ਜਿੱਥੇ ਵੀ ਆਈਟਿਸ ਸ਼ਬਦ ਆਉਂਦਾ ਹੈ ਉਸਦਾ ਮਤਲਬ ਇਨਫਲਾਮੇਸ਼ਨ ਹੁੰਦਾ ਹੈ ਸੋਜਿਸ਼ ਹੁੰਦਾ ਹੈ ਤਾਂ ਡਾਇਵਰਟੀਕੁਲੋਸਿਸ ਜੋ ਕੰਡੀਸ਼ਨ ਹੈ ਉਹ ਸਾਡੀ ਇਸ ਨੂੰ ਵੀ ਏਜ ਰਿਲੇਟਡ ਪ੍ਰੋਬਲਮ ਦੇ ਨਾਲ ਹੀ ਕਾਫੀ ਹੱਦ ਤੱਕ
ਡਾਇਵਰਟੀਕੁਲਾਈਟਿਸ ਹੀ ਹੈ ਹਾਂਜੀ ਡਾਇਵਰਟੀਕੁਲਾਈਟਿਸ
ਜੀ 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 ਇਸ ਨੂੰ ਵੀ ਏਜ ਰਿਲੇਟਡ ਪ੍ਰੋਬਲਮ ਦੇ ਨਾਲ ਹੀ ਰੱਖ ਕੇ ਦੇਖਿਆ ਜਾਂਦਾ ਹੈ ਕੀ ਹੁੰਦਾ ਹੈ ਕਿ ਉਮਰ ਦੇ ਨਾਲ ਔਰ ਸਾਡੀ ਅੱਛੀ ਡਾਇਟਰੀ ਆਦਤਾਂ ਨਾ ਹੋਣ ਦੇ ਕਾਰਨ ਜੋ ਕਿ ਹਾਈ ਫਾਈਬਰ ਡਾਇਟ ਨਹੀਂ ਲੈਂਦੇ ਖਾਸ ਤੌਰ ਤੇ ਵੈਸਟਰਨ ਬਿਮਾਰੀ ਹੈ ਇਹ ਵੈਸਟਰਨ ਵਰਲਡ ਦੀ ਬਿਮਾਰੀ ਹੈ ਕਿ ਜਦੋਂ ਅਸੀਂ ਹਾਈ ਫਾਈਬਰ ਡਾਇਟ ਨਹੀਂ ਲੈਂਦੇ ਔਰ ਬਹੁਤ ਜ਼ਿਆਦਾ ਮੀਟ ਡਾਇਟ ਦੇ ਵਿੱਚ ਕੰਜ਼ਿਊਮ ਕਰਦੇ ਹਾਂ ਤਾਂ ਉਹਦੇ ਨਾਲ ਸਾਡੀ ਇੰਟਰਸਟਾਈਨ ਦੇ ਵਿੱਚ ਸਾਡੀਆਂ ਆਂਤੜੀਆਂ ਦੇ ਵਿੱਚ ਛੋਟੇ ਛੋਟੇ ਪਾਊਚ ਪੋਕਿਟ ਬਣ ਜਾਂਦੀਆਂ ਨੇ ਜਿਵੇਂ ਆਪਾਂ ਕਈ ਵਾਰੀ ਦੇਖਦੇ ਹਾਂ ਕਿ ਸਾਡੀ ਕਈ ਵਾਰੀ ਕੋਈ ਕੱਪੜਾ ਲੱਫ ਜਾਂਦਾ ਉਹ ਥੋੜਾ ਢਿੱਲਾ ਪੈ ਜਾਂਦਾ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਸਾਡੀ ਕੋਟੀ ਲੱਫ ਗਈ ਤਾਂ ਉਦਾਂ ਹੀ ਸਾਡੀ ਇੰਟਰਸਟਾਈਨ ਵੀ ਲੱਫ ਜਾਂਦੀ ਹੈ ਉਸਦੇ ਵਿੱਚ ਪਾਊਚੀ ਬਣ ਜਾਂਦੇ ਨੇ ਥੋੜੀ ਢਿੱਲੀ ਹੋਣ ਦੇ ਕਾਰਨ ਤੇ ਉਹ ਜੋ ਪਾਊਚੀ ਬਣ ਜਾਂਦੇ ਨੇ ਫਿਰ ਉੱਥੇ ਇਨਫੈਕਸ਼ਨ ਦੇ ਚਾਂਸ ਜ਼ਿਆਦਾ ਹੋ ਜਾਂਦੇ ਨੇ ਪਰ ਉੱਥੇ ਜਦੋਂ ਇਨਫੈਕਸ਼ਨ ਹੋ ਜਾਂਦੀ ਹੈ ਫਿਰ ਉਸਨੂੰ ਡਾਇਵਰਟੀਕੁਲਾਈਟਿਸ ਕਿਹਾ ਜਾਂਦਾ ਹੈ
ਜੀ ਸੋ ਇਹਦਾ ਕੀ ਉਪਚਾਰ ਹੈ ਆਯੁਰਵੈਦਿਕ ਦੇ ਜ਼ਰੀਏ ਦਾ ਕੋਈ ਇਹੋ ਜਿਹਾ ਉਪਚਾਰ ਹੈ ਜੋ ਕੀਤਾ ਜਾ ਸਕਦਾ ਜਿਨ੍ਹਾਂ ਨਾਲ
ਆਯੁਰਵੇਦ ਹਮੇਸ਼ਾ ਮਿਲ ਸਕੇ ਆਯੁਰਵੇਦ ਹਮੇਸ਼ਾ ਪ੍ਰੀਵੈਂਸ਼ਨ ਵੱਲ ਧਿਆਨ ਦਿੰਦਾ ਸਭ ਤੋਂ ਪਹਿਲਾਂ ਤਾਂ ਪ੍ਰੀਵੈਂਸ਼ਨ ਦੇ ਲਈ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਇਦਾਂ ਦੀ ਕੰਡੀਸ਼ਨ ਦੇ ਵਿੱਚ ਨਾ ਹੀ ਪਹੁੰਚੀਏ ਔਰ ਹਮੇਸ਼ਾ ਆਪਣੀ ਡਾਇਟ ਦੇ ਵਿੱਚ ਫਰੂਟ ਗ੍ਰੀਨ ਵੈਜੀਜ ਰੋ ਫਰੂਟਸ ਇਹ ਚੀਜ਼ਾਂ ਨੂੰ ਇਨਕਲੂਡ ਕਰੋ ਤਾਂ ਕਿ ਫਾਈਬਰ ਦੀ ਕਦੇ ਕਮੀ ਨਾ ਆਵੇ ਅਗਰ ਨਹੀਂ ਲਿੱਤਾ ਜਾ ਰਿਹਾ ਡਾਇਟ ਦੇ ਵਿੱਚ ਤਾਂ ਘੱਟੋ ਘੱਟ ਈਸਬ ਗੋਲ ਦਾ ਬੁਰਾਦਾ ਆਪਾਂ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਕਿ ਈਸਬ ਗੋਲ ਦਾ ਬੁਰਾਦਾ ਜ਼ਰੂਰ ਆਪਣੀ ਡਾਇਟ ਦੇ ਵਿੱਚ ਇਨਕਲੂਡ ਕਰੋ ਕੋਲੈਸਟ੍ਰੋਲ ਨੂੰ ਵੀ ਠੀਕ ਰੱਖੇਗਾ ਲਿਵਰ ਨੂੰ ਵੀ ਠੀਕ ਰੱਖੇਗਾ ਔਰ ਆਂਤੜੀਆਂ ਨੂੰ ਵੀ ਠੀਕ ਰੱਖੇਗਾ
ਜੀ ਬਹੁਤ ਬਹੁਤ ਸ਼ੁਕਰੀਆ ਸੋ
ਤਾਂ ਏਦਾਂ ਦੀ ਡਾਇਟਰੀ ਚੇਂਜਿਸ ਕਰਕੇ ਅਸੀਂ ਇਸ ਦੇ ਤਕਲੀਫਾਂ ਤੋਂ ਬਚ ਸਕਦੇ ਹਾਂ
ਪਰ ਜਿੱਦਾਂ ਹੁਣ ਇਹਨਾਂ ਨੂੰ ਇਹ ਪ੍ਰੋਬਲਮ ਹੈਗੀ ਆ ਤੇ ਉਹਦੇ ਲਈ ਵੀ ਉਹਦਾ ਵੀ ਇਹ ਠੀਕ ਹੋ ਸਕਦੇ ਆ ਜੇ ਆਪਣੀ ਡਾਇਟਰੀ ਜਿਹੜੀਆਂ ਇਹ ਚੀਜ਼ਾਂ ਚੇਂਜ ਕਰਨ ਤਾਂ ਜਾਂ ਜੋ ਤੁਸੀਂ ਚੀਜ਼ਾਂ ਦੱਸ ਰਹੇ ਆ ਉਹ ਖਾਣ ਤੇ ਉਹਦੇ ਨਾਲ ਇਹਨਾਂ ਦਾ ਠੀਕ ਹੋ ਸਕਦੀ ਹੈ ਬਿਮਾਰੀ?
ਦੇਖੋ ਮੈਂ ਤੁਹਾਨੂੰ ਦੱਸਿਆ ਦੋ ਸ਼ਬਦ ਨੇ ਔਰ ਦੋ ਕੰਡੀਸ਼ਨਸ ਨੇ। ਡਾਇਵਰਟੀਕੁਲੋਸਿਸ ਮੀਨਸ ਇੰਟੇਸਟਾਈਨ ਦੇ ਵਿੱਚ ਪਾਊਚ ਬਣ ਜਾਣਾ, ਔਰ ਡਾਇਵਰਟੀਕੁਲਾਈਟਿਸ ਮੀਨਸ ਉਸ ਦੇ ਪਾਊਚਸ ਦੀ ਇਨਫਲਾਮੇਸ਼ਨ ਹੋ ਜਾਣਾ, ਇਨਫੈਕਸ਼ਨ ਹੋ ਜਾਣਾ। ਅਸੀਂ ਇਨਫੈਕਸ਼ਨ ਹੋਣਾ ਕੰਟਰੋਲ ਕਰ ਸਕਦੇ ਹਾਂ ਅੱਛੀ ਡਾਇਟ ਦੇ ਨਾਲ। ਅੱਛੀ ਹਾਈ ਫਾਈਬਰਸ ਡਾਇਟ ਲਓ, ਧਿਆਨ ਰੱਖੋ, ਸੈਰ ਕਰੋ, ਏਦਾਂ ਦਾ ਕੁਛ ਨਾ ਖਾਓ, ਜ਼ਿਆਦਾ ਐਸਿਡਿਕ ਚੀਜ਼ਾਂ ਨਾ ਖਾਓ, ਜ਼ਿਆਦਾ ਮੀਟ ਦੀ ਇਨਟੇਕ ਨਾ ਕਰੋ। ਬਟ ਜੋ ਪਾਊਚ ਬਣ ਗਏ ਉਸਨੂੰ ਰਿਵਰਟ ਨਹੀਂ ਕੀਤਾ ਜਾ ਸਕਦਾ ਬੜੇ ਆਸਾਨੀ ਨਾਲ, ਬਟ ਇਨਫੈਕਸ਼ਨ ਨੂੰ ਕੰਟਰੋਲ ਕੀਤਾ ਜਾ ਸਕਦਾ ਅੱਛੀ ਡਾਇਟ ਔਰ ਅੱਛੀ ਲਾਈਫ ਸਟਾਈਲ ਦੇ ਨਾਲ। ਤਾਂ ਮੈਂ ਬੇਨਤੀ ਕਰੂੰਗਾ ਕਿ ਅੱਛਾ ਲਾਈਫ ਸਟਾਈਲ ਔਰ ਅੱਛੀ ਡਾਇਟਰੀ ਹੈਬਿਟਸ ਨੂੰ ਅਪਣਾਓ ਤਾਂ ਕਿ ਤੁਸੀਂ ਏਦਾਂ ਦੀ ਪ੍ਰੋਬਲਮ ਤੋਂ ਬਚ ਸਕੋ।
ਜੀ ਸੋ ਜੋਗਿੰਦਰ ਸਿੰਘ ਸੋਹੀ ਹੁਣਾਂ ਨੇ ਸਾਨੂੰ ਸਿਡਨੀ ਤੋਂ ਮੈਸੇਜ ਕੀਤਾ, ਗੁੱਡ ਮਾਰਨਿੰਗ ਬੁਲਾ ਰਹੇ ਨੇ, ਕਹਿੰਦੇ ਗੁੱਡ ਮਾਰਨਿੰਗ ਸੁਖਪ੍ਰੀਤ ਐਂਡ ਡਾਕਟਰ ਸਾਹਿਬ, ਕਹਿੰਦੇ ਇੰਜੋਇੰਗ ਯੂਅਰ ਪ੍ਰੋਗਰਾਮ ਤੇ ਇਹ ਪੁੱਛ ਰਹੇ ਆ ਕਿ ਤੁਲਸੀ ਦੇ ਬਾਰੇ ਕੀ ਜਾਣਦੇ ਹੋ ਤੇ ਉਹਦੇ ਕੀ ਫਾਇਦੇ ਹੈਗੇ ਆ। ਕਹਿੰਦੇ ਡਾਕਟਰ ਸਾਹਿਬ ਡੂ ਯੂ ਨੋ ਤੁਲਸੀ ਵਟ ਫੋਰ ਪੀਪਲ ਯੂਜ਼ ਔਰ ਵਟ ਬੈਨੀਫਿਟਸ ਯੂ ਗੈਟ ਫਰੋਮ ਦਿਸ, ਕਿਹੜੇ ਕਿਹੜੇ ਫਾਇਦੇ ਤੁਲਸੀ ਦੇ ਸਾਨੂੰ ਹੋ ਸਕਦੇ ਆ?
ਸਾਨੂੰ ਵੀਰ ਜੀ ਨੇ ਮੈਲਬਰਨ ਤੋਂ ਮੈਸੇਜ ਕੀਤਾ,
ਸਿਡਨੀ ਤੋਂ
ਜੀ। ਠੀਕ ਤਾਂ ਬਹੁਤ ਅੱਛੀ ਗੱਲ ਹੈ ਜੀ, ਬਹੁਤ ਇੰਪੋਰਟੈਂਟ ਸਵਾਲ ਤੁਸੀਂ ਪੁੱਛਿਆ। ਤੁਲਸੀ ਤੁਹਾਨੂੰ ਸਾਰੇ ਜਾਣਦੇ ਆ ਕਿ ਆਪਾਂ ਇੰਡੀਆ ਚ ਇਸਦੀ ਪੂਜਾ ਵੀ ਕਰਦੇ ਹਾਂ, ਬਹੁਤ ਇੰਪੋਰਟੈਂਟ ਹਰਬ ਆ ਆਯੁਰਵੇਦ ਦੇ ਵਿੱਚ, ਕਿਉਂਕਿ ਇੰਨੀ ਸਾਰੀ ਮੈਡੀਸੀਨਲ ਪ੍ਰੋਪਰਟੀਜ਼ ਹੈ ਕਿ ਕੋਈ ਅੰਤ ਹੀ ਨਹੀਂ ਹੈ। ਬਟ ਇਸ ਦੇ ਵਿੱਚ ਫਰਕ ਇਹ ਆਉਂਦਾ ਕਿ ਇੱਥੇ ਜੋ ਬੇਜ਼ਿਲ ਮਿਲਦੀ ਹੈ ਸਾਨੂੰ, ਉਹ ਕਈ ਤਰ੍ਹਾਂ ਦੀ ਬੇਜ਼ਿਲ ਮਿਲਦੀ ਹੈ ਸਾਨੂੰ, ਗ੍ਰੀਕ ਬੇਜ਼ਿਲ ਵੀ ਮਿਲਦੀ ਹੈ ਸਾਨੂੰ, ਹੋਰ ਤਰ੍ਹਾਂ ਦੀ ਬੇਜ਼ਿਲ ਵੀ ਮਿਲਦੀ ਹੈ। ਬਟ ਇੱਥੇ ਆਪਾਂ ਗੱਲ ਕਰ ਰਹੇ ਹਾਂ ਹੋਲੀ ਬੇਜ਼ਿਲ, ਜਿਹਨੂੰ ਕਿ ਇੰਡੀਅਨ ਬੇਜ਼ਿਲ ਦੀ,
ਠੀਕ ਹੈ,
ਉਸਦੀ ਮੈਡੀਸੀਨਲ ਪ੍ਰੋਪਰਟੀ ਸਭ ਤੋਂ ਜ਼ਿਆਦਾ ਹੁੰਦੀਆਂ ਨੇ। ਜੋ ਗ੍ਰੀਕ ਬੇਜ਼ਿਲ ਆ ਉਹ ਵੀ ਮੈਡੀਸੀਨਲ ਹੁੰਦੀ ਹੈ, ਬਟ ਉਸਦੀ ਐਂਟੀਵਾਇਰਲ ਔਰ ਐਂਟੀ ਕੈਂਸਰਸ ਪ੍ਰੋਪਰਟੀਜ਼ ਬਹੁਤ ਘੱਟ ਹੁੰਦੀਆਂ ਨੇ।
ਠੀਕ ਹੈ
ਜੀ, ਤਾਂ ਮੈਂ ਬੇਨਤੀ ਕਰੂੰਗਾ ਕਿ ਬੜੀ ਈਜ਼ੀਲੀ ਅਵੇਲੇਬਲ ਹੈ ਆਪਣੀ ਇੰਡੀਅਨ ਬੇਜ਼ਿਲ ਵੀ, ਤਾਂ ਉਸਨੂੰ ਜ਼ਰੂਰ ਘਰ ਦੇ ਵਿੱਚ ਤੁਸੀਂ ਲਗਾਓ, ਉਸਨੂੰ ਪਾਣੀ ਦਿਓ। ਕੋਈ ਵੀ ਪੌਦਾ ਲਗਾਉਂਦੇ ਹਾਂ ਆਪਾਂ ਤਾਂ ਉਸਦਾ ਧਿਆਨ ਰੱਖੋ, ਉਹ ਸਾਡਾ ਧਿਆਨ ਰੱਖਦਾ ਹੈ। ਤਾਂ ਇਸਨੂੰ ਇਸਦੀ ਐਂਟੀਵਾਇਰਲ ਪ੍ਰੋਪਰਟੀਜ਼ ਹੈ, ਕਦੇ ਵੀ ਖੰਘ ਜ਼ੁਕਾਮ ਔਰ ਵਾਇਰਲ ਚੇਂਜਿਸ ਜਦੋਂ ਸਾਨੂੰ ਦਿਖਦੇ ਨੇ ਤਾਂ ਅਸੀਂ ਇਹਦਾ ਕਾੜਾ ਬਣਾ ਕੇ ਪੀ ਸਕਦੇ ਹਾਂ। ਆਪਾਂ ਆਮ ਤੌਰ ਤੇ ਚਾਹ ਦੇ ਵਿੱਚ ਵੀ ਤੁਲਸੀ ਉਬਾਲ ਕੇ ਪੀਂਦੇ ਹਾਂ,
ਤਾਂ ਇਹ
ਦਿੱਤਾ ਜਾ ਸਕਦਾ। ਜੀ 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 ਜੀ, ਤਾਂ ਇਹਦੇ ਬਹੁਤ ਸਾਰੇ ਦਵਾਈਆਂ ਦੇ ਵਿੱਚ ਵੀ ਆਯੁਰਵੇਦ ਦੇ ਵਿੱਚ ਯੂਜ਼ ਹੁੰਦੀ ਹੈ, ਇਸਦਾ ਥੋੜਾ ਜਿਹਾ ਜੂਸ ਔਰ ਇਸਨੂੰ ਹੋਰ ਦਵਾਈਆਂ ਦਾ ਮਿਕਸ ਕਰਕੇ ਬਹੁਤ ਸਾਰੇ ਜੋ ਆਹੀ ਵਾਇਰਲ ਫੀਵਰ, ਕਫ, ਕੋਲਡ, ਸਾਈਨਸਾਈਟਿਸ, ਇਹ ਸਾਰੀਆਂ ਚੀਜ਼ਾਂ ਦਾ ਧਿਆਨ ਰੱਖਦੀ ਹੈ ਸਾਡੀ ਤੁਲਸੀ। ਤਾਂ ਇਸਦਾ ਰੈਗੂਲਰ ਸੇਵਨ ਅਗਰ ਕੀਤਾ ਜਾਵੇ ਤਾਂ ਬਹੁਤ ਅੱਛਾ ਹੈ। ਇਸਨੂੰ ਤੁਸੀਂ ਤਾਜ਼ਾ ਪੱਤਾ ਵੀ ਤੁਸੀਂ ਚਾਹ ਦੇ ਵਿੱਚ ਉਬਾਲ ਕੇ ਯੂਜ਼ ਕਰ ਸਕਦੇ ਹੋ, ਔਰ ਜਾਂ ਤੁਸੀਂ ਇਸਨੂੰ ਥੋੜਾ ਸੁਕਾ ਕੇ ਵੀ ਰੱਖ ਸਕਦੇ ਹੋ, ਉਸਨੂੰ ਵੀ ਚਾਹ ਦੇ ਵਿੱਚ ਉਬਾਲ ਕੇ ਯੂਜ਼ ਕਰ
ਸਕਦੇ ਹਾਂ।
ਬਟ ਮੈਂ ਬੇਨਤੀ ਕਰੂੰਗਾ ਕਿ ਹਾਈ ਬੀਪ ਔਰ ਬਹੁਤ ਜ਼ਿਆਦਾ ਪਿੱਤ ਵਧੀ ਹੋਈ ਹੋਵੇ, ਜਿੱਥੇ ਗਰਮੈਸ਼ ਸਰੀਰ ਦੇ ਵਿੱਚ ਬਹੁਤ ਜ਼ਿਆਦਾ ਵਧੀ ਹੋਵੇ, ਉੱਥੇ ਇਸਦਾ ਪ੍ਰਯੋਗ ਨਾ ਕਰੋ, ਥੋੜੀ ਗਰਮ ਹੁੰਦੀ ਹੈ। ਬਟ ਆਪਣੇ ਡਾਕਟਰ ਦੀ ਸਲਾਹ ਦੇ ਨਾਲ ਹੀ ਇਸਨੂੰ
ਜੀ। ਸੋ ਤਸੀਰ ਜਿਹੜੀ ਹੈ ਤੁਲਸੀ ਦੀ ਉਹ ਗਰਮ ਹੁੰਦੀ ਹੈ, ਪਰ ਫਿਰ ਵੀ ਬਹੁਤ ਸਾਰੇ ਫਾਇਦੇ ਆ। ਸੋ ਡਾਕਟਰ ਸੁਮੀਤ ਦੇ ਨਾਲ ਤੁਸੀਂ ਜੇ ਕਿਸੇ ਨੇ ਪਰਸਨਲੀ ਵੀ ਉਹਨਾਂ ਨੂੰ ਫੋਨ ਕਰਕੇ ਸਲਾਹ ਲੈਣੀ ਹੋਵੇ ਜਾਂ ਆਪਣੀ ਬਿਮਾਰੀ ਬਾਰੇ ਡਿਸਕਸ ਕਰਨਾ ਹੋਵੇ ਤੇ ਉਹਨਾਂ ਦਾ ਨੰਬਰ ਮੈਂ ਤੁਹਾਨੂੰ ਦੇ ਦਿੰਦੀ ਹਾਂ ਜੀ, 0469301860 ਇਹਨਾਂ ਦਾ ਪਤਾ ਹੈ। ਸੋ ਇਸ ਤੋਂ ਇਲਾਵਾ ਰੈਗੂਲਰ ਆਉਂਦੇ ਰਹਿੰਦੇ ਆਪਣੇ ਪ੍ਰੋਗਰਾਮ ਦੇ ਵਿੱਚ ਵੀ ਹਮੇਸ਼ਾ। ਸੋ ਤੁਹਾਡੇ ਕੋਲ ਕੋਈ ਵੀ ਪ੍ਰੋਬਲਮ ਹੋਵੇ ਸਾਨੂੰ ਲਿਖ ਭੇਜ ਸਕਦੇ ਹੋ ਜਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰ ਸਕਦੇ ਹੋ। ਸੋ ਪ੍ਰੋਗਰਾਮ ਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਡਾਕਟਰ ਸਾਹਿਬ। ਸੋ ਸਾਡੇ ਵੱਲੋਂ
ਸ਼ੁਭਕਾਮਨਾਵਾਂ,
ਫੇਰ ਇੱਕ ਦਰਖਾਸਤ ਕੇ ਪ੍ਰੋਗਰਾਮ ਚ ਆਉਂਦੇ ਰਿਹਾ ਕਰੋ ਜੀ।
ਜੀ ਜ਼ਰੂਰ, ਸਾਰੇ ਸਰੋਤਿਆਂ ਦਾ ਔਰ ਹਰਮਨ ਰੇਡੀਓ ਟੀਮ ਦਾ ਇੱਕ ਵਾਰ ਫੇਰ ਫਿਰ ਧੰਨਵਾਦ, ਸਾਰਿਆਂ ਨੂੰ ਪਿਆਰ ਭਰੀ ਨਮਸਕਾਰ, ਧੰਨਵਾਦ
ਜੀ, ਬਹੁਤ ਬਹੁਤ ਸ਼ੁਕਰੀਆ। ਸੋ ਡਾਕਟਰ ਸੁਮੀਤ ਨਾਲ ਅੱਜ ਗੱਲ ਕੀਤੀ ਏਜਿੰਗ ਦੇ ਨਾਲ ਰਿਲੇਟਡ ਕੁਝ ਬਿਮਾਰੀਆਂ ਦੀ, ਔਰ ਇਸ ਤੋਂ ਇਲਾਵਾ ਤੁਲਸੀ ਬਾਰੇ ਵੀ ਕੁਝ ਨੁਸਖੇ ਦੱਸ ਕੇ ਗਏ ਆ। ਸੋ ਪ੍ਰੋਗਰਾਮ ਜਾਰੀ ਰਹੇਗਾ ਜੀ, ਪ੍ਰੋਗਰਾਮ ਦੇ ਵਿੱਚ ਇੱਕ ਛੋਟੀ ਜਿਹੀ ਬ੍ਰੇਕ ਹੁਣ, ਔਰ ਬ੍ਰੇਕ ਤੋਂ ਬਾਅਦ ਸੁਣੋ ਤੁਸੀਂ ਇੱਕ ਗਾਣਾ, ਔਰ ਜਲਦੀ ਹਾਜ਼ਰ ਹੋਵਾਂਗੀ ਮੈਂ ਇਸ ਬ੍ਰੇਕ ਤੋਂ ਬਾਅਦ ਜੀ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕੰਮ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263 48। ਵਧੇਰੇ ਜਾਣਕਾਰੀ ਲਈ ਲੌਗ ਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
द माइग्रेशन शो तुसी सुनदे हो हर वीरवार मेरे नाल यानी रणवीर सिंह नाल
ते रोहित मोहन दे नाल। लक्ष्य माइग्रेशन तो असी हाजर हुंदे आ हरमन रेडियो ते शाम 7 बजे तो लेके 8 बजे तक माइग्रेशन नाल जुड़े हर सवाल दा जवाब लेके।
सो दोस्तो सुनना ना भुल्यो द माइग्रेशन शो विथ रोहित मोहन एंड रणवीर सिंह ओनली ऑन हरमन रेडियो।
हां भाई किद्दां तू इना पतला किवें हो गया?
मेरा कुलार आले डाक्टरां ने दूरबीन राही मिनी गैस्ट्रिक बाईपास कीता भाई।
ते तैनू होर भी कोई फायदा होया ऑपरेशन दा?
बड़ा फायदा होया भाई। पहला मेनू साह बड़ा चढ़दा सी, बहुता तुरिया फिरिया भी नहीं सी जांदा, रात नू नींद नहीं सी आउंदी, घराड़े वाजे रहंदे सी, कई बारी तां दिन च ही सौं जांदा सां। पर हुण इस ऑपरेशन तों बाद सारा कुछ ठीक हो गया भाई, 60 किलो भार भी घट गया मेरा। कमाल दी गल ए है कि मेरी शुगर भी नालों नाल ठीक हो गई।
कमाल है, इना भार घट गया, कोई कमजोरी तां महसूस नहीं हुंदी?
ना भाई ना, मैं खुराक भी वधिया खाना आ ते कमजोरी ता दूर दी गल है, हुण ता मैं कुल मिला के खुशी खुश आ।
कुलार हस्पताल मोटापे लई मिनी गैस्ट्रिक बाईपास दा इंडिया दा सब तो पहला हस्पताल है। अपना वजन घटाउन लई तुसी भी पता नोट कर लो, कुलार हस्पताल GT रोड बीजा नेड़े खन्ना पंजाब इंडिया। संपर्क नंबर 9878090001, 9880909001। वेबसाइट विजिट करो kularhospital.com।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਹਰਮਨ ਰੇਡੀਓ।
ਪਹੁ ਫੁੱਟ ਦਿਨੋ ਚਾਟੀ ਚ ਮਨਾਣੀ ਮਹਿੰਦੀ ਸੀ, ਜਦੋਂ ਖੁੱਲਦੀ ਸੀ ਅੱਖ ਕੰਨੀ ਬਾਣੀ ਪੈਂਦੀ ਸੀ। ਪਹੁ ਫੁੱਟ ਦਿਨੋ ਚਾਟੀ ਚ ਮਨਾਣੀ ਮਹਿੰਦੀ ਸੀ, ਜਦੋਂ ਖੁੱਲਦੀ ਸੀ ਅੱਖ ਕੰਨੀ ਬਾਣੀ ਪੈਂਦੀ ਸੀ। ਗੂੜ ਲੋਤੇ ਸਾਡੇ ਚੱਕ ਤੋਂ ਲੜਾਈ ਹੋ ਜਾਂਦੀ ਸੀ ਫਿਰ ਦਹੀਂ ਰੋਟੀ ਤਲ ਕੇ ਖਾਣੀਆਂ ਮੱਖਣ ਲਾ ਕੇ ਕਠਾਰੇ ਵਿੱਚੋਂ ਮੱਖਣ ਕਦੇ ਨਾ ਮੁੱਕਣਾ ਚਲੋ ਜਾਣਾ ਸਕੂਲ ਪੱਟੀ ਬਸ ਤੈਨੂੰ ਚੁੱਕਣਾ ਤੇ ਨਾਚ ਤੁਰੇ ਜਾਂਦਿਆਂ ਨੂੰ ਨਾਚ ਕੋਈ ਆਖ ਦਿੰਦਾ ਜਦ ਤੁਰੇ ਜਾਂਦੇ ਚੁਕਾਉਣੀ ਪੈਂਦੀ ਸੀ ਫੁੱਟਦੀ ਨੂੰ ਚਾਟੀ ਚ ਮਨਾਉਣੀ ਪੈਂਦੀ ਸੀ ਕਿੰਨੀ ਸੋਹਣੀ ਸੀ ਸਵੇਰ ਚੋਤੀ ਪਿੰਡ ਚੜ੍ਹਦੀ ਕਿੰਨੀ ਸੋਹਣੀ ਸੀ ਸਵੇਰ ਚੋਤੀ ਪਿੰਡ ਚੜ੍ਹਦੀ ਜਿਵੇਂ ਜ਼ਿੰਦਗੀ ਸੀ ਰੋਜ਼ ਕੋਈ ਮੋਤੀ ਚੜ੍ਹਦੀ ਛੋਟੇ ਜਿਹੇ ਪਿੰਡ ਦੀ ਸੀ ਗੱਲ ਕੁਝ ਹੋਰ ਉਸ ਛੋਟੇ ਜਿਹੇ ਪਿੰਡ ਦੀ ਸੀ ਗੱਲ ਕੁਝ ਹੋਰ ਕਲੀ ਬੇਕਾਂ ਉੱਤੇ ਬੋਲਦੇ ਸੀ ਕਾਂ ਕੀ ਮੋਰ ਸਾਨੂੰ ਬੱਚਿਆਂ ਨੂੰ ਛੱਡੀ ਰਹਿੰਦੀ ਆਪਣੀ ਹੀ ਲੋੜ ਸਾਨੂੰ ਬੱਚਿਆਂ ਨੂੰ ਛੱਡੀ ਰਹਿੰਦੀ ਆਪਣੀ ਹੀ ਲੋੜ ਚਿੜੀ ਪਿੱਛੇ ਪਈ ਸ਼ਾਰਤ ਉਡਾਉਣੀ ਪੈਂਦੀ ਸੀ ਚਿੜੀ ਪਿੱਛੇ ਪਈ ਸ਼ਾਰਤ ਉਡਾਉਣੀ ਪੈਂਦੀ ਸੀ ਜਦੋਂ ਖੁੱਲਦੀ ਸੀ ਅੱਖ ਕੰਨੀ ਬਾਣੀ ਪੈਂਦੀ ਸੀ ਬਹੁਤ ਫੁੱਟਦੀ ਨੂੰ ਚਾਟੀ ਚ ਮਦਾਣੀ ਪੈਂਦੀ ਸੀ ਬਹੁਤ ਫੁੱਟਦੀ ਨੂੰ ਚਾਟੀ ਚ ਮਦਾਣੀ ਪੈਂਦੀ ਸੀ ਜਦੋਂ
ਇਹ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਿਡਨੀ ਸਮੇਂ ਮੁਤਾਬਕ 8 ਵਜੇ ਤੋਂ 10 ਵਜੇ ਦੌਰਾਨ ਪ੍ਰਸਾਰਿਤ ਕੀਤਾ ਜਾਂਦਾ ਹੈ।
ਜਿਨ੍ਹਾਂ ਕੋਲ ਲੰਮੀ ਲੰਮੀ ਕਾਰ ਹੋਊਗੀ ਉਹਨਾਂ ਦੇ ਦਿਲ ਚ ਪਿਆਰ ਕਿੱਥੋਂ ਕਿਉਂ ਤੇ ਥਰੋ ਜਿਹੜੇ ਰਹਿਣ ਕਰਦੇ ਉਹਨਾਂ ਵਿੱਚੋਂ ਦੱਸ ਤੇਰਾ ਯਾਰ ਕਿੱਥੋਂ ਦੱਸ ਤੇਰਾ ਯਾਰ
ਜਿਨ੍ਹਾਂ ਕੋਲ ਲੰਮੀ ਲੰਮੀ ਕਾਰ ਹੋਊਗੀ ਉਹਨਾਂ ਦੇ ਨੀ ਦਿਲ ਚ ਪਿਆਰ ਕਿੱਥੋਂ ਆ ਯੂਸ ਤੇ ਥਰੋ ਜਿਹੜੇ ਰਹਿਣ ਕਰਦੇ ਉਹਨਾਂ ਵਿੱਚ ਦੱਸ ਤੇਰਾ ਯਾਰ ਕਿੱਥੋਂ ਆ
ਅਸੀਂ ਦਿਲ ਤੋਂ ਨੀ ਪਾਈਏ ਪਹਿਲੋ ਯਾਰੀਆਂ ਨਹੀਂ ਆਉਂਦਾ ਗਾ ਸਾਡੇ ਵਿੱਚ ਮਿਲਣਾ ਜੇਬ ਵਾਲੇ ਵਿੱਚ ਮਿਲ ਜਾਣਗੇ ਮੁੰਡਾ ਦਿਲ ਦਾ ਨੀ ਵਿੱਚ ਮਿਲਣਾ ਜੇਬ ਵਾਲੇ ਵਿੱਚ ਮਿਲ ਜਾਣਗੇ ਮੁੰਡਾ ਦਿਲ ਦਾ ਨੀ ਵਿੱਚ ਮਿਲਣਾ
ਜੀ। ਲਓ ਜੀ ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਪ੍ਰੋਗਰਾਮ ਲਹਿਰਾਂ ਔਰ ਲਹਿਰਾਂ ਦੇ ਵਿੱਚ। ਸਾਡੇ ਤੋਂ ਜ਼ਿਆਦਾ ਸਮਾਂ ਨਹੀਂ ਪੌਣਾ ਕੁ ਘੰਟਾ ਕੋਈ ਹੈਗਾ, ਜ਼ਰੂਰ ਗੱਲਾਂ ਬਾਤਾਂ ਕਰਾਂਗੇ ਕੁਝ ਆਪਣੀਆਂ ਕੁਝ ਤੁਹਾਡੀਆਂ ਜੀ। ਸੋ ਮੈਸੇਜ ਤੁਹਾਡੇ ਪਹੁੰਚ ਰਹੇ ਆ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ। ਹਰਪ੍ਰੀਤ ਸਿੰਘ ਹੁਣਾਂ ਨੇ ਵੀ ਮੈਸੇਜ ਕੀਤਾ, ਸਤਿ ਸ੍ਰੀ ਅਕਾਲ ਬੁਲਾ ਰਹੇ ਜੀ ਤੇ ਕਹਿ ਰਹੇ ਇਸ ਬੋਲ ਦਾ ਪੂਰਾ ਪਾਣੀ ਨਾਲ ਲੈਣਾ ਹੈ। ਸੋਰੀ ਜੀ ਥੋੜੇ ਲੇਟ ਹੋ ਗਏ ਹਰਪ੍ਰੀਤ, ਤੁਸੀਂ ਡਾਰਵਿਨ ਤੋਂ ਇਹਨਾਂ ਨੇ ਮੈਸੇਜ ਕੀਤਾ ਸੀ ਪਰ ਡਾਕਟਰ ਸਾਹਿਬ ਦਾ ਨੰਬਰ ਮੈਂ ਤੁਹਾਨੂੰ ਇੱਕ ਵਾਰ ਫੇਰ ਤੋਂ ਦੇ ਦਿੰਦੀ ਹਾਂ, ਤੁਸੀਂ ਉਹਨਾਂ ਨਾਲ ਗੱਲ ਕਰਨੀ ਹੋਵੇ ਤੇ ਕਰ ਸਕਦੇ ਹੋ। ਇਸ ਤੋਂ ਇਲਾਵਾ ਜਦੋਂ ਕਿਤੇ ਪ੍ਰੋਗਰਾਮ ਦੇ ਵਿੱਚ ਡਾਕਟਰ ਸਾਹਿਬ ਦੁਬਾਰਾ ਆਉਣਗੇ ਤੇ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ। ਸੋ ਡਾਕਟਰ ਸਾਹਿਬ ਦਾ ਨੰਬਰ ਹੈਗਾ ਜੀ 0469301860। ਸੋ ਤੁਸੀਂ ਆਪਣੀ ਸਿਹਤ ਸੰਬੰਧੀ ਕੋਈ ਗੱਲਬਾਤ ਉਹਨਾਂ ਨਾਲ ਕਰਨਾ ਚਾਹੁੰਦੇ ਹੋ ਤੇ ਜ਼ਰੂਰ ਉਹਨਾਂ ਨੂੰ ਫੋਨ ਕਰ ਸਕਦੇ ਹੋ। ਸੋ ਲੋ ਜੀ ਪ੍ਰੋਗਰਾਮ ਦੇ ਵਿੱਚ ਗੱਲ ਕਰਨੀ ਸੀਗੀ ਮੈਂ ਤੁਹਾਡੇ ਨਾਲ ਆਪਣੇ ਜਿਹੜੇ ਫੀਡਬੈਕ ਦੀ ਗੱਲ ਅੱਜ ਮੈਂ ਕਰ ਰਹੀ ਸੀਗੀ ਕਿ ਤੁਸੀਂ ਉਹ ਦੇਣੀ ਆ ਪ੍ਰੋਗਰਾਮ ਦੇ ਸੰਬੰਧੀ ਕਿ ਕੀ ਚੇਂਜਿਸ ਕਰ ਸਕਦੇ ਹਾਂ ਔਰ ਓਹਦੇ ਰਿਗਾਰਡਿੰਗ ਕੋਈ ਮੈਸੇਜ ਨਹੀਂ ਕੀਤਾ। ਤੁਹਾਡੀ ਸਾਰਿਆਂ ਦੀ ਨਾ ਇਹ ਬਹੁਤ ਆਦਤ ਹੈ, ਜਿਸ ਕਰਕੇ ਜਿਹੜੀ ਟੋਪਿਕ ਤੇ ਗੱਲ ਕਰਨੀ ਹੁੰਦੀ ਓਹਦੇ ਤੇ ਘੱਟ ਹੀ ਮੈਸੇਜ ਆਉਂਦੇ ਹੁੰਦੇ ਆ, ਫਿਰ ਮੇਰੀ ਗੱਲ ਕਿਤੇ ਦੀ ਕਿਤੇ ਪਹੁੰਚ ਜਾਂਦੀ ਹੁੰਦੀ ਹੈ। ਚਲੋ ਕੋਈ ਗੱਲ ਨੀ, ਅੱਜ ਵੀ ਦੇਖਦੇ ਹਾਂ ਜੀ ਗੱਲਾਂ ਸਾਡੀਆਂ ਕਿੱਧਰੋਂ ਕਿੱਧਰ ਨੂੰ ਪਹੁੰਚਦੇ ਆ, ਕਿਉਂਕਿ ਵਿਹਲੀਆਂ ਗੱਲਾਂ ਜਿਹੜੀਆਂ ਹੁੰਦੀਆਂ ਨਾ ਉਹਨਾਂ ਦਾ ਇਹੀ ਮਜ਼ਾ ਹੁੰਦਾ, ਸ਼ੁਰੂ ਕਿਤੇ ਹੁੰਦੀਆਂ ਤੇ ਖਤਮ ਕਿਤੇ ਹੁੰਦੀਆਂ, ਪਰ ਜ਼ਰੂਰੀ ਬਹੁਤ ਹੁੰਦੀਆਂ ਇਹ ਗੱਲਾਂ ਜਿਹੜੀਆਂ, ਇਹ ਵੀ ਜ਼ਿੰਦਗੀ ਦੇ ਵਿੱਚ ਜ਼ਰੂਰ ਕਰਨੀਆਂ ਚਾਹੀਦੀਆਂ। ਕੁਝ ਆਪਣੀਆਂ ਆਪਣੇ ਬਾਰੇ ਦੱਸਣਾ ਚਾਹੀਦਾ ਔਰ ਕੁਝ ਦੂਜਿਆਂ ਦਾ ਸੁਣਨਾ ਚਾਹੀਦਾ। ਸੋ ਕਮਿਊਨੀਕੇਸ਼ਨ ਦੀ ਗੱਲ ਵੀ ਪ੍ਰੋਗਰਾਮ ਦੇ ਵਿੱਚ ਮੈਂ ਪਹਿਲਾਂ ਕਰ ਰਹੀ ਸੀ, ਕਮਿਊਨੀਕੇਟ ਕਰਨਾ ਬੜਾ ਜ਼ਰੂਰੀ ਹੁੰਦਾ ਹੈ ਨਾ, ਕਿਸੇ ਨੂੰ ਦੱਸਣਾ ਔਰ ਕਿਸੇ ਨੂੰ ਸੁਣਨਾ। ਔਰ ਜਦੋਂ ਅਸੀਂ ਕਿਸੇ ਨੂੰ ਦੱਸਦੇ ਹਾਂ ਉਹ ਤੇ ਦੱਸ ਹੋ ਜਾਂਦਾ, ਪਰ ਫਿਰ ਸਾਨੂੰ ਸੁਣਨ ਦੀ ਵੀ ਹਿੰਮਤ ਰੱਖਣੀ ਚਾਹੀਦੀ ਹੈ। ਕਿੰਨੇ ਕੁ ਚੰਗੇ ਲਿਸਨਰਸ ਆ ਅਸੀਂ, ਇਹ ਬਹੁਤ ਜ਼ਰੂਰੀ ਹੁੰਦਾ ਹੈ ਨਾ, ਕਿਉਂਕਿ ਚੰਗਾ ਸੁਣਨ ਵਾਲਾ ਜਿਹੜਾ ਹੁੰਦਾ ਨਾ ਉਹ ਜ਼ਿਆਦਾ ਜ਼ਰੂਰੀ ਹੁੰਦਾ ਹੈ। ਬੋਲਣ ਵਾਲੇ ਤੇ ਬਹੁਤ ਹੁੰਦੇ ਆ ਮੇਰੇ ਵਰਗੇ, ਜੋ ਮਰਜ਼ੀ ਬੁਲਾ ਲਓ, ਪਰ ਸੁਣਨਾ ਜਿਹੜਾ ਜ਼ਿੰਦਗੀ ਚ ਬੜਾ ਇੰਪੋਰਟੈਂਟ ਹੁੰਦਾ ਹੈ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਮੈਸੇਜ ਕਰ ਸਕਦੇ ਹੋ, ਇਸ ਤੋਂ ਇਲਾਵਾ ਕਾਲ ਕਰ ਸਕਦੇ ਹੋ 02-85-99-28-11 ਦੇ ਉੱਤੇ। ਔਰ ਕਿਸ ਟੋਪਿਕ ਤੇ ਗੱਲ ਕਰੀਏ ਇਹ ਵੀ ਤੁਸੀਂ ਦੱਸ ਸਕਦੇ ਹੋ, ਕਿਉਂਕਿ ਅੱਜ ਮੈਂ ਤੁਹਾਨੂੰ ਸੱਚੀ ਦੱਸਾਂ ਕੋਈ ਖਾਸ ਟੋਪਿਕ ਚੂਜ਼ ਨਹੀਂ ਕੀਤਾ। ਮੇਰੇ ਮਨ ਚ ਇਹੀ ਸੀ ਕਿ ਤੁਹਾਡੇ ਤੋਂ ਪੁੱਛੂਗੀ ਪ੍ਰੋਗਰਾਮਾਂ ਦੇ ਬਾਰੇ ਔਰ ਨਵੇਂ ਸਾਲ ਦੇ ਵਿੱਚ ਪ੍ਰੋਗਰਾਮਾਂ ਦੀ ਕਿਹੋ ਜਿਹੀ ਰੂਪ ਰੇਖਾ ਹੋਰ ਤਿਆਰ ਕਰੀਏ, ਕਿਹੋ ਜਿਹੇ ਪ੍ਰੋਗਰਾਮ ਤੁਸੀਂ ਆਪਣੇ ਇਸ ਪਰਿਵਾਰ ਦੇ ਵਿੱਚ ਸੁਣਨਾ ਪਸੰਦ ਕਰੋਗੇ। ਸੋ ਗੱਲਾਂ ਬਾਤਾਂ ਜਾਰੀ ਰਹਿਣਗੀਆਂ ਔਰ ਗੀਤ ਸੰਗੀਤ ਵੀ ਮੈਨੂੰ ਲੱਗਦਾ ਜਿੰਨੇ ਕੁ ਫਰਮਾਇਸ਼ੀ ਗੀਤ ਆਏ ਸੀ ਉਹ ਸਾਰੇ ਪ੍ਰੋਗਰਾਮ ਦੇ ਵਿੱਚ ਚਲਾ ਦਿੱਤੇ ਆ। ਸੋ ਹੁਣ ਸਰਬਜੀਤ ਭਾਜੀ ਦੀ ਪਸੰਦ ਦੇ ਤੇ ਕੁਝ ਮੇਰੀ ਪਸੰਦ ਦੇ ਗੀਤ ਪ੍ਰੋਗਰਾਮ ਦੇ ਵਿੱਚ ਚੱਲਣਗੇ। ਸੋ ਸਰਬਜੀਤ ਭਾਜੀ ਇੱਕ ਗੀਤ ਚਲਾ ਦੋ ਜਲਦੀ ਤੇ ਉਸ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਜੀ।
ਮਾਪੇ ਹੁਸਨ ਪਿਆਰ ਗਵਾਚੇ ਨਹੀਂ ਮਿਲਣੇ, ਉਹ ਮਾਪੇ ਹੁਸਨ ਪਿਆਰ ਗਵਾਚੇ ਨਹੀਂ ਮਿਲਣੇ, ਭਾਲ ਨਾ ਜਿੰਦੇ ਯਾਰ ਗਵਾਚੇ ਨਹੀਂ ਮਿਲਣੇ, ਨਹੀਂ ਮਿਲਣੇ ਨਹੀਂ ਮਿਲਣੇ ਦਿਲਦਾਰ ਗਵਾਚੇ ਨਹੀਂ ਮਿਲਣੇ, ਉਹ ਨਹੀਂ ਮਿਲਣੇ ਦਿਲਦਾਰ ਗਵਾਚੇ ਨਹੀਂ ਮਿਲਣੇ।
ਜੀ ਹੰਸ ਰਾਜ ਹੰਸ ਦੀ ਆਵਾਜ਼ ਦੇ ਵਿੱਚ ਗੀਤ ਸੁਣ ਕੇ ਹਟੇ ਆ, ਨਹੀਂ ਲੱਭਣੇ ਦਿਲਦਾਰ ਗਵਾਚੇ ਨਹੀਂ ਲੱਭਣੇ। ਸੋ ਬਿਲਕੁਲ ਜੀ, ਜ਼ਿੰਦਗੀ ਦੇ ਵਿੱਚ ਜੋ ਹੱਥੋਂ ਚਲਾ ਜਾਂਦਾ ਆ ਉਹ ਮੁੜ ਕੇ ਵਾਪਸ ਨਹੀਂ ਆਉਂਦਾ। ਕੁਝ ਕੁ ਚੀਜ਼ਾਂ ਗਵਾਚ ਜਾਂਦੀਆਂ ਆ ਆਪਣੇ ਆਪ, ਪਰ ਕੁਝ ਕੁ ਰਿਸ਼ਤੇ, ਕੁਝ ਚੀਜ਼ਾਂ ਅਸੀਂ ਆਪਣੇ ਆਪ ਜਾਣ ਬੁੱਝ ਕੇ ਗਵਾ ਲੈਂਦੇ ਆ। ਸੋ ਸੋਚ ਸਮਝ ਕੇ ਕੋਈ ਵੀ ਫੈਸਲੇ ਲਿਆ ਕਰੀਏ। ਸੋ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਇਸ ਵੇਲੇ ਵਰਿੰਦਰ ਹੁਣੀ ਸ਼ਾਮਿਲ ਹੋਇਆ ਜੀ, ਇੰਗਲੈਂਡ ਤੋਂ ਸਵਾਗਤ ਕਰਦੀ ਆ ਉਹਨਾਂ ਦਾ। ਹਾਂਜੀ ਵਰਿੰਦਰ, ਕੀ ਹਾਲ ਚਾਲ ਹੈ?
ਹਾਂਜੀ ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਵੀ ਤੇ ਸਾਰੇ ਸੁਣਨ ਵਾਲਿਆਂ ਨੂੰ ਵੀ। ਠੀਕ ਹੈ ਜੀ, ਹਾਲ ਚਾਲ ਬਹੁਤ ਵਧੀਆ, ਚੜ੍ਹਦੀ ਕਲਾ ਆ, ਬਣ ਰਹੇ ਆ ਤੇ ਵੈਦਰ ਦਾ ਇੰਜੋਏ ਕਰ ਰਹੇ ਆ।
ਠੀਕ ਹੈ ਜੀ, ਬਿਲਕੁਲ। ਇੰਗਲੈਂਡ ਦੀ ਠੰਡ ਔਰ ਇੰਗਲੈਂਡ ਦੀ ਕ੍ਰਿਸਮਸ ਦੋਨੇ ਬੜੇ ਮਸ਼ਹੂਰ ਆ, ਔਰ ਕ੍ਰਿਸਮਸ ਦਾ ਵੀ ਟਾਈਮ ਹੈ ਇਸ ਵੇਲੇ ਤੇ ਠੰਡ ਦਾ ਵੀ ਟਾਈਮ ਹੈ ਨਾ। ਸੋ ਬਾਕੀ ਵਰਿੰਦਰ ਪੰਜਾਬ ਤੋਂ ਮੁੜੇ ਆ, ਜਦ ਮੈਨੂੰ ਲੱਗਦਾ ਥੋੜਾ ਟਾਈਮ ਹੀ ਹੋਇਆ ਪੰਜਾਬ ਤੋਂ ਆਇਆ ਨੂੰ, ਹੈਨਾ?
ਹਾਂਜੀ, 2 ਹਫ਼ਤੇ ਹੋਏ ਆ।
ਹਾਂ, ਕਿੱਦਾਂ ਆ ਕੇ ਸੈੱਟ ਹੋ ਗਏ? ਮਨ ਦੁਬਾਰਾ ਜਿਹੜਾ ਪੱਟ ਹੋ ਗਿਆ ਹੁੰਦਾ ਇੱਕ ਵਾਰੀ, ਫੇਰ ਤੋਂ ਜਦੋਂ ਅਸੀਂ ਪੰਜਾਬ ਜਾਂਦੇ ਆ ਤਾਂ ਦੁਬਾਰਾ ਆ ਕੇ ਲਾਉਣਾ ਬੜਾ ਔਖਾ ਹੋ ਜਾਂਦਾ।
ਮਨ ਤਾਂ ਬਹੁਤ ਲੱਗ ਗਿਆ ਜੀ,
ਮਹਿਸੂਸ ਹੋ ਰਿਹਾ। ਅੱਛਾ ਠੀਕ ਹੈ,
ਮਨ ਤਾਂ
ਪੰਜਾਬ ਤੋਂ ਵਾਪਿਸ ਆ ਕੇ
ਕੱਟ ਹੋ ਗਈ ਸੀ। ਹਾਂਜੀ, ਮੈਂ ਉਹੀ ਕਹਿੰਦਾ, ਮੈਨੂੰ ਨਾ ਜਦੋਂ ਮੈਂ ਉੱਥੋਂ ਵਾਪਸ ਆਉਣਾ ਸੀਗਾ, ਮੈਨੂੰ ਨਾ 4-5 ਦਿਨ ਪਹਿਲਾਂ ਹੀ ਏਦਾਂ ਚਾਅ ਜਿਹਾ ਚੜੀ ਜਾਂਦਾ ਸੀ ਕਿ ਮੈਂ ਆਪਣੇ ਘਰ ਨੂੰ ਚੱਲਿਆ, ਮੈਂ ਆਪਣੇ ਘਰ ਨੂੰ ਚੱਲਿਆ। ਮੇਰੇ ਭਤੀਜੇ ਮੈਨੂੰ ਕਹਿੰਦੇ ਸੀ, ਚਾਚਾ ਤੈਨੂੰ ਚਾਅ ਬੜਾ ਚੜਿਆ ਆ। ਮੈਂ ਕਿਹਾ ਯਾਰ, ਮੈਨੂੰ ਨਾ ਏਦਾਂ ਲੱਗਦਾ ਮੇਰਾ ਹੁਣ ਘਰ ਉੱਥੇ ਆ, ਇੱਥੇ ਨੀ ਹੈਗਾ। 12-13 ਸਾਲ ਹੋ ਗਏ ਹੁਣ ਇਸ ਮੁਲਕ ਚ ਰਹਿੰਦਿਆਂ ਨੂੰ, ਇਹਨੇ ਬਹੁਤ ਕੁਛ ਦੇ ਦਿੱਤਾ ਆਪਾਂ ਨੂੰ, ਤੇ ਹੁਣ ਏਦਾਂ ਲੱਗਦਾ ਕਿ ਇੱਥੇ ਘਰ ਆ। ਉੱਥੇ ਤਾਂ ਹੁਣ ਮੈਂ ਉੱਥੇ ਪ੍ਰਾਹੁਣਾ ਗਿਆ ਹੋਇਆ ਸੀ।
ਬਿਲਕੁਲ। ਔਰ ਬਾਕੀ ਦੂਜੀ ਗੱਲ ਇਹ ਵੀ ਹੈ ਵਰਿੰਦਰ, ਜਦੋਂ ਅਸੀਂ ਵੈਸੇ ਆਪਣੇ ਦਿਲ ਦੇ ਵਿੱਚ ਜੋ ਇੱਥੇ ਬੈਠੇ ਪੰਜਾਬ ਸੋਚਦੇ ਹਾਂ, ਉਹ ਜ਼ਿਆਦਾਤਰ ਅਸੀਂ ਆਪਣੇ ਜੋ ਬਚਪਨ ਦੇ ਨਾਲ ਰਿਲੇਟਡ ਆ ਨਾ, ਜਾਂ ਹਨਾ, ਉਹਨੂੰ ਹੀ ਸੋਚਦੇ ਆ। ਪਰ ਹੁਣ ਟਾਈਮ ਉੱਥੇ ਵੀ ਬਦਲ ਗਿਆ, ਜਦੋਂ ਅਸੀਂ ਵਾਪਸ ਉੱਥੇ ਮੁੜਦੇ ਆ ਤੇ ਲੋਕ ਉੱਥੇ ਮੈਨੂੰ ਲੱਗਦਾ ਇੱਥੇ ਨਾਲੋਂ ਵੀ ਜ਼ਿਆਦਾ ਬਿਜ਼ੀ ਆ ਹੁਣ। ਬਹੁਤਾ ਟਾਈਮ ਵੀ ਨਹੀਂ ਹੁੰਦਾ ਮਟੀਰੀਅਲਿਸਟਿਕ ਚੀਜ਼ਾਂ ਬਾਰੇ। ਹਰ ਕੋਈ, ਜ਼ਿਆਦਾਤਰ ਲੋਕ, ਸਾਰੇ ਨਹੀਂ ਮੈਂ ਕਹਿੰਦੀ, ਪਰ ਤੁਹਾਡੇ ਹੱਥਾਂ ਵੱਲ ਜ਼ਰੂਰ ਦੇਖਦੇ ਹੁੰਦੇ ਆ ਵੀ ਲੈ ਕੇ ਕੀ ਆਏ ਆ, ਹੈਨਾ? ਸੋ ਉਹ ਚੀਜ਼ ਬੜਾ ਤੁਹਾਨੂੰ ਐ ਕਰਦੀ ਆ ਵੀ ਤੁਸੀਂ ਕਿਹੜੇ ਜਜ਼ਬਾਤ ਨਾਲ ਮੁੜੇ ਹੁੰਨੇ ਆ, ਔਰ ਉੱਥੇ ਜਦੋਂ ਇਹੋ ਜਿਹਾ ਕੁਝ ਦੇਖਦੇ ਆ ਤੇ ਬੜੀ ਸੱਟ ਜਿਹੀ ਵੱਜਦੀ ਆ।
ਮੈਨੂੰ ਏਦਾਂ ਵੀ ਲੱਗਦਾ ਕਿ ਸ਼ਾਇਦ ਪਰਮਾਤਮਾ ਨੇ ਹਨਾ ਸਾਨੂੰ ਉਸ ਜਗ੍ਹਾ ਤੇ ਲਿਆ ਕੇ ਖੜੇ ਕਰਤਾ ਕਿ ਸ਼ਾਇਦ ਸਾਡੇ ਵੱਲ ਕੋਈ ਦੇਖਦਾ ਰਿਹਾ ਹੈ, ਅਸੀਂ ਉਸ ਲਾਈਨ ਚ ਨਹੀਂ ਹੈਗੇ ਜਿਹੜੀ ਕਿ ਉਹ ਖੜੇ ਆ, ਹੈਨਾ? ਜੇ ਆਪਾਂ ਏਦਾਂ ਸਤਿੰਦਰ ਸਰਤਾਜ ਦਾ ਗਾਣਾ ਹੈਗਾ ਨਾ ਕਿ ਜੇ ਕਿਸੇ ਦੀ ਹਮਾਇਤ ਬੰਦਾ ਕਰਨ ਲੱਗ ਪਵੇ ਤਾਂ ਸਮਝੋ ਕਿ
ਹਮਾਇਤ ਜਦੋਂ ਕਰਨ ਲੱਗੋ ਤੇ। ਸਹੀ ਗੱਲ ਆ। ਸੋ ਨਹੀਂ ਜੀ, ਹਮਾਇਤ ਕਰਨੀ ਬਣਦੀ ਵੀ ਆ, ਪਰ ਜ਼ਰੂਰ ਉੱਥੇ ਕਰੋ ਜਿੱਥੇ ਲੋੜ ਆ।
ਲੋੜ ਆ, ਇਹ ਤਾਂ ਫਿਰ ਅਸੀਂ ਫਿਲਟਰ ਕਰਨਾ ਨਾ, ਇਹੀ ਤਾਂ ਸਾਡੀ ਜੌਬ ਆ ਕਿ ਅਸੀਂ ਕੀ ਕਰਨਾ ਆ, ਅਸੀਂ ਉੱਥੇ ਜਾਕੇ ਓਹਦੇ ਨਾਲ ਖੜੀਏ, ਉੱਥੇ ਖੜਨਾ ਚਾਹੀਦਾ ਬੰਦੇ ਨੂੰ।
ਖੜਨਾ ਚਾਹੀਦਾ, ਬਿਲਕੁਲ ਸਹੀ ਗੱਲ ਆ।
ਉੱਥੇ ਦੂਜੀ ਵਾਰੀ ਨੀ ਸੋਚਣਾ ਚਾਹੀਦਾ ਕਿ ਕੀ ਕਰਨਾ ਕੀ ਨਹੀਂ ਕਰਨਾ,
ਕੀ ਨਹੀਂ ਕਰਨਾ, ਬਿਲਕੁਲ। ਤੇ ਵਰਿੰਦਰ ਸਾਡੇ ਨਾਲ ਲਿਸਨਰਸ ਹਰਜਿੰਦਰ ਘੁੰਮਣ ਅੰਕਲ ਵੀ ਆ ਗਏ ਆ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਪਹਿਲੀ ਖਾਧੀ ਹੋਈ ਖੁਰਾਕ, ਦੂਜਾ ਚੰਗੇ ਭੈਣ ਭਰਾ ਅੰਗ ਸਾਕ, ਤੀਜਾ ਚੱਜ ਦੇ ਜਵਾਕ, ਬੁੱਢੇ ਵਾਰੇ ਕੰਮ ਆਉਂਦੇ ਆ, ਨੇਕ ਬੰਦਿਆਂ ਨੂੰ ਲੋਕ ਸਦਾ ਹੀ ਸਲਾਉਂਦੇ ਆ। ਵਾਹ ਜੀ ਵਾਹ, ਬਹੁਤ ਖੂਬ ਲਿਖਿਆ ਅੰਕਲ, ਬੜੇ ਵਧੀਆ ਛੰਦ ਜਿਹੇ ਲਿਖਦੇ ਆ। ਸੋ ਕਿਸੇ ਦਿਨ ਅੰਕਲ ਨਾਲ ਵੀ ਪ੍ਰੋਗਰਾਮ ਦੇ ਵਿੱਚ ਗੱਲਬਾਤ ਜ਼ਰੂਰ ਕਰਨੀ ਆ। ਸੋ ਬਹੁਤ ਬਹੁਤ ਸ਼ੁਕਰੀਆ ਘੁੰਮਣ ਅੰਕਲ। ਤੇ ਜਗਤਾਰ ਗਿੱਲ ਭਾਜੀ ਹੁਣਾਂ ਨੂੰ ਇਹ ਫੇਰ ਯਾਦ ਦਵਾਈ ਹੈ ਮੈਨੂੰ ਮੇਰੀਆਂ ਯਾਦਾਂ ਵੱਲ। ਕਹਿੰਦੇ ਰਾਤ ਦੀ ਬਚੀ ਹੋਈ ਮੱਖਣੀ ਤੇ ਕੱਚੇ ਪਿਆਜ਼ ਛੋਟੇ ਛੋਟੇ ਕੱਟ ਕੇ ਖਾਣੇ, ਕਹਿੰਦੇ ਵੱਖਰਾ ਹੀ ਸਵਾਦ ਹੁੰਦਾ ਸੀਗਾ। ਸਵਾਦ ਤੇ ਸੱਚੀ ਵੱਖਰਾ ਹੁੰਦਾ ਸੀਗਾ ਭਾਜੀ, ਇਹ ਮੇਰੀ ਫੇਵਰੇਟ ਡਿਸ਼ ਆ ਸੱਚੀ। ਰਾਤ ਦੀ ਬਚੀ ਰੋਟੀ ਜਿਹੜੀ ਹੁੰਦੀ ਆ ਜਾਂ ਹਨਾ, ਉਹਦੇ ਉੱਤੇ ਮੱਖਣ ਨਾਲ ਮੈਂ ਅੰਬ ਦਾ ਅਚਾਰ ਤੇ ਨਾਲ ਚਾਹ, ਨਜ਼ਾਰਾ ਹੀ ਆ ਜਾਂਦਾ। ਪਿਛਲੇ ਬੁੱਧਵਾਰ ਨੂੰ ਜਦੋਂ ਮੈਂ ਪ੍ਰੋਗਰਾਮ ਕਰਕੇ ਹਟੀ ਆ ਨਾ, ਤੇ ਭੁੱਖ ਲੱਗੀ ਸੀਗੀ, ਕੁਛ ਲੱਭਿਆ ਨੀ, ਰਾਤ ਦੀ ਰੋਟੀ ਸੀ, ਤੇ ਫੇਰ ਮੈਂ ਉਹੀ ਆਨੰਦ ਲਿਆ। ਔਰ ਇੱਕ ਤੇ ਆਪਣਾ ਇਹ ਪ੍ਰੋਗਰਾਮ ਦਾ ਸਰੂਰ ਹੁੰਦਾ ਬੁੱਧਵਾਰ ਨੂੰ, ਤੇ ਉਸ ਤੋਂ ਬਾਅਦ ਫਿਰ ਡੇਈ ਰੋਟੀ ਤੇ ਨਾਲ ਅੰਬ ਦਾ ਅਚਾਰ ਤੇ ਚਾਹ, ਹੋਰ ਕੀ ਚਾਹੀਦਾ ਜ਼ਿੰਦਗੀ ਜੀਣ ਲਈ, ਹੈਨਾ। ਇਹ ਸਵਾਦ ਵਰਿੰਦਰ ਮੈਨੂੰ ਲੱਗਦਾ ਸਾਨੂੰ ਛੱਡਣੇ ਨਹੀਂ ਚਾਹੀਦੇ। ਅਸੀਂ ਕਈ ਵਾਰੀ ਸੋਚਦੇ ਰਹਿੰਦੇ ਵੀ ਹਾਏ ਆਹ ਖਾਈਦਾ ਸੀ, ਏਦਾਂ ਕਰੀਦਾ ਸੀਗਾ, ਪਰ ਜਿੰਨਾ ਕੁ ਜਿੱਥੇ ਵੀ ਸਾਨੂੰ ਟਾਈਮ ਮਿਲੇ ਨਾ, ਇਹ ਸਵਾਦ ਲੈ ਲੈਣੇ ਚਾਹੀਦੇ ਆ ਜ਼ਿੰਦਗੀ ਦੇ, ਕਿਉਂਕਿ ਕੋਈ ਮਹਿੰਗੇ ਸਵਾਦ ਨਹੀਂ ਹੈਗੇ।
ਜੀ ਤੁਸੀਂ ਉਹ ਵੀ ਗੱਲ ਕੀਤੀ ਸੀਗੀ ਨਾ ਕਿ ਤੁਸੀਂ ਉਹ ਬਣਦੇ ਹੁੰਦੇ ਸੀਗੇ, ਉਹ ਲੱਡੂ ਜਿਹਾ ਕੀ ਕਹਿੰਦੇ ਉਹਨਾਂ ਨੂੰ, ਮੈਨੂੰ ਯਾਦ ਭੁੱਲ ਗਿਆ ਉਹਨਾਂ ਦਾ ਨਾਮ, ਪਨੀਰ ਵਾਲੀ ਸਬਜ਼ੀ ਹੁੰਦੀ ਸੀ, ਉਹਨੇ ਦੋ ਪੀਸ ਦੇਵੇ, ਉਹ ਲੂਣ ਲਾ ਕੇ ਜਰੂਰ ਖਾਣਾ ਉਹ।
ਅੱਛਾ ਉਹ ਪਨੀਰ ਬਹੁਤ ਮੰਗੀਦਾ ਸੀ ਵੀ ਪਨੀਰ ਪਨੀਰ ਪਾ ਦੋ, ਤੇ ਅੱਜ ਵੀ ਮੇਰੇ ਬੱਚੇ ਵੀ ਐਂ ਕਰਨਗੇ ਵੀ ਹਾਏ ਪਨੀਰ ਜ਼ਿਆਦਾ ਪਾ ਦੋ ਸਾਨੂੰ। ਅੱਛਾ ਇੱਕ ਜਦੋਂ ਮਟਰ ਕੱਟਦੇ ਹੁੰਦੇ ਸੀਗੇ ਤਾਂ ਮਟਰ ਖਾਣੇ ਜ਼ਿਆਦਾ।
ਹਾਂਜੀ ਪਨੀਰ ਤਾਂ ਏਦਾਂ ਹੁੰਦਾ ਸੀ ਕਿ ਜਦੋਂ ਪਰੌਣੇ ਆਉਣੇ ਹੁੰਦੇ ਸੀ ਨਾ, ਉਦੋਂ ਹੀ ਬਹੁਤਾ ਆਪਾਂ ਅੰਦਰ ਮੈਨੇ ਘਰਾਂ ਚ ਰਹੀਆਂ, ਮਟਰ ਪਨੀਰ ਬਹੁਤੇ ਉਦੋਂ ਹੀ ਬਣਦੇ ਹੁੰਦੇ ਸੀ।
ਹਾਂ ਉਦੋਂ ਹੀ ਬਣਦਾ ਹੁੰਦਾ ਸੀ।
ਉਹ ਦਾਲ ਜਰੂਰ ਲਾਉਣਾ ਵੀ, ਮਟਰ ਵੀ ਚਾਰ ਦਾਣੇ ਵੱਧ ਖਾ ਲਈਏ ਤੇ ਜਿਹੜਾ ਪਨੀਰ ਆ ਉਹ ਵੀ ਏਦਾਂ ਥੋੜਾ ਜਿਹਾ ਟਰਾਈ ਕਰ ਲਈਏ।
ਬਿਲਕੁਲ ਬਿਲਕੁਲ।
ਹੁਣ ਮੈਂ ਸੋਚਦਾ ਹੁੰਦਾ ਕਿ ਹੁਣ ਬੱਚਿਆਂ ਭਰੀਆਂ ਰਹਿੰਦੀਆਂ ਮਠਿਆਈ ਨਾਲ ਵੀ, ਚੀਜ਼ਾਂ ਨਾਲ ਵੀ, ਹੁਣ ਖਾਣ ਦਾ ਹੁਕਮ ਹੈ ਨੀ, ਹੁਣ ਉਹ ਖਾਣ ਨੂੰ ਦਿਲ ਹੀ ਨੀ ਕਰਦਾ।
ਦਿਲ ਨੀ ਕਰਦਾ, ਸੱਚੀ ਗੱਲ ਆ।
ਅਫੋਰਡੇਬਿਲਟੀ ਹੈਗੀ ਆ ਪਰ
ਖਾ ਨੀ ਹੁੰਦਾ। ਬਿਲਕੁਲ ਸਹੀ ਗੱਲ, ਖਾ ਵੀ ਨੀ ਹੁੰਦਾ। ਤੇ ਮੈਨੂੰ ਹੁਣ ਤੇਰੀ ਗੱਲ ਤੋਂ ਵਰਿੰਦਰ ਯਾਦ ਆਇਆ ਵੀ ਉਹੀ ਚੀਜ਼ ਆ ਬਿਲਕੁਲ। ਕਦੀ ਤੇ VCR ਲਿਆ ਕੇ ਕਿਰਾਏ ਦੇ ਉੱਤੇ ਫਿਲਮਾਂ ਦੇਖੀ ਦੀਆਂ ਹੁੰਦੀਆਂ ਸੀ, ਤੇ ਏਦਾਂ ਹੁੰਦਾ ਸੀ ਵੀ ਇੱਕ ਰਾਤ ਚ ਪੰਜ ਪੰਜ ਫਿਲਮਾਂ ਨਬੇੜ ਲਈਏ, ਗਾਣੇ ਕੱਢ ਕੇ ਛੇਵੀਂ ਵੀ ਦੇਖ ਲਈਏ ਕਿਤੇ, ਇੰਨਾ ਚਾਅ ਹੁੰਦਾ ਸੀਗਾ। ਤੇ ਹੁਣ ਦੇਖ ਲਾ ਉਹੀ ਫਿਲਮਾਂ, ਉਹੀ ਚੈਨਲ, ਏਡੇ ਏਡੇ TV ਪਰ ਟਾਈਮ ਵੀ ਨੀ ਹੁੰਦਾ, ਔਰ ਦੇਖਣ ਨੂੰ ਵੀ ਦਿਲ ਨੀ ਕਰਦਾ ਵੀ ਕਹੀਏ ਵੀ ਹਾਂ ਏਦਾਂ ਲੱਗਦਾ ਕਿ ਟਾਈਮ ਵੇਸਟ ਕਰਨਾ। ਸੋ ਸਮੇਂ ਸਮੇਂ ਦੀ ਗੱਲ ਹੁੰਦੀ ਆ, ਉਮਰ ਦਾ ਤਕਾਜ਼ਾ ਹੁੰਦਾ ਆ, ਤੇ ਉਮਰ ਦੇ ਨਾਲ ਨਾਲ ਸਾਰੀਆਂ ਚੀਜ਼ਾਂ ਜਿਹੜੀਆਂ ਸੋਭਦੀਆਂ ਆ। ਸੋ ਬੱਚਿਆਂ ਨੂੰ ਉਹੀ ਗੱਲ ਵੀ ਸ਼ਰਾਰਤਾਂ ਵੀ ਕਰ ਲੈਣ ਦੇਣੀਆਂ ਚਾਹੀਦੀਆਂ ਆ, ਤੇ ਆਪ ਵੀ ਕਦੀ ਕਦੀ ਬੱਚੇ ਬਣ ਜਾਣਾ ਚਾਹੀਦਾ ਆ। ਨਹੀਂ
ਇਹਨਾਂ ਦਿਨਾਂ ਚ ਨਾ ਮੂੰਗਫਲੀ ਦੀ ਬੜੀ ਲੜਾਈ ਹੁੰਦੀ ਹੁੰਦੀ ਸੀ, ਇਹਨਾਂ ਦਿਨਾਂ ਚ ਮੂੰਗਫਲੀ ਦੇ ਬਹੁਤ ਜੇਬਾਂ ਭਰ ਕੇ ਤਾਂ ਖਾਣੀਆਂ, ਗੁੜ ਨਾਲ
ਹੋਣਾ,
ਗਿਰੀਆਂ ਕੱਢ ਕੇ ਪਹਿਲਾਂ ਰੱਖ ਲੈਣੀਆਂ, ਫਿਰ ਉਹ ਗੁੜ ਦੇ ਨਾਲ, ਦੁੱਧ ਦੇ ਨਾਲ ਰਾਤ ਨੂੰ ਗਲਾਸ ਦੇ ਨਾਲ ਪੀਣੇ ਨਾਲ ਬੜਾ ਸਵਾਦ ਲੱਗਦਾ।
ਓਏ ਹੋਏ ਹੋਏ। ਅੱਛਾ ਇਹ ਵੀ ਇੱਕ ਰੁਟੀਨ ਹੀ ਹੁੰਦਾ ਸੀਗਾ ਵੀ ਜਿੱਦਾਂ ਇੱਕ ਦਾਣੇ ਜ਼ਰੂਰ ਚੱਬੀ ਦੇ ਹੁੰਦੇ ਸੀ, ਸ਼ਾਮ ਨੂੰ ਦਾਣਿਆਂ ਦਾ ਹੁੰਦਾ ਸੀਗਾ ਵੀ ਸ਼ਾਮ ਨੂੰ ਦਾਣੇ ਜ਼ਰੂਰ ਚੱਬੀ ਦੇ ਹੁੰਦੇ ਸੀਗੇ, ਭੱਠੀ ਤੋਂ ਬਣਾ ਕੇ ਲਿਆਉਣੇ 4 ਵਜੇ 3 ਵਜੇ ਦੇ ਨਾਲ, ਤੇ ਰਾਤ ਨੂੰ ਫਿਰ ਜਿਹੜੀ ਆ ਮੂੰਗਫਲੀ ਇਹ ਜ਼ਰੂਰ ਖਾਈਦੀ ਹੁੰਦੀ ਸੀ ਰੋਟੀ ਤੋਂ ਬਾਅਦ। ਤਾਂ ਜਗਤਾਰ ਭਾਜੀ ਨੇ ਨਾ ਇੰਨੀ ਕੁ ਲਾਈਨ ਲਿਖ ਕੇ, ਇਹਨਾਂ ਨੂੰ ਪਤਾ ਸੀਗਾ ਵੀ ਬਸ ਮੈਨੂੰ ਤਾਂ ਇੰਨੀ ਕੁ ਲਾਈਨ ਲਿਖਣ ਦੀ ਲੋੜ ਆ, ਬਸ ਫੇਰ ਤਾਂ ਇਹਨੇ ਹਟਣਾ ਨੀ। ਸੋ ਹੁਣ ਪਤਾ ਨੀ ਕਿਹੜੇ ਕਿਹੜੇ ਸਵਾਦ ਯਾਦ ਆਈ ਜਾਂਦੇ ਆ।
ਪੰਜਾਬੀਆਂ ਦੀ ਵੀਕਨੈਸ ਹੈ ਨਾ, ਇਹਨਾਂ ਨੂੰ ਫੂਡ ਦਾ ਕੁਛ ਵੀ ਛੇੜ ਕੇ ਦੇਖ ਲੋ, ਇਹਨਾਂ ਨੇ ਫਿਰ ਸ਼ੁਰੂ ਹੋ ਜਾਣਾ ਹੁੰਦਾ ਆ,
ਸ਼ੁਰੂ ਹੋ ਜਾਣਾ ਹੁੰਦਾ। ਸੱਚੀ ਗੱਲ ਆ, ਗੱਲਾਂ ਕਰਦੀ ਪਈ ਆ ਤੇ ਕਈ ਕੁਛ ਹੀ ਦਿਸੀ ਜਾਂਦਾ ਆ। ਹੁਣ ਉਹੀ ਸਾਗ ਵੀ ਦਿਸਦਾ ਪਿਆ ਜਿਹਦੇ ਤੇ ਏਡਾ ਮੱਖਣ ਰੱਖ ਕੇ ਖਾਈਦਾ ਹੁੰਦਾ ਸੀਗਾ, ਤੇ ਉਹ ਬਸ ਸੋ ਅੱਛਾ ਵਰਿੰਦਰ, ਚਲੋ ਸਵਾਦ ਦੀ ਤੇ ਗੱਲ ਹੋ ਗਈ। ਹੁਣ ਮੈਂ ਅੱਜ ਗੱਲ ਸੋਚ ਰਹੀ ਸੀਗੀ ਭਈ ਗੱਲ ਕਰਨੀ ਆ, ਤੁਸੀਂ ਹਰਮਨ ਰੇਡੀਓ ਬਹੁਤ ਦੇਰ ਤੋਂ ਸੋਚ ਰਹੇ। ਮੈਨੂੰ ਯਾਦ ਆ ਜਦੋਂ ਵਰਿੰਦਰ ਨੇ ਪਹਿਲੀ ਵਾਰੀ ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਸੀਗੀ, ਮੈਨੂੰ ਚੰਗੀ ਤਰ੍ਹਾਂ ਯਾਦ ਆ ਉਹ ਵਾਲੀ ਜਿਹੜੀ ਕਨਵਰਸੇਸ਼ਨ ਸਾਡੀ ਹੋਈ ਸੀ, ਉਹ ਵੀ ਯਾਦਾਂ ਚੋਂ ਹੀ ਨਿਕਲੀ ਸੀਗੀ। ਯਾਨੀ ਮੇਰੇ ਪ੍ਰੋਗਰਾਮ 'ਚ ਜਿਹੜੀ ਪਹਿਲੀ ਕਾਲ ਸੀਗੀ ਤੁਹਾਡੀ, ਤੇ ਅਸੀਂ ਕੁਛ ਯਾਦ ਹੀ ਕਰ ਰਹੇ ਸੀ ਔਰ ਸਾਰੇ ਬੜੇ ਭਾਵੁਕ ਸੀ, ਔਰ ਤੁਸੀਂ ਵੀ ਬੜੇ ਭਾਵੁਕ ਹੋ ਕੇ ਬੜੇ ਇਮੋਸ਼ਨਲ ਹੋ ਕੇ ਉਹ ਕਾਲ ਕੀਤੀ ਸੀਗੀ, ਔਰ ਮੈਨੂੰ ਯਾਦ ਆ ਭਈ ਸਮਾਂ ਸਾਰਾ ਉਸ ਵੇਲੇ ਜਿਹੜਾ ਬੜਾ ਭਾਵੁਕ ਜਿਹਾ ਹੋ ਗਿਆ ਸੀ। ਸੋ ਚਲੋ, ਉਸ ਤੋਂ ਬਾਅਦ ਤੁਸੀਂ ਬੜੇ ਰੈਗੂਲਰ ਲਿਸਨਰਸ ਆ, ਹਰਮਨ ਰੇਡੀਓ ਦੇ ਪਰਿਵਾਰ ਦਾ ਬਹੁਤ ਪਿਆਰਾ ਜਿਹਾ ਹਿੱਸਾ ਆ। ਸੋ ਕੀ ਕਰਨਾ ਚਾਹੀਦਾ ਤੁਹਾਨੂੰ ਲੱਗਦਾ, ਜਿੱਦਾਂ ਅਸੀਂ ਘਰ 'ਚ ਬੈਠੇ ਹੁੰਦੇ ਹਾਂ ਤੇ ਕਰੀਦਾ ਨਾ ਵੀ ਹਾਂ ਇੱਥੋਂ ਹੁਣ ਆਹ ਗਾਰਡਨ ਠੀਕ ਕਰ ਲਈਏ, ਵੀ ਇੱਥੇ ਥੋੜਾ ਜਿਹਾ ਇਹ ਹੋ ਗਿਆ, ਜਾਂ ਹੁਣ ਘਰ ਦੇ ਵਿੱਚ ਆਹ ਚੀਜ਼ ਲਿਆਉਣ ਵਾਲੀ ਹੋ ਗਈ ਆ, ਆਹ ਅਪਡੇਟ ਕਰਨ ਵਾਲੀ ਆ। ਸੋ ਏਦਾਂ ਹੀ ਇਹ ਹਰਮਨ ਪਰਿਵਾਰ ਆ, ਕੀ ਲੱਗਦਾ ਸਾਨੂੰ ਕੀ ਇਹੋ ਜਿਹਾ ਕਰਨਾ ਚਾਹੀਦਾ ਜਿਹਦੇ ਨਾਲ ਸਾਡਾ ਰੇਡੀਓ ਥੋੜਾ ਹੋਰ ਸੋਹਣਾ ਬਣ ਸਕੇ ਇਹ ਪਰਿਵਾਰ?
ਪਹਿਲਾਂ ਤੁਸੀਂ ਦੱਸੋ ਕਿ ਤੁਸੀਂ ਅਲਾਂਬਾ ਸੁਣਨਾ ਹੈ ਤਾਂ ਤੁਸੀਂ ਸ਼ਿਫਟ ਸੁਣਨੀ ਹੈ, ਪਹਿਲਾਂ ਕਿਹੜੀ ਚੀਜ਼ ਸੁਣਨੀ ਹੈ?
ਇਹ ਹੁਣ ਤੁਹਾਡੇ ਤੇ, ਦੇਖੋ ਇਹ ਤਾਂ ਮੈਨੂੰ ਦੋਨੇ ਹੁਣ ਬਾਹਾਂ ਖੋਲ ਕੇ ਲੈਣੀਆਂ ਪੈਣੀਆਂ, ਚਾਹੇ ਅਲਾਂਬਾ ਹੋਵੇ ਚਾਹੇ ਸਿਫਤ ਹੋਵੇ।
ਓਕੇ, ਫਿਰ ਪਹਿਲਾਂ ਅਲਾਂਬਾ,
ਪਹਿਲਾਂ ਅਲਾਂਬਾ ਲੈਂਦੇ, ਪਹਿਲਾਂ ਅਲਾਂਬਾ ਲੈਂਦੇ ਆ। ਹਾਂ ਹਾਂ, ਬਸ ਬਸ ਏਦਾਂ ਹੀ।
ਪਹਿਲਾਂ ਨਾ ਜਿਹੜਾ ਹੈਗਾ ਯਾਦਾਂ ਦਾ ਪ੍ਰੋਗਰਾਮ, ਉਹਦੇ ਵਿੱਚ ਨਾ ਯਾਦਾਂ ਘੱਟ ਗਈਆਂ ਪਿਛਲੇ 3 ਕੁ ਮਹੀਨਿਆਂ ਤੋਂ। ਯਾਦਾਂ ਦੇ ਪ੍ਰੋਗਰਾਮ 3 ਜਾਂ 4 ਹੋਏ ਹੋਣੇ ਆ, ਬਿਕੋਜ਼ ਇਹ ਜਿਹੜਾ ਬੁੱਧਵਾਰ ਦਾ ਪ੍ਰੋਗਰਾਮ ਹੈ ਇਹਨੂੰ ਆਪਾਂ ਯਾਦਾਂ ਦੇ ਨਾਂ ਦੇ ਨਾਲ ਕਹੀਦਾ, ਪਰ ਯਾਦਾਂ ਹੁਣ ਬਹੁਤ ਘੱਟ ਹੁੰਦੀਆਂ ਆ ਕਿਸੇ ਵੀ ਵਜ੍ਹਾ ਕਰਕੇ ਲੈ ਲਓ, ਪਰ ਉਹ ਜਿਹੜੀ ਇੱਕ ਲਗਾਤਾਰਤਾ ਆ, ਰੈਗੂਲਰਿਟੀ ਆ, ਉਹ ਘੱਟ ਗਈ ਤਾਂ ਉਹਦੇ ਕਰਕੇ ਨਾ ਫਿਰ ਜਿਹੜਾ ਇੱਕ ਇੰਟਰਸਟ ਇੰਨਾ ਬਣਦਾ ਨੀ ਫਿਰ ਕਈ ਵਾਰੀ। ਤੇ ਇਹ ਮੇਰੇ ਵਿਚਾਰ ਹੈ, ਸ਼ਾਇਦ ਕਿਸੇ ਹੋਰ ਨੂੰ ਏਦਾਂ ਨਾ ਠੀਕ ਲੱਗਾ ਹੋਵੇ, ਪਰ ਮੈਨੂੰ ਏਦਾਂ ਲੱਗਦਾ ਕਿ ਉਹ ਨਾ ਜਦੋਂ ਇੱਕ ਚੀਜ਼ ਆਪਾਂ ਬਣਾ ਲਈ ਫਿਰ ਉਹਦੇ ਤੇ ਏਦਾਂ ਲਗਾਤਾਰ ਹੋਈ ਨੀ ਮੁੜ ਕੇ, ਕਿਉਂਕਿ ਇੱਕ ਦਿਨ ਆਪਾਂ
ਪਿਛਲੇ ਬਹੁਤ ਸਾਲਾਂ ਤੋਂ, ਪਿਛਲੇ ਬਹੁਤ ਸਾਲਾਂ ਤੋਂ ਯਾਦਾਂ ਜਿਹੜੀਆਂ ਉਹ ਅਹਿਮ ਹਿੱਸਾ ਰਿਹਾ। ਹਾਂ, ਪਰ ਬਿਲਕੁਲ ਤੁਸੀਂ ਠੀਕ ਆ, ਪਿਛਲੇ ਇੱਕ ਮਹੀਨੇ ਤੋਂ, ਇੱਕ ਦੋ ਮਹੀਨੇ ਤੋਂ ਜਿਹੜੀਆਂ ਯਾਦਾਂ ਕੁਛ ਮਿਸਿੰਗ ਚੱਲ ਰਹੀਆਂ, ਉਹ ਕੋਈ ਵੀ ਵਜ੍ਹਾ ਹੋਵੇ। ਹਾਂ ਬਿਲਕੁਲ ਸਹੀ ਆ,
ਬਿਕੋਜ਼ ਮੈਨੂੰ ਯਾਦ ਆ, ਮੈਂ ਪਹਿਲਾਂ ਜਦੋਂ ਪ੍ਰੋਗਰਾਮ ਸੁਣਦੇ ਨਾ, ਜੇ ਮਾਂ ਦਾ ਪ੍ਰੋਗਰਾਮ, ਮਾਂ ਦੇ ਯਾਦਾਂ ਹੋਣੀਆਂ ਜਾਂ ਭਰਾ ਦੀਆਂ ਯਾਦਾਂ ਹੋਣੀਆਂ, ਫਿਰ ਉਹ ਭਰਾ ਦੇ ਇੰਨੇ ਕਿੱਸੇ ਹੋ ਜਾਂਦੇ ਸੀ ਕਿ ਮੇਰੀ ਜੇ ਭੈਣ ਆਪਣੀ ਹੈ ਨੀ, ਪਰ ਮੈਂ ਇਹ ਫੀਲ ਕਰਦਾ ਹੁੰਦਾ ਸੀ ਕਿ ਜੇ ਮੇਰੀ ਭੈਣ ਹੁੰਦੀ ਤਾਂ ਸ਼ਾਇਦ ਏਦਾਂ ਹੀ ਕਰਦੀ ਉਹ ਵੀ, ਜਾਂ ਉਹਦੇ ਨਾਲ ਮੇਰੀਆਂ ਵੀ ਆਹ ਸ਼ਾਇਦ ਯਾਦਾਂ ਹੋ ਸਕਦੀਆਂ ਸੀ,
ਉਹ ਕਰਦੇ ਆਪਾਂ। ਹਾਂ ਬਿਲਕੁਲ ਸਹੀ ਗੱਲ ਆ, ਨਹੀਂ ਬਹੁਤ ਖੁਸ਼ ਹੋ
ਮੈਂ ਤੋਂ ਭਾਈ ਨੇ ਇੱਕ ਵਾਰੀ ਗੱਲ ਕਹੀ ਸੀ, ਜਦੋਂ ਤੁਸੀਂ ਉਹ ਗੱਲ ਕਹੀ ਸੀ ਕਿ ਸਿਸਟਰ ਬ੍ਰਦਰ ਸਿਸਟਰ ਦੀ ਗੱਲ ਕਰਦੇ ਸੀ, ਤਾਂ ਉਹਨਾਂ ਨੇ ਕਿਹਾ ਸੀ ਕਿ ਮੈਂ ਆਪਣੀ ਸਿਸਟਰ ਦੇ ਸ਼ਾਇਦ ਨਾਈਫ ਜਾਂ ਕੈਂਚੀ ਲੱਗ ਗਈ ਸੀ ਉਹਨਾਂ ਦੇ ਕੋਲੋਂ ਭੁਲੇਖੇ
ਨਾਲ, ਕੈਂਚੀ ਲੱਗੀ ਸੀ, ਹਾਂ ਤੁਸੀਂ
ਸੀਗਾ ਤੇ ਉਹਨਾਂ ਦੀ ਯਾਦ ਵੀ ਸੀਗੀ, ਉਹ ਜ਼ਿੰਦਗੀ ਦੀ ਸਾਰੀ ਉਮਰ
ਯਾਦ ਵੀ ਸੀ। ਹਾਂ ਬਿਲਕੁਲ,
ਤੇ ਉਹ ਚੀਜ਼ ਥੋੜਾ ਜਿਹਾ ਮੈਨੂੰ ਸਹੀ ਲੱਗਿਆ ਕਿ ਇਹ ਚੀਜ਼ ਆਪਾਂ ਮਿਸ ਕਰਦੇ ਹਾਂ।
ਹਾਂ ਨਹੀਂ ਬਿਲਕੁਲ ਸਹੀ ਗੱਲ ਆ, ਮੈਂ ਜ਼ਰੂਰ ਕੋਸ਼ਿਸ਼ ਕਰੂੰਗੀ ਕਿ ਬੁੱਧਵਾਰ ਦੇ ਪ੍ਰੋਗਰਾਮ 'ਚ ਯਾਦਾਂ ਮਿਸ ਨਾ ਹੋਣ। ਜੀ
ਜੀ, ਜਿਹੜੀ ਸਭ ਤੋਂ ਵਧੀਆ ਚੀਜ਼ ਲੱਗਦੀ ਹੁੰਦੀ ਆ ਦਿਲ ਵਾਲੀ ਗੱਲ, ਉਹ ਮੈਂ ਚਾਹੇ 2 ਦਿਨਾਂ ਬਾਅਦ ਸੁਣਾ, ਚਾਹੇ ਮੈਂ ਦਿਨ 'ਚ 2 ਵਾਰੀ ਸੁਣ ਲਵਾਂ, ਪਰ ਮੈਂ ਉਹਦੇ ਵਿੱਚ ਜ਼ਰੂਰ ਕੁਛ ਨਾ ਕੁਛ ਪੋਜ਼ਿਟਿਵ, ਚੜ੍ਹਦੀ ਕਲਾ ਤੇ ਇੱਕ ਉਹਨਾਂ ਦਾ ਤਰੀਕਾ ਸਿੱਖਦਾ ਹੁੰਦਾ ਕਿ ਉਹ ਬੋਲਣ ਦਾ ਕਿੱਦਾਂ ਆ, ਸੁਣਨ ਦਾ ਕਿੱਦਾਂ ਆ, ਉਹ ਚੀਜ਼ ਮੈਨੂੰ ਬਹੁਤ ਅਟ੍ਰੈਕਟ ਕਰਦੀ ਆ, ਉਹ ਮੈਨੂੰ ਬਹੁਤ ਇਨਫਲੂਐਂਸ ਕਰਦੀ ਆ ਜਦੋਂ ਮੈਂ ਉਹ ਚੀਜ਼ ਦਿਲ ਵਾਲੀ ਗੱਲ ਸੁਣਦਾ ਆ। ਮੈਂ ਦੁਨੀਆਂ ਤੇ ਕਿਤੇ ਵੀ ਹੋਵਾਂ ਮੈਂ ਉਹ ਪ੍ਰੋਗਰਾਮ ਮਿਸ ਨਹੀਂ ਕਰਦਾ ਹੁੰਦਾ, ਲਾਈਵ ਤਾਂ ਨਹੀਂ ਜਾਣ ਹੁੰਦਾ, ਪਰ ਉਹ
ਬਹੁਤ ਵਧੀਆ
ਜ਼ਰੂਰ।
ਹਾਂ ਬਿਲਕੁਲ ਸਹੀ ਗੱਲ, ਦਿਲ ਵਾਲੀ ਗੱਲ ਭਾਜੀ ਦੀ ਗੱਲ ਹੁੰਦੀ ਇਸ ਤਰ੍ਹਾਂ ਦੀ, ਜਦੋਂ ਵੀ ਕੋਈ ਗੱਲ ਦਿਲ ਤੋਂ ਕੀਤੀ ਜਾਂਦੀ ਆ ਨਾ, ਉਹ ਤੁਹਾਡੇ ਦਿਲ ਤੱਕ ਜ਼ਰੂਰ ਪਹੁੰਚਦੀ ਆ, ਔਰ ਭਾਜੀ ਦਾ ਜਿਹੜਾ ਜਜ਼ਬਾ ਹੁੰਦਾ ਉਹ ਇਹੀ ਹੁੰਦਾ ਆ, ਪੂਰੀ ਦਿਲ ਤੋਂ ਗੱਲ ਕਰਨਗੇ, ਕੁਛ ਬਨਾਵਟੀ ਨਹੀਂ, ਕੁਛ ਇਧਰੋਂ ਉਧਰੋਂ ਨਹੀਂ, ਬਸ ਜੋ ਦਿਲ ਵਿੱਚ ਗੱਲ ਹੁੰਦੀ ਆ ਉਹ ਹੀ ਦਿਲ ਕਰਦੇ ਆ, ਔਰ ਓਦਾਂ ਦੀਆਂ ਹੀ ਲਿਸਨਰਸ ਵੀ ਨਾਲ ਜਦੋਂ ਜੁੜਦੇ ਆ ਤੇ ਫਿਰ ਪ੍ਰੋਗਰਾਮ ਆਪਣੇ ਆਪ ਜਿਹੜਾ ਉਹ ਚੱਲਣ ਲੱਗ ਜਾਂਦਾ। ਬਿਲਕੁਲ ਸਹੀ ਗੱਲ ਕਹੀ, ਦਿਲ ਵਾਲੀ ਗੱਲ ਮੇਰਾ ਵੀ ਜੀ ਬੜਾ ਫੇਵਰੇਟ ਜਿਹੜਾ ਸ਼ੋਅ ਆ ਹਰਮਨ ਰੇਡੀਓ ਤੇ, ਮੈਂ ਵੀ ਮਿਸ ਨਹੀਂ ਕਰਦੀ ਹੁੰਦੀ, ਕੋਸ਼ਿਸ਼ ਹੁੰਦੀ ਆ ਭਾਈ ਜ਼ਰੂਰ ਨਾਲ ਨਾਲ ਘਰ ਦੇ ਕੰਮ ਕਾਰ ਕਰੀ ਜਾਓ ਤੇ ਨਾਲ ਨਾਲ ਪ੍ਰੋਗਰਾਮ ਸੁਣੀ ਜਾਓ।
ਜੀ, ਤੇ ਇੱਕ ਲਾਸਟ ਚੀਜ਼, ਜਿਹੜਾ ਮਿੰਟੂ ਭਾਜੀ ਦਾ ਮੰਡੇ ਦਾ ਸ਼ੋਅ ਹੁੰਦਾ ਸੀ, ਮੈਂ ਸੁਣਿਆ ਆ, ਮੈਨੂੰ ਪਤਾ ਪੁਰਾਣਾ, ਤੇ ਉਹ ਉਹ ਮਿਸ ਕਰੀਦਾ ਆ ਉਹ ਭਾਜੀ ਦੀਆਂ ਜਿਹੜੀਆਂ ਹੁੰਦੀਆਂ ਨਾ ਸਹਿਵਾਗ ਵਾਲੀ ਬੈਟਿੰਗ ਕਰਦੇ ਹੁੰਦੇ ਸੀ ਉਹ ਫ੍ਰੀ ਫਲੋ ਗੱਲਾਂ ਨਾ ਭਾਜੀ ਦੀਆਂ ਮਿਸ ਕਰੀਦੀ ਹਾਂ ਕਈ ਵਾਰੀ
ਠੀਕ ਆ ਬਿਲਕੁਲ ਹਾਂ ਮਿੰਟੂ ਭਾਜੀ ਦੀਆਂ ਵੀ ਗੱਲ ਇਹ ਹੈਗੀ ਆ ਕਿ ਰੁਝੇਵੇਂ ਜਿਹੜੇ ਆ ਸਾਡੇ ਸਾਰਿਆਂ ਦੇ ਇੱਥੇ ਕਾਫੀ ਹੁੰਦੇ ਆ ਹਨਾ ਉਹਦੇ ਵਿੱਚੋਂ ਪਰ ਫੇਰ ਵੀ ਜਿੰਨਾ ਕੁ ਸਮਾਂ ਨਿਕਲਦਾ ਉਹ ਜ਼ਰੂਰ ਪ੍ਰੋਗਰਾਮ ਦੇ ਵਿੱਚ ਜਾਂ ਕਦੀ ਮੇਰੇ ਨਾਲ ਆ ਜਾਂਦੇ ਆ ਬੌਬੀ ਨਾਲ ਜਾਂ ਅਮਰਦੀਪ ਦੀਦੀ ਨਾਲ ਆਉਂਦੇ ਰਹਿੰਦੇ ਆ ਔਰ ਐਤਵਾਰ ਦੇ ਪ੍ਰੋਗਰਾਮ ਦੇ ਵਿੱਚ ਵੀ ਪਰ ਕੁਛ ਰੁਝੇਵਿਆਂ ਕਰਕੇ ਉਹਨਾਂ ਨੇ ਉਹ ਵਾਲਾ ਜਿਹੜਾ ਪ੍ਰੋਗਰਾਮ ਆ ਉਹ ਛੱਡ ਦਿੱਤਾ ਸੋ ਬਿਲਕੁਲ ਮਿਸ ਕਰਦੇ ਹੋਣੇ ਆ ਤੁਸੀਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਸੋ ਉਹਦੇ ਲਈ ਵੀ ਭਾਜੀ ਨਾਲ ਜ਼ਰੂਰ ਗੱਲ
ਕਰਾਂਗੇ ਜਿਹੜੀ ਹੈਗੀ ਆ ਦੂਸਰੇ ਪਾਸੇ ਵਾਲੀ ਚੀਜ਼ ਉਹ ਹੈਗੀ ਆ ਕਿ ਤੁਹਾਨੂੰ ਅਸੀਂ ਸਾਰਿਆਂ ਨੂੰ ਥੈਂਕ ਯੂ ਕਹਿੰਦੇ ਆ ਸਾਰਿਆਂ ਵੱਲੋਂ ਹੀ ਮੈਂ ਕਹਿੰਦਾ ਆ ਤੇ ਉਹਦਾ ਰੀਜ਼ਨ ਆ ਕਿ ਤੁਸੀਂ ਇਹ ਪੈਸਿਆਂ ਲਈ ਨਹੀਂ ਕਰਦੇ ਇਹ ਤੁਸੀਂ ਆਪਣੇ ਸ਼ੌਂਕ ਲਈ ਤੇ ਇੱਕ ਜਿਹੜੀ ਪੋਜ਼ਿਟਿਵਿਟੀ ਫੈਲਾਉਣ ਲਈ ਕਰਦੇ ਆ ਇਹ ਚ ਤੁਹਾਨੂੰ ਕੋਈ ਬਹੁਤਾ ਫਾਇਦਾ ਤਾਂ ਨਹੀਂ ਹੁੰਦਾ ਹੋਣਾ ਪਰ ਜਿਹੜੀ ਇੱਕ ਖੁਸ਼ੀ ਮਿਲਦੀ ਆ ਉਹ ਉਹ ਮਿਲਦੀ ਹੋਣੀ ਆ ਤਾਂ ਉਹ ਤੁਸੀਂ ਦੂਜਿਆਂ ਨੂੰ ਵੀ ਸਪਰੈਡ ਕਰਦੇ ਆ ਦੂਸਰਿਆਂ ਦੇ ਨਾਲ ਵੀ ਸ਼ੇਅਰ ਕਰਦੇ ਆ ਟਾਈਮ ਉੱਠ ਕੇ ਜਾਣਾ ਹੁਣ ਤੁਸੀਂ ਬੱਚਿਆਂ ਨੂੰ ਛੱਡਣ ਜਾਂਦੇ ਕਈ ਵਾਰੀ ਤੇ ਉਹ ਕਮਿਟਮੈਂਟ ਤਾਂ ਹੈਗੀ ਆ ਨਾ ਤੁਹਾਡੀ ਤੇ ਉਹਨੂੰ ਅਸੀਂ ਸਲੂਟ ਕਰਦੇ ਆ ਕਿ ਉਹ ਤੁਸੀਂ ਸ਼ਾਬਾਸ਼ ਕਹਿੰਦੇ ਆ ਕਿ ਤੁਸੀਂ ਇਹ ਆਪਣਾ ਟਾਈਮ ਕੱਢ ਕੇ ਅਕਸਰ ਜੇ ਇੱਕ ਦੋ ਘੰਟੇ ਦਾ ਪ੍ਰੋਗਰਾਮ ਕਰਨਾ ਦੋ ਘੰਟੇ ਤਿੰਨ ਘੰਟੇ ਪਹਿਲਾਂ ਉਹਦੀ ਤਿਆਰੀ ਵੀ ਕਈ ਵਾਰੀ ਚਾਹੀਦੀ ਹੁੰਦੀ ਆ ਤੇ ਉਹ ਉਹ ਤੁਸੀਂ ਆਪਣਾ ਟਾਈਮ ਕੱਢਦੇ ਉਹਦੇ ਲਈ ਤੁਹਾਡਾ ਥੈਂਕ ਯੂ ਵੀ ਆ
ਬਹੁਤ ਬਹੁਤ ਸ਼ੁਕਰੀਆ ਉਸ ਤੋਂ ਜ਼ਿਆਦਾ ਥੈਂਕ ਯੂ ਤੁਹਾਡੇ ਸਾਰੇ ਲਿਸਨਰਸ ਦਾ ਤੁਹਾਡਾ ਪਿਆਰ ਹੁੰਦਾ ਤੇ ਅਸੀਂ ਕੋਈ ਸੁਣਨ ਵਾਲਾ ਹੋਵੇ ਤਾਂ ਬੋਲਣ ਵਾਲਾ ਤਾਂ ਹੀ ਹੁੰਦਾ ਨਹੀਂ ਤਾਂ ਇਕੱਲਾ ਬੰਦਾ ਕੀ ਬੋਲਣ ਲੈਣਾ ਉਹਨੇ ਹਨਾ ਪਰ ਇਹ ਹੈਗਾ ਕਿ ਇਹ ਜਜ਼ਬਾ ਵੀ ਆ ਔਰ ਇਹਦੇ ਚ ਖੁਸ਼ੀ ਬਹੁਤ ਆ ਇੱਕ ਅਜੀਬ ਜਿਹੀ ਹੁੰਦੀ ਹੈ ਜਿੱਦਾਂ ਤੁਹਾਡੇ ਚ ਬਹੁਤਿਆਂ ਨੂੰ ਕੀ ਸਾਰਿਆਂ ਨੂੰ ਲਗਭਗ ਜਿਹਨਾਂ ਨੂੰ ਮਿਲੇ ਵੀ ਨਹੀਂ ਹੋਏ ਪਰ ਉਹਨਾਂ ਨਾਲ ਬਹੁਤ ਹੀ ਵਧੀਆ ਇੱਕ ਰਿਸ਼ਤੇ ਬਣੇ ਹੋਏ ਆ ਇਹਨਾਂ ਨੂੰ ਰੂਹਾਂ ਦੇ ਰਿਸ਼ਤੇ ਕਹਾਂਗੇ ਜਿਹੜੇ ਹਰਮਨ ਪ੍ਰਗਿਆਪ ਨੇ ਦਿੱਤੇ ਆ ਵਿਚਾਰਾਂ ਦੇ ਰਿਸ਼ਤੇ ਕਹਿ ਸਕਦੇ ਹਾਂ ਕਿਉਂਕਿ ਵਿਚਾਰ ਮਿਲਦੇ ਇਸ ਕਰਕੇ ਸਾਰੇ ਅਸੀਂ ਇਸ ਵੇਲੇ ਇਕੱਠੇ ਹੁੰਦੇ ਹਾਂ ਇਹ ਇਸ ਪਲੇਟਫਾਰਮ ਦੇ ਉੱਤੇ ਤੇ ਇੱਕ ਦੂਜੇ ਨਾਲ ਆਪਣੇ ਦਿਲ ਦੀਆਂ ਗੱਲਾਂ ਕਰਦੇ ਆ ਤੇ ਕੁਲਦੀਪ ਨੇ ਸਾਨੂੰ ਮੈਸੇਜ ਕੀਤਾ ਹਾਂ ਵਰਿੰਦਰ ਦੱਸੋ ਸੋਰੀ ਤੁਸੀਂ ਪਹਿਲਾਂ
ਜੀ ਦੂਸਰੀ ਚੀਜ਼ ਮੈਨੂੰ ਜਿਹੜੀ ਸਭ ਤੋਂ ਵਧੀਆ ਚੀਜ਼ ਲੱਗਦੀ ਆ ਹਰਮਨ ਰੇਡੀਓ ਦੀ ਉਹ ਹੈਗਾ ਮੇਰਾ ਫੇਵਰੇਟ ਚੀਜ਼ ਪੋਡਕਾਸਟ ਕਿ ਮੈਂ ਕਿਤੇ ਵੀ ਹੋਵਾਂ ਕਦੇ ਵੀ ਹੋਵਾਂ ਮੈਂ ਉਹਨੂੰ ਸੁਣ ਸਕਦਾ ਆ ਤੇ ਉਹ ਮੈਨੂੰ ਹਮੇਸ਼ਾ ਹੀ ਬਹੁਤ ਇਨਫਲੂਐਂਸ ਕਰਦਾ ਕਿ ਆਹ ਚੀਜ਼ ਦਾ ਜਿੱਦਾਂ ਸੋਨੇ ਦਾ ਸੁਹਾਗਾ ਹੀ ਆ ਕਿ ਇੱਕ ਚੀਜ਼ ਤੁਹਾਡੇ ਕੋਲ ਆ ਡਾਕੂਮੈਂਟ ਵਾਂਗੂ ਉਹਨੂੰ ਜਦੋਂ ਮਰਜ਼ੀ ਦੇਖ ਕੇ ਕਰ ਲਓ ਪੜ੍ਹ ਲਓ ਜਾਂ ਸੁਣ ਲਓ ਹਨਾ ਜੋ ਵੀ ਤੁਸੀਂ ਕਰਨਾ ਆ ਉਹ ਬਹੁਤ ਹੀ ਵਧੀਆ ਚੀਜ਼ ਲੱਗਦੀ ਮੈਨੂੰ
ਬਿਲਕੁਲ ਇਹਦੇ ਲਈ ਸਰਬਜੀਤ ਭਾਜੀ ਜਿਹੜੇ ਆ ਵਧਾਈ ਦੇ ਹੱਕਦਾਰ ਉਹਨਾਂ ਨੇ ਬਹੁਤ ਹੀ ਵਧੀਆ ਬਹੁਤ ਹੀ ਈਜ਼ੀ ਜਿਹੜੀ ਐਪ ਬਣਾਈ ਹੋਈ ਆ ਉਹਦੇ ਵਿੱਚ ਹੀ ਸਾਰਾ ਕੁਛ ਆ ਯਾਨੀ ਰੇਡੀਓ ਨੂੰ ਸਮੇਟ ਕੇ ਉਹਨਾਂ ਨੇ ਸਾਡੇ ਫੋਨ ਦੇ ਵਿੱਚ ਇੰਨਾ ਛੋਟਾ ਜਿਹਾ ਕਰ ਦਿੱਤਾ ਉਸ ਤੋਂ ਇਲਾਵਾ ਪੋਡਕਾਸਟ ਜਿਹੜਾ ਆ ਉਹ ਵੀ ਬਿਲਕੁਲ ਸਹੀ ਗੱਲ ਆ ਤੁਸੀਂ ਪ੍ਰੋਗਰਾਮ ਕਿਸੇ ਵੇਲੇ ਵੀ ਕੋਈ ਵੀ ਜਿਹੜਾ ਕੱਢ ਕੇ ਸੁਣ ਸਕਦੇ ਆ ਉਹਦੇ ਲਈ ਤਾਂ ਸਰਬਜੀਤ ਭਾਜੀ ਨੂੰ ਥੈਂਕ ਯੂ ਕਹਿਣਾ ਬਣਦਾ ਬਿਲਕੁਲ ਜੀ ਵਰਿੰਦਰ
ਜੇ ਵਰਲਡ ਵਾਰ 2 ਦੀ ਬੈਕਬੋਨ ਸੀਗੇ ਨਾ ਤੇ ਸਿੱਖ
ਬਿਲਕੁਲ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਸਹੀ ਗੱਲ ਆ ਵਰਿੰਦਰ ਤੇ ਬਹੁਤ ਵਧੀਆ ਹੋਰ ਕੁਛ
ਨਹੀਂ ਜੀ ਨਹੀਂ ਤਾਂ ਇੱਥੇ ਤਾਂ ਭਾਈ ਵੀ ਦੌੜ ਜਾਂਦੇ ਗੁਰਦੁਆਰਿਆਂ ਦੇ ਹਨਾ ਜੇ ਪੈਸੇ ਨਾ ਮਿਲਣ ਭਾਜੀ ਤਾਂ ਫੇਰ ਵੀ 3 ਵਜੇ ਉੱਠ ਕੇ ਫ੍ਰੀ ਸੇਵਾ ਕਰਦੇ ਆ
ਸਹੀ ਗੱਲ ਬਿਲਕੁਲ ਠੀਕ ਗੱਲ ਆ ਉਹੀ ਹਰ ਕਿਸੇ ਦੀ ਆਪਣੀ ਆਪਣੀ ਤਪੱਸਿਆ ਹੀ ਆ ਕਹਿ ਲਓ ਆਪਣਾ ਆਪਣੀ ਮਿਹਨਤ ਆ ਸੋ ਇਹਦੇ ਲਈ ਬਿਲਕੁਲ ਸਰਬਜੀਤ ਭਾਜੀ ਦਾ ਵੀ ਸਪੈਸ਼ਲ ਵਾਲਾ ਥੈਂਕਸ ਔਰ ਅਮਨਦੀਪ ਭਾਜੀ ਦਾ ਥੈਂਕਸ ਜਿਨ੍ਹਾਂ ਨੇ ਇਹ ਵਿਚਾਰ ਨਾਲ ਸ਼ੁਰੂ ਕੀਤਾ ਆਸਟ੍ਰੇਲੀਆ ਦੇ ਵਿੱਚ ਪਹਿਲਾ ਜਿਹੜਾ ਪੰਜਾਬੀ ਰੇਡੀਓ ਹਰਮਨ ਰੇਡੀਓ ਜਿਹੜਾ ਸ਼ੁਰੂ ਹੋਇਆ ਸੀਗਾ ਔਰ ਜਦੋਂ ਵੀ ਮੈਨੂੰ ਲੱਗਦਾ ਹੁੰਦਾ ਜਦੋਂ ਕੋਈ ਚੀਜ਼ ਸ਼ੁਰੂ ਹੋ ਜਾਂਦੀ ਹੈ ਨਾ ਫਿਰ ਉਹਨੂੰ ਅੱਗੇ ਤੋਂ ਅੱਗੇ ਵਧਾਉਣਾ ਕਰਨਾ ਜਾਂ ਦੇਖਾ ਦੇਖੀ ਕਰਨੀ ਉਹ ਚੀਜ਼ ਹੋਰ ਹੁੰਦੀ ਆ ਪਰ ਇੱਕ ਪਹਿਲਾ ਸਟੈਪ ਪੁੱਟਣਾ ਔਰ ਉਸ ਸਟੈਪ ਤੇ ਅੜੇ ਰਹਿਣਾ ਇੰਨੀਆਂ ਔਕੜਾਂ ਦੇ ਬਾਵਜੂਦ ਵੀ ਉਹਨੂੰ ਲੈ ਕੇ ਦੂਰ ਤੱਕ ਚੱਲਣਾ ਇਹ ਬਹੁਤ ਵੱਡੀ ਗੱਲ ਹੁੰਦੀ ਆ ਅਸੀਂ ਅਕਸਰ ਹੀ ਕੋਈ ਚੀਜ਼ ਸ਼ੁਰੂ ਕਰਦੇ ਹਾਂ ਤੇ ਸਾਨੂੰ ਜਦੋਂ ਨਫਾ ਨੁਕਸਾਨ ਜਿਹਾ ਦੇਖਦੇ ਹਾਂ ਤਾਂ ਅਸੀਂ ਛੱਡ ਦਿੰਦੇ ਹਾਂ ਵੀ ਛੱਡ ਕੀ ਲੋੜ ਪਈ ਆ ਪਰ ਕਿਸੇ ਚੀਜ਼ ਨੂੰ ਲੈ ਕੇ ਤੁਰੇ ਰਹਿਣਾ ਹਰ ਹਿੰਮਤ ਹਰ ਹਾਲ ਦੇ ਵਿੱਚ ਉਹ ਬਹੁਤ ਵੱਡੀ ਗੱਲ ਹੁੰਦੀ ਆ ਔਰ ਅਮਨਦੀਪ ਭਾਜੀ ਲੈ ਕੇ ਤੁਰੇ ਰਹੇ ਆ ਔਰ ਉਹਦੇ ਲਈ ਸਰਬਜੀਤ ਭਾਜੀ ਦੀ ਕੋਈ ਹਰਮਨ ਰੇਡੀਓ ਦੀ ਬੈਕਬੋਨ ਔਰ ਤੁਹਾਡੇ ਸਾਰਿਆਂ ਦਾ ਪਿਆਰ ਤੁਹਾਡੇ ਸਾਰਿਆਂ ਦੀ ਹੱਲਾਸ਼ੇਰੀ ਜਿਹੜੀ ਹੈ ਉਹ ਸਭ ਤੋਂ ਜ਼ਰੂਰੀ ਹੁੰਦੀ ਆ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਔਰ ਬਹੁਤ ਬਹੁਤ ਸ਼ੁਕਰੀਆ ਅਮਰਿੰਦਰ ਤੁਹਾਡਾ, ਤੁਸੀਂ ਪਹਿਲੀ ਫੀਡਬੈਕ ਜਿਹੜੀ ਦਿੱਤੀ ਹੈ, ਮੈਂ ਸਵੇਰ ਦੀ ਬੋਲੀ ਜਾਂਦੀ ਸੀ ਕਿ ਹਾਂ ਤੁਹਾਡੀ ਫੀਡਬੈਕ ਜ਼ਰੂਰੀ ਹੈ, ਸੋ ਉਹਦੇ ਲਈ ਵੀ ਥੈਂਕਸ, ਤੁਸੀਂ ਮੇਰੀ ਗੱਲ ਸੁਣੀ ਔਰ ਹੁੰਗਾਰਾ ਭਰਿਆ ਔਰ ਸਾਨੂੰ ਦੱਸਿਆ ਉਹਦੇ ਲਈ। ਮੈਂ ਬਿਲਕੁਲ ਜਿਹੜਾ ਤੁਸੀਂ ਬੁੱਧਵਾਰ ਦੇ ਪ੍ਰੋਗਰਾਮ ਦੀ ਗੱਲ ਕੀਤੀ, ਕੋਸ਼ਿਸ਼ ਕਰਾਂਗੀ ਵੀ ਯਾਦਾਂ ਬਿਲਕੁਲ ਨਾ ਇੱਧਰ ਉੱਧਰ ਹੋਣ, ਹੈ ਨਾ, ਕਈ ਵਾਰੀ ਗੱਲਾਂ ਇੱਧਰ ਉੱਧਰ ਹੋ ਜਾਂਦੀਆਂ ਆ ਕੋਈ ਇੰਟਰਵਿਊ ਹੁੰਦੀ ਆ ਜਾਂ, ਪਰ ਫਿਰ ਵੀ ਨਹੀਂ ਬਿਲਕੁਲ, ਜਿੱਦਣ ਮੈਂ ਵੀ ਯਾਦਾਂ ਨਹੀਂ ਨਾ ਕਰਦੀ ਉਦਣ ਮੈਨੂੰ ਵੀ ਪ੍ਰੋਗਰਾਮ ਖਾਲੀ ਖਾਲੀ ਲੱਗਦਾ ਹੁੰਦਾ ਤੇ ਮੈਨੂੰ ਵੀ ਇਹ ਲੱਗਦਾ ਹੁੰਦਾ ਵੀ ਮਜ਼ਾ ਜਿਹਾ ਨਹੀਂ ਆਇਆ, ਕਿਉਂਕਿ ਉਹੀ ਗੱਲ ਤੁਹਾਡੀ ਰੂਹ ਚ ਸਮਾਈ ਹੋਵੇ
ਗੱਲ। ਯਾਦਾਂ ਦੀ ਨਾ, ਸੋਰੀ, ਇੱਕ ਯਾਦਾਂ ਦੀ ਗੱਲ ਆ ਜਿਹੜੀ ਉਹ ਹੁੰਦੀ ਆ ਕਿ ਆਪਾਂ ਉੱਥੇ ਬੁੜੀਆਂ ਨੇ ਨਾ ਘਰ, ਬੁੜੀਆਂ ਬੰਦਿਆਂ ਏਦਾਂ ਨੀ ਕਹਿਣਾ ਚਾਹੀਦਾ, ਬੁੜੀਆਂ ਬੰਦੇ ਸਾਰੇ ਜਦੋਂ ਚੁਗਲੀਆਂ ਕਰਦੇ ਹੁੰਦੇ ਕੁਛ ਵੀ ਕਰਦੇ ਹੁੰਦੇ ਆ
ਆਵਾਜ਼ ਕੱਟ ਗਈ। ਹੈਲੋ,
ਹਾਂਜੀ ਹਾਂਜੀ, ਜਦੋਂ ਉੱਥੇ ਗੱਲਾਂ ਕਰਦੇ ਹੁੰਦੇ ਸੀ ਨਾ ਬਾਹਰ ਖੜੇ ਹੋ ਕੇ ਜਾਂ ਸੱਥ ਵਿੱਚ ਕਿਸੇ ਵੀ ਜਗ੍ਹਾ ਤੇ ਗੱਲਾਂ ਕਰਨੀਆਂ, ਕਿਸੇ ਨੇ ਵੀ ਲੇਡੀਜ਼ ਨੇ ਜਾਂ ਬੰਦਿਆਂ ਨੇ, ਉਹਨਾਂ ਨੇ ਬਾਅਦ ਚ ਇੱਕ ਗੱਲ ਜ਼ਰੂਰ ਕਹਿਣੀ, ਚਲੋ ਸਾਨੂੰ ਕੀ ਜਿੱਦਾਂ ਅਗਲਾ ਕਰਦਾ ਕਰੀ ਚੱਲੇ, ਸਾਨੂੰ ਕੀ ਜ਼ਰੂਰ ਕਹਿਣਾ ਬਾਅਦ ਚ
ਕਰੀ ਚੱਲੇ। ਬਿਲਕੁਲ, ਇਹ ਕੁਛ ਇਹ ਆਪਣੀ ਕਮਿਊਨੀਕੇਸ਼ਨ ਦੇ ਕੁਛ ਐਟੀਕੇਟਸ ਹੁੰਦੇ ਆ ਵੀ, ਹਨਾ, ਬੰਦੇ ਨੇ ਗੱਲ ਕਿੱਦਾਂ ਖਤਮ ਕਰਨੀ ਆ ਤੇ ਖਤਮ ਕਰਕੇ ਨਾ ਭਾਈ ਅਸੀਂ ਕਾਹਨੂੰ ਕਿਸੇ ਦੀ ਗੱਲ ਕਰਨੀ, ਕੀ ਲੋੜ ਪਈ ਆ, ਬੁੱਢੀਆਂ ਅਕਸਰ ਹੀ ਕਹਿੰਦੀਆਂ ਸੀਗੀਆਂ।
ਚਲੋ ਤੁਸੀਂ ਕਰੋ ਕੰਟੀਨਿਊ, ਫਿਰ ਮੈਨੂੰ ਦਿਓ।
ਬਹੁਤ ਬਹੁਤ ਸ਼ੁਕਰੀਆ ਅਮਰਿੰਦਰ, ਹਾਂ ਜੀ ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ। ਸੋ ਬਿਲਕੁਲ, ਬਹੁਤ ਵਧੀਆ ਲੱਗਦਾ ਜੀ, ਓਨੈਸਟ ਹੋਣਾ ਬਹੁਤ ਜ਼ਰੂਰੀ ਹੈ, ਓਨੈਸਟਲੀ ਆਪਣੀ ਫੀਡਬੈਕ ਕਿਸੇ ਨੂੰ ਦੇਣੀ ਹੋਰ ਵੀ ਜ਼ਰੂਰੀ ਹੋ ਜਾਂਦੀ ਹੈ, ਤਾਂ ਕਿ ਕੁਛ ਆਪਣੇ ਆਪ ਚ ਇੰਪਰੂਵਮੈਂਟਸ ਕੋਈ ਕਰ ਸਕੇ, ਜਾਂ ਫਿਰ ਜਿੱਥੇ ਕੁਛ ਚੰਗਾ ਕਰ ਰਿਹਾ ਉਹਦੀ ਉਹਨੂੰ ਹੋਰ ਹੱਲਾਸ਼ੇਰੀ ਮਿਲੇ ਤੇ ਹੋਰ ਉਤਸ਼ਾਹ ਨਾ ਕਰ ਸਕੇ। ਸੋ ਇਸ ਕਰਕੇ ਤੁਹਾਡੀ ਸਾਰਿਆਂ ਦੀ ਫੀਡਬੈਕ ਬਹੁਤ ਜ਼ਰੂਰੀ ਹੁੰਦੀ ਹੈ। ਤੇ ਕੁਲਦੀਪ ਦਾ ਮੈਸੇਜ ਆਇਆ ਹੋਇਆ ਮੈਨੂੰ, ਤੇ ਉਸ ਤੋਂ ਜੀ ਕੁਲਦੀਪ ਦਾ ਮੈਸੇਜ ਪੜ੍ਹਦੀ ਹਾਂ। ਕੁਲਦੀਪ ਅੱਜ ਬੜੇ ਦਿਨਾਂ ਬਾਅਦ ਆਈ ਆ, ਬਹੁਤ ਹੀ ਬਿਜ਼ੀ ਹੋ ਗਈ ਹੈ ਭੈਣ ਸਾਡੀ ਵਿਆਹ ਤੋਂ ਬਾਅਦ, ਤੇ ਪਰ ਕੋਈ ਗੱਲ ਨਹੀਂ, ਫਿਰ ਵੀ ਜਦੋਂ ਕਿਤੇ ਟਾਈਮ ਲੱਗਦਾ ਹੈ ਗੇੜਾ ਮਾਰ ਜਾਂਦੀ ਆ, ਹਨਾ, ਪੇਕਿਆਂ ਦੇ। ਸੋ ਅੰਮ੍ਰਿਤ ਕਣੀਆਂ ਕਰਕੇ ਇਹਨਾਂ ਨੇ ਇੱਕ ਕਵਿਤਾ ਭੇਜੀ ਆ, ਲਿਖਿਆ ਪੇ ਕੁੱਲ ਮਿਲਾ ਕੇ ਚੰਦ ਕੋ ਖੇਡਾਂ ਇਹਨਾਂ ਖਾਤਰ ਬਣੀਆਂ ਹੁੰਦੀਆਂ, ਮੋਹ ਦੀ ਮਿੱਟੀ ਘੋਲ ਮਿਲ ਜਾਵਣ ਧੀਆਂ ਅੰਮ੍ਰਿਤ ਕਣੀਆਂ ਹੁੰਦੀਆਂ। ਵਾਹ, ਨੂਰੀ ਚਿਹਰੇ ਨੂਰੀ ਹਾਸੇ ਧੀਆਂ ਦੇ ਕਸਤੂਰੀ ਹਾਸੇ, ਉਸ ਘਰ ਬਰਕਤ ਠੰਡੀਆਂ ਛਾਵਾਂ ਜਿਸ ਘਰ ਧੀਆਂ ਜਣੀਆਂ ਹੁੰਦੀਆਂ, ਮੋਦੀ ਮਿੱਟੀ ਕੋਲ ਮਿਲ ਜਾਵਣ ਧੀਆਂ ਅੰਮ੍ਰਿਤ ਕਣੀਆਂ ਹੁੰਦੀਆਂ, ਜਿਹੜਾ ਅੰਦਰੋਂ ਭਿੱਜਿਆ ਹੁੰਦਾ ਧੀਆਂ ਬਾਜੋਂ ਛਿੱਜਿਆ ਹੁੰਦਾ, ਬਾਬਲ ਦੀ ਪਗੜੀ ਦਾ ਟੋੜਾ, ਬਾਬਲ ਦੀ ਪਗੜੀ ਦਾ ਟੋਰਾ ਟੋਰੇ ਵਿੱਚੋਂ ਛਣੀਆਂ ਹੁੰਦੀਆਂ, ਮੋਦੀ ਮਿੱਟੀ ਕੋਲ ਮਿਲ ਜਾਵਣ ਧੀਆਂ ਅੰਮ੍ਰਿਤ ਕਣੀਆਂ ਹੁੰਦੀਆਂ, ਮਿੱਟੀ ਦਾ ਹਰ ਕਣ ਵੀ ਰੋਸ਼ਨ ਕਾਲੇ ਸੰਘਣੇ ਵਣ ਵੀ ਰੋਸ਼ਨ, ਹਰ ਕੁੱਲ ਕੁੱਖੋਂ ਜੰਮੇ ਚਾਨਣ ਇਹ ਅਣਮੁੱਲੀਆਂ ਮਣੀਆਂ ਹੁੰਦੀਆਂ, ਮੋਹ ਦੀਆਂ ਮਿੱਟੀਆਂ ਕੋਲ ਮਿਲ ਜਾ ਮੋਹ ਦੀ ਮਿੱਟੀ ਕੋਲ ਮਿਲ ਜਾਵਣ ਧੀਆਂ ਅੰਮ੍ਰਿਤ ਕਣੀਆਂ ਹੁੰਦੀਆਂ, ਸੱਖਣੇ ਪੱਲੇ ਕੁੱਝ ਨਹੀਂ ਹੁੰਦੇ ਬੰਦੇ ਇਕੱਲੇ ਕੁੱਝ ਨਹੀਂ ਹੁੰਦੇ, ਜੇ ਬਣ ਜਾਣ ਚੰਦੋਏ ਬੰਦੇ ਇਹ ਉਹਨਾਂ ਦੀਆਂ ਤਣੀਆਂ ਹੁੰਦੀਆਂ, ਮੋਹ ਦੀ ਮਿੱਟੀ ਕੋਲ ਮਿਲ ਜਾਵਣ ਧੀਆਂ ਅੰਮ੍ਰਿਤ ਕਣੀਆਂ ਹੁੰਦੀਆਂ। ਬਹੁਤ ਹੀ ਪਿਆਰੀ ਜੀ ਕਵਿਤਾ, ਸਹੀ ਗੱਲ ਆ, ਧੀਆਂ ਬਾਜੋਂ ਵਿਹੜੇ ਜਿਹੜੇ ਨਾ ਸੱਖਣੇ ਹੁੰਦੇ ਆ, ਇਹ ਮੈਨੂੰ ਲੱਗਦਾ ਜਿਨ੍ਹਾਂ ਦੀਆਂ ਧੀਆਂ ਨਹੀਂ ਹੁੰਦੀਆਂ ਉਹਨਾਂ ਨੂੰ ਪੁੱਛ ਕੇ ਦੇਖੋ, ਹੈ ਨਾ। ਵੈਸੇ ਅਕਸਰ ਜੇ ਅਸੀਂ ਆਪਣੇ ਪੁਰਾਣੇ ਟਾਈਮ ਚ ਦੇਖੀਏ, ਹੁਣ ਵੀ ਜੇ ਆਲੇ ਦੁਆਲੇ ਗੱਲ ਕਰੀਏ, ਸੱਚਾਈ ਇਹ ਆ ਕਿ ਮੁੰਡੇ ਸਾਰੇ ਮੰਗਦੇ ਆ, ਪੁੱਤਾਂ ਦੀਆਂ ਸੱਧਰਾਂ ਸਾਰਿਆਂ ਨੂੰ ਹੁੰਦੀਆਂ, ਪਰ ਧੀਆਂ ਜਿਹੜੀਆਂ ਹੁੰਦੀਆਂ ਨਾ, ਮੈਨੂੰ ਲੱਗਦਾ ਧੀਆਂ ਬਹੁਤ ਜ਼ਰੂਰੀ ਆ ਹਰ ਘਰ ਚ, ਰੱਬ ਧੀ ਦੀ ਦਾਤ ਜ਼ਰੂਰ ਦਵੇ, ਧੀ ਪੁੱਤਰ ਦੋਨੇ ਹੀ ਬਹੁਤ ਜ਼ਰੂਰੀ ਹੁੰਦੇ ਆ, ਜਿਹਨਾਂ ਦੇ ਪੁੱਤ ਨਹੀਂ ਹੁੰਦੇ ਉਹਨਾਂ ਨੂੰ ਧੀਆਂ ਦੀ ਕਮੀ ਜਿਹੜੀ ਜ਼ਰੂਰ ਮਹਿਸੂਸ ਹੁੰਦੀ ਹੈ, ਜਿਨ੍ਹਾਂ ਦੇ ਘਰ ਪੁੱਤ ਨਹੀਂ ਹੁੰਦੇ ਉਹਨਾਂ ਨੂੰ ਜ਼ਰੂਰ ਪੁੱਤਰ ਦੀ ਕਮੀ ਮਹਿਸੂਸ ਹੁੰਦੀ ਹੈ, ਪਰ ਪਰਮਾਤਮਾ ਹਰ ਕਿਸੇ ਨੂੰ ਦੇਵੇ, ਪਰ ਜੋ ਵੀ ਹੈ ਪਿਆਰ ਬਹੁਤ ਲੈਂਦੀਆਂ ਤੇ ਪਿਆਰ ਦਿੰਦੀਆਂ ਵੀ ਬਹੁਤ ਆ। ਬਿਲਕੁਲ ਸਹੀ ਕਿਹਾ ਕੁਲਦੀਪ, ਧੀਆਂ ਅੰਮ੍ਰਿਤ ਕਣੀਆਂ ਹੁੰਦੀਆਂ। ਸੋ ਰਾਜੀ ਖੁਸ਼ੀ ਰਹਿਣ ਜੀ, ਇਹ ਧੀਆਂ ਏਦਾਂ ਹੀ ਚੈਕਦੀਆਂ ਰਹਿਣ, ਤੇ ਨਾਲ ਇਹਨਾਂ ਨੇ ਗੁਰਫਤਿਹ ਸਾਂਝੀ ਕੀਤੀ ਹੈ ਸਾਰੇ ਹਰਮਨ ਪਰਿਵਾਰ ਨੂੰ, ਤੇ ਲਿਖਿਆ ਆਸ ਤੇ ਅਰਦਾਸ ਹੈ ਕਿ ਸਭ ਰਾਜੀ ਖੁਸ਼ੀ ਹੋਵੋਗੇ, ਬਹੁਤ ਸੋਹਣਾ ਚੱਲ ਰਿਹਾ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ ਕੁਲਦੀਪ, ਕਹਿੰਦੇ ਬਹੁਤ ਹੀ ਸਮੇਂ ਬਾਅਦ ਪ੍ਰੋਗਰਾਮ ਵਿੱਚ ਸ਼ਾਮਿਲ ਹੋਏ ਆ, ਪਰ ਸੱਚੀ ਪੋਡਕਾਸਟ ਜ਼ਰੂਰ ਸੁਣ ਲਈਦਾ। ਹਾਂ ਠੀਕ ਹੈ, ਸੋ ਬਿਲਕੁਲ ਤੁਹਾਡੀ ਜ਼ਿੰਦਗੀ ਚ ਹਰਮਨ ਰੇਡੀਓ ਸ਼ਾਇਦ ਉਦਾਂ ਹੀ ਚੱਲਦਾ ਹੋਵੇ ਪੋਡਕਾਸਟ ਕਰਕੇ, ਪਰ ਸਾਡੀ ਜ਼ਿੰਦਗੀ ਦੇ ਵਿੱਚ ਕੁਲਦੀਪ ਥੋੜੀ ਮਿਸਿੰਗ ਹੋ ਗਈ ਹੈ, ਤੁਹਾਨੂੰ ਬਹੁਤ ਮਿਸ ਕਰੀਦਾ ਕੁਲਦੀਪ, ਆਉਂਦੇ ਜਾਂਦੇ ਰਿਹਾ ਕਰੋ। ਸੋ ਇਸ ਤੋਂ ਬਾਅਦ ਹਰਜਿੰਦਰ ਕੁਮਾਰ ਅੰਕਲ ਦਾ ਇੱਕ ਹੋਰ ਮੈਸੇਜ ਆਇਆ ਹੋਇਆ, ਲਿਖਿਆ ਹੋਇਆ, ਸਤਿ ਸ੍ਰੀ ਅਕਾਲ, ਧੀ ਦੇ ਦੋ ਘਰ ਹੁੰਦੇ ਆ ਪਰ ਉਹਨਾਂ ਦੀ ਉਹਨੂੰ ਪਰ ਦੋਨੇ ਹੀ ਉਹਨੂੰ ਬੇਗਾਨੀ ਸਮਝਦੇ ਹਨ। ਅਚਾਰ ਦੇ ਵਿੱਚ ਕਈ ਮਸਾਲੇ ਹੁੰਦੇ ਨੇ ਤੇ ਮੱਖਣ ਮਿੱਠਾ ਹੁੰਦਾ ਹੈ ਤੇ ਭੁੱਖ ਲੱਗੀ ਹੁੰਦੀ ਹੈ, ਭੁੱਖ ਨਾ ਵੇਖੇ ਮਾਸ ਤੇ ਨੀਂਦ ਨਾ ਵੇਖੇ ਬਿਸਤਰਾ, ਇਸ਼ਕ ਨਾ ਵੇਖੇ ਜਾਤ। ਸੋ ਬਿਲਕੁਲ ਹਰਜਿੰਦਰ ਅੰਕਲ, ਘੁੰਮਣ ਅੰਕਲ ਇਹ ਕੋਸ਼ਿਸ਼ ਕਰਦੇ ਹੁੰਦੇ ਆ ਚਾਰ ਲਾਈਨਾਂ ਦੇ ਵਿੱਚ ਨਾ ਬਹੁਤ ਸਾਰੇ ਸੁਨੇਹੇ ਦੇਣ ਦੀ ਕੋਸ਼ਿਸ਼ ਕਰਦੇ ਹੁੰਦੇ ਆ ਔਰ ਸੁਨੇਹੇ ਸਾਡੇ ਤੱਕ ਪਹੁੰਚ ਵੀ ਜਾਂਦੇ ਆ, ਸੋ ਉਹਦੇ ਲਈ ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਇੱਕ ਹੋਰ ਮੈਸੇਜ ਜਿਹੜਾ ਮੈਂ ਤੁਹਾਡੇ ਨਾਲ ਸਾਂਝਾ ਕਰਨਾ, ਇਲਾਜ ਨਾਲੋਂ ਪਰਹੇਜ਼ ਬਿਹਤਰ, ਇਹ ਮੈਸੇਜ ਮੈਨੂੰ ਪਿੱਛੇ ਕਿ ਜੇ ਆਇਆ ਸੀ ਮੇਰੇ ਵਟਸਐਪ ਤੇ, ਤੇ ਮੈਂ ਸੋਚਿਆ ਸੀ ਤੁਹਾਡੇ ਸਾਰਿਆਂ ਨਾਲ ਜ਼ਰੂਰ ਸਾਂਝਾ ਕਰੂੰਗੀ, ਬਹੁਤ ਹੀ ਵਧੀਆ ਲੱਗਾ ਮੈਨੂੰ ਔਰ ਮੈਨੂੰ ਲੱਗਦਾ ਹੁੰਦਾ ਇਹ ਜ਼ਰੂਰ ਜ਼ਿੰਦਗੀ ਦੇ ਵਿੱਚ ਸਾਨੂੰ ਕਰਨਾ ਚਾਹੀਦਾ ਕਿਉਂਕਿ ਇਲਾਜ ਨਾਲੋਂ ਪਰਹੇਜ਼ ਜਿਹੜਾ ਬਿਹਤਰ ਹੁੰਦਾ। ਸੋ ਇਹ ਜਿਹੜਾ ਇਲਾਜ ਪਰਹੇਜ਼ ਹੈਗਾ ਇਹ ਹੈਗਾ ਜੀ ਰਿਟਾਇਰਮੈਂਟ ਤੋਂ ਪਹਿਲਾਂ ਤੇ ਮਗਰੋਂ ਵਿਚਾਰਨ ਯੋਗ ਗੱਲਾਂ। ਚਲੋ ਮੈਂ ਤੁਹਾਨੂੰ ਦੱਸਦੀ ਹਾਂ, ਪਰਿਵਾਰਾਂ ਦੇ ਵਿੱਚ ਹੁੰਦੇ ਝਗੜਿਆਂ ਨੂੰ ਨਜਿੱਠਣ ਦੇ ਮਾਹਰ ਸੁਪਰੀਮ ਕੋਰਟ ਦੇ ਸਾਬਕਾ ਜੱਜ ਡਾਕਟਰ ਸੁਰੇਸ਼ ਗੌਤਮ ਨੇ ਇਹ 10 ਕੀਮਤੀ ਮਸ਼ਵਰੇ ਜਿਹੜੇ ਸੀ ਇਹ ਸਾਂਝੇ ਕੀਤੇ ਆ, ਸੋ ਉਹ ਮੈਂ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੀ ਹਾਂ। ਨੰਬਰ 1 ਤੇ ਆ ਕਿ ਆਪਣੇ ਨੂੰਹ ਪੁੱਤ ਨੂੰ ਆਪਣੇ ਨਾਲ ਰਹਿਣ ਦੀ ਹੱਲਾਸ਼ੇਰੀ ਨਾ ਦਿਓ, ਚੰਗਾ ਰਹੇਗਾ ਜੇ ਉਹਨਾਂ ਨੂੰ ਵੱਖਰੇ, ਇੱਥੋਂ ਤੱਕ ਕਿ ਕਿਰਾਏ ਦੇ ਮਕਾਨ ਵਿੱਚ ਵੀ ਰਹਿਣ ਲਈ ਕਹੋ, ਸਮਝ ਲਓ ਕਿ ਵੱਖਰਾ ਘਰ ਲੱਭਣਾ ਉਹਨਾਂ ਦੀ ਆਪਣੀ ਪਰੇਸ਼ਾਨੀ ਹੈ, ਤੁਹਾਡੇ ਘਰਾਂ ਦਾ ਫਾਸਲਾ ਤੁਹਾਡੇ ਰਿਸ਼ਤਿਆਂ ਦਾ ਨਿੱਘ ਬਣਾਈ ਰੱਖੇਗਾ। ਹੁਣ ਇਹ ਉਹ ਵਾਲੇ ਨੁਸਖੇ ਆ ਜੇ ਅਸੀਂ ਸੋਚੀਏ ਆਪਣੇ ਪੁਰਾਣੇ ਆਪਣੇ ਵਿਰਸੇ ਵਾਲੇ ਜਾਂ ਜਿਨ੍ਹਾਂ ਘਰਾਂ ਚੋਂ ਅਸੀਂ ਆਏ ਹਾਂ ਤੇ ਸਾਨੂੰ ਥੋੜੇ ਔਕਵਰਡ ਲੱਗਦੇ ਆ, ਪਰ ਅੱਜ ਕੱਲ ਜਿਹੜਾ ਮਾਹੌਲ ਆ ਉਹਦੇ ਅਕੋਰਡਿੰਗਲੀ ਕਿਤੇ ਨਾ ਕਿਤੇ ਇਹ ਜਾਇਜ਼ ਵੀ ਲੱਗਦੇ ਆ, ਬਾਕੀ ਤੁਸੀਂ ਸੋਚਣਾ। ਦੂਸਰੇ ਨੰਬਰ ਤੇ ਹੈਗਾ ਜੀ ਆਪਣੀ ਨੂੰਹ ਨਾਲ ਆਪਣੀ ਧੀ ਵਰਗਾ ਨਹੀਂ ਆਪਣੇ ਪੁੱਤਰ ਦੀ ਪਤਨੀ ਵਰਗਾ ਵਿਹਾਰ ਕਰੋ, ਤੁਸੀਂ ਦੋਸਤਾਂ ਵਾਂਗੂ ਵੀ ਹੋ ਸਕਦੇ ਹੋ, ਤੁਹਾਡਾ ਪੁੱਤਰ ਹਮੇਸ਼ਾ ਤੁਹਾਡੇ ਤੋਂ ਛੋਟਾ ਰਹੇਗਾ ਪਰ ਉਸਦੀ ਪਤਨੀ ਨਹੀਂ, ਜੇ ਇੱਕ ਵਾਰੀ ਝਿੜਕ ਦਿੱਤਾ ਤਾਂ ਉਹ ਕਦੇ ਭੁੱਲੇਗੀ ਨਹੀਂ, ਅਸਲ ਵਿੱਚ ਉਹਨੂੰ ਝਿੜਕਣ ਦਾ ਤੇ ਸਮਝਾਉਣ ਦੀ ਇਕਲੌਤੀ ਹੱਕਦਾਰ ਉਹਦੀ ਮਾਂ ਹੈ, ਤੁਸੀਂ ਨਹੀਂ। ਉਸ ਤੋਂ ਬਾਅਦ ਹੈ ਜੀ ਕਿ ਤੁਹਾਡੀ ਨੂੰਹ ਦੀ ਕੋਈ ਵੀ ਆਦਤ ਜਾਂ ਉਸਦਾ ਇਖਲਾਕ ਕਿਸੇ ਵੀ ਹਾਲਤ ਵਿੱਚ ਤੁਹਾਡੀ ਨਹੀਂ ਤੁਹਾਡੇ ਪੁੱਤਰ ਦੀ ਪਰੇਸ਼ਾਨੀ ਹੈ ਕਿਉਂਕਿ ਪੁੱਤਰ ਬਾਲਿਗ ਹੈ। ਨੰਬਰ 4 ਤੇ ਆ ਵੀ ਇਕੱਠੇ ਰਹਿੰਦਿਆਂ ਵੀ ਆਪਣੀਆਂ ਜ਼ਿੰਮੇਦਾਰੀਆਂ ਪ੍ਰਤੀ ਸਪਸ਼ਟ ਰਹੋ, ਉਹਨਾਂ ਦੇ ਕੱਪੜੇ ਨਾ ਧੋਵੋ, ਰੋਟੀ ਨਾ ਪਕਾਓ ਜਾਂ ਬੱਚਿਆਂ ਦੇ ਖਿਡਾਵੇ ਨਾ ਬਣੋ ਜਦੋਂ ਤੱਕ ਨੂੰਹ ਤੁਹਾਨੂੰ ਅਜਿਹਾ ਕਰਨ ਦੀ ਬੇਨਤੀ ਨਾ ਕਰੇ, ਨਾਲੇ ਜੇਕਰ ਤੁਸੀਂ ਅਜਿਹਾ ਕਰਨ ਦੇ ਸਮਰੱਥ ਹੋ ਅਤੇ ਬਦਲੇ ਵਿੱਚ ਕਿਸੇ ਅਹਿਸਾਨ ਦੀ ਆਸ ਵੀ ਨਹੀਂ ਰੱਖਦੇ ਹੋ, ਖਾਸ ਕਰਕੇ ਆਪਣੇ ਪੁੱਤਰ ਦੀਆਂ ਪਰੇਸ਼ਾਨੀਆਂ ਨੂੰ ਆਪਣੀਆਂ ਪਰੇਸ਼ਾਨੀਆਂ ਨਾ ਬਣਾਓ, ਉਹਨੂੰ ਆਪਣੇ ਮਸਲੇ ਆਪੇ ਨਜਿੱਠ ਲੈਣ ਦਿਓ। ਉਸ ਤੋਂ ਅਗਲਾ ਹੈ ਜੀ ਕਿ ਜਦੋਂ ਉਹ ਲੜ ਰਹੇ ਹੋਣ ਉਦੋਂ ਗੂੰਗੇ ਬੋਲੇ ਬਣੇ ਰਹੋ, ਇਹ ਸੁਭਾਵਿਕ ਹੈ ਕਿ ਛੋਟੀ ਉਮਰੇ ਪਤੀ ਪਤਨੀ ਆਪਣੇ ਝਗੜਿਆਂ ਵਿੱਚ ਮਾਪਿਆਂ ਦੀ ਦਖਲ ਅੰਦਾਜ਼ੀ ਪਸੰਦ ਨਹੀਂ ਕਰਦੇ। ਨੰਬਰ 6 ਤੇ ਹੈ ਜੀ ਤੁਹਾਡੇ ਪੋਤੇ ਪੋਤੀਆਂ ਤੁਹਾਨੂੰ ਨੂੰਹ ਪੁੱਤਰ ਦੀ ਔਲਾਦ ਤੁਹਾਡੇ ਪੋਤੇ ਪੋਤੀਆਂ ਤੁਹਾਡੇ ਨੂੰਹ ਪੁੱਤਰ ਦੀ ਔਲਾਦ ਹਨ, ਉਹ ਉਹਨਾਂ ਨੂੰ ਜਿਹੋ ਜਿਹਾ ਬਣਾਉਣਾ ਚਾਹੁੰਦੇ ਹਨ ਬਣਾਉਣ ਦਿਓ, ਚੰਗੇ ਮਾੜੇ ਲਈ ਵੀ ਉਹ ਖੁਦ ਜ਼ਿੰਮੇਦਾਰ ਹੋਣਗੇ। ਉਸ ਤੋਂ ਅੱਗੇ ਤੁਹਾਡੀ ਨੂੰਹ ਵਾਸਤੇ ਤੁਹਾਡੀ ਸੇਵਾ ਜਾਂ ਮਾਣ ਸਤਿਕਾਰ ਕਰਨਾ ਜ਼ਰੂਰੀ ਨਹੀਂ ਹੈ, ਇਹ ਤੁਹਾਡੇ ਪੁੱਤਰ ਦੀ ਜ਼ਿੰਮੇਦਾਰੀ ਹੈ, ਤੁਹਾਨੂੰ ਆਪਣੇ ਪੁੱਤਰ ਨੂੰ ਅਜਿਹੀ ਸਿੱਖਿਆ ਦੇਣੀ ਚਾਹੀਦੀ ਹੈ ਕਿ ਉਹ ਇੱਕ ਵਧੀਆ ਇਨਸਾਨ ਬਣੇ ਜਿਸ ਨਾਲ ਤੁਹਾਡੀ ਆਪਣੀ ਨੂੰਹ ਨਾਲ ਸਾਕ ਸਰੀਕੀ ਵਧੀਆ ਬਣੀ ਰਹੇ। ਉਸ ਤੋਂ ਬਾਅਦ ਇਹ ਜੀ ਆਪਣੀ ਰਿਟਾਇਰਮੈਂਟ ਦੀ ਯੋਜਨਾਬੰਦੀ ਵਧੀਆ ਤਰੀਕੇ ਨਾਲ ਕਰੋ, ਉਸ ਵਿੱਚ ਆਪਣੇ ਬੱਚਿਆਂ ਵੱਲੋਂ ਜ਼ਿਆਦਾ ਸਹਿਯੋਗ ਦੀ ਆਸ ਨਾ ਰੱਖੋ, ਤੁਸੀਂ ਜੀਵਨ ਯਾਤਰਾ ਦੇ ਕਈ ਪੜਾਅ ਤੈਅ ਕਰ ਚੁੱਕੇ ਹੋ ਪਰ ਅਜੇ ਵੀ ਬਹੁਤ ਕੁਝ ਸਿੱਖਣਾ ਬਾਕੀ ਹੈ। ਨੰਬਰ 9 ਤੇ ਹੈ ਜੀ ਕਿ ਇਹ ਤੁਹਾਡੇ ਆਪਣੇ ਭਲੇ ਵਾਸਤੇ ਹੈ ਕਿ ਤੁਸੀਂ ਆਪਣੀ ਰਿਟਾਇਰਮੈਂਟ ਦੀ ਜ਼ਿੰਦਗੀ ਦਾ ਪੂਰਾ ਲੁਤਫ ਲਓ, ਇਹ ਬਹੁਤ ਜ਼ਰੂਰੀ ਹੁੰਦਾ ਹੈ, ਇਹ ਤੁਹਾਡੇ ਆਪਣੇ ਭਲੇ ਵਾਸਤੇ ਹੈ ਕਿ ਤੁਸੀਂ ਆਪਣੀ ਰਿਟਾਇਰਮੈਂਟ ਦੀ ਜ਼ਿੰਦਗੀ ਦਾ ਪੂਰਾ ਲੁਤਫ ਲਓ, ਇਹ ਬਿਹਤਰ ਹੋਵੇਗਾ ਕਿ ਆਪਣੀ ਮਿਹਨਤ ਨਾਲ ਤੁਸੀਂ ਜ਼ਿੰਦਗੀ ਭਰ ਵਿੱਚ ਜੋ ਕਮਾਇਆ ਹੈ ਮੌਤ ਤੋਂ ਪਹਿਲਾਂ ਉਹਦਾ ਭਰਪੂਰ ਆਨੰਦ ਲੈ ਲਵੋ, ਆਪਣੀ ਕਮਾਈ ਨੂੰ ਆਪਣੇ ਲਈ ਬੇਮਾਨੀ ਨਾ ਹੋਣ ਦਿਓ। ਨੰਬਰ 10 ਤੇ ਤੁਹਾਡੇ ਪੋਤੇ ਦੋਤਰੇ ਤੁਹਾਡੇ ਪਰਿਵਾਰ ਦਾ ਹਿੱਸਾ ਨਹੀਂ ਹਨ, ਉਹ ਆਪਣੇ ਮਾਪਿਆਂ ਦੀ ਵਿਰਾਸਤ ਹਨ। ਤੇ ਇੱਕ ਹੋਰ ਸੁਨੇਹਾ ਉਹਨਾਂ ਨੇ ਦਿੱਤਾ, ਇਹ ਸੁਨੇਹਾ ਸਿਰਫ ਤੁਹਾਡੇ ਲਈ ਹੀ ਨਹੀਂ ਹੈ ਬਲਕਿ ਇਹਨੂੰ ਆਪਣੇ ਬਾਕੀਆਂ ਵਿੱਚ ਵੀ ਜ਼ਰੂਰ ਸ਼ੇਅਰ ਕਰੋ। ਸੋ ਸੁਪਰੀਮ ਕੋਰਟ ਦੇ ਇੱਕ ਸਾਬਕਾ ਜੱਜ ਨੇ ਆਪਣੇ ਇਹ ਵਿਚਾਰ ਜਿਹੜੇ ਆ ਉਹ ਆਪਣੇ ਕੀਮਤੀ 10 ਮਸ਼ਵਰੇ ਜਿਹੜੇ ਸਾਂਝੇ ਕੀਤੇ ਸੀ ਉਹ ਮੈਨੂੰ ਵੀ ਵਟਸਐਪ ਦੇ ਥਰੂ ਆਏ ਸੀ ਤੇ ਮੈਂ ਸੋਚਿਆ ਕਿ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂ। ਬਿਲਕੁਲ ਹੈ ਨਾ, ਜੇ ਅਸੀਂ ਆਪਣੇ ਮੈਂ ਜੇ ਗੱਲ ਕਰੀਏ ਆਪਣੇ ਬਚਪਨ ਵੱਲ ਦੇਖੀਏ ਜਾਂ ਆਪਣੇ ਦਾਦੇ ਪੜਦਾਦੇ ਉਹਨਾਂ ਦੀ ਜ਼ਿੰਦਗੀ ਵੱਲ ਦੇਖੀਏ ਤਾਂ ਇਹੋ ਜਿਹੀ ਗੱਲ ਨਹੀਂ ਕਹੀ। ਜਿਹੜੇ ਅੱਗੇ ਜਿਹੜੇ ਇਕੱਠੇ ਪਰਿਵਾਰ ਹੁੰਦੇ ਸੀ ਉਹਨਾਂ ਦੇ ਵਿੱਚ ਵੀ ਪਿਆਰ ਹੁੰਦਾ ਸੀ, ਇਹੋ ਜਿਹੀ ਗੱਲ ਨਹੀਂ। ਕੁਝ ਗਿਲੇ ਸ਼ਿਕਵੇ ਵੀ ਰਹਿੰਦੇ ਹੁੰਦੇ ਸੀ, ਲੜਾਈਆਂ ਝਗੜੇ ਵੀ ਹੁੰਦੇ ਹੁੰਦੇ ਸੀਗੇ, ਔਰ ਕਈ ਬਜ਼ੁਰਗਾਂ ਦੀ ਹਾਲਤ ਬਹੁਤ ਮਾੜੀ ਵੀ ਹੁੰਦੀ ਸੀਗੀ, ਬਦਤਰ ਵੀ ਹੁੰਦੀ ਸੀਗੀ, ਔਰ ਕਈ ਬਜ਼ੁਰਗ ਚੰਗੇ ਰੋਬ ਨਾਲ ਵੀ ਆਪਣੇ ਘਰਾਂ ਦੇ ਵਿੱਚ ਰਹਿੰਦੇ ਸੀਗੇ ਪੂਰੇ ਸਤਿਕਾਰ ਦੇ ਨਾਲ, ਇੱਜ਼ਤ ਦੇ ਨਾਲ। ਸੋ ਦੋਨੇ ਹੀ ਗੱਲਾਂ ਇਸ ਕਰਕੇ, ਬਾਕੀ ਗੱਲ ਇਹ ਹੁੰਦੀ ਹੈ ਕਿ ਆਪਣੀ ਇੱਜ਼ਤ ਆਪਣੇ ਹੱਥ ਹੀ ਹੁੰਦੀ ਹੈ। ਸੋ ਕੁਲਦੀਪ ਨੇ ਲਿਖਿਆ ਹੈ ਕਿ ਭੇਜਿਓ ਜ਼ਰੂਰ, ਇਹ ਬਹੁਤ ਸੋਹਣੇ ਨੁਸਖੇ ਨੇ। ਬਿਲਕੁਲ ਕੁਲਦੀਪ, ਮੈਨੂੰ ਵੀ ਬਹੁਤ ਸੋਹਣੇ ਲੱਗੇ, ਖਾਸ ਕਰਕੇ ਅੱਜ ਕੱਲ ਦਾ ਜੋ ਸਮਾਂ ਚੱਲ ਰਿਹਾ ਉਹਦੇ ਅਕੋਰਡਿੰਗਲੀ ਇਹ ਬਹੁਤ ਜ਼ਰੂਰੀ ਹੈ, ਔਰ ਮੈਨੂੰ ਲੱਗਦਾ ਵੀ ਸਾਡੀ ਜਿਹੜੀ ਪੀੜ੍ਹੀ ਹੈ ਨਾ ਇਹਨੂੰ ਇਹਦੀ ਬਹੁਤ ਜ਼ਰੂਰਤ ਰਹਿਣੀ ਹੈ। ਸੋ ਅਕਸਰ ਇਹ ਵੀ ਗੱਲ ਹੁੰਦੀ ਹੈ ਵੀ ਸਾਡੀ ਪੀੜ੍ਹੀ ਉਹ ਵਾਲੀ ਹੈ ਵੀ ਜਿਹਨਾਂ ਨੇ ਆਪਣੇ ਮਾਂ ਬਾਪ ਦੀਆਂ ਵੀ ਸੁਣੀਆਂ ਤੇ ਬੱਚਿਆਂ ਦੀਆਂ ਵੀ ਸੁਣਦੇ ਪਏ ਆ, ਹਨਾ। ਸੋ ਇਸ ਕਰਕੇ, ਕਿਉਂਕਿ ਬਹੁਤ ਸਾਰੇ ਪਰਿਵਰਤਨ ਜਿਹੜੀ ਸਾਡੀ ਪੀੜ੍ਹੀ ਹੈ, ਸਾਡੀ ਜਨਰੇਸ਼ਨ ਹੈ, ਇਹਨੇ ਦੇਖੇ ਵਾਸਤੇ ਤੇ ਹਰ ਕੋਈ ਇਹ ਕਹਿੰਦਾ ਵੀ ਜਨਰੇਸ਼ਨ ਗੈਪ ਹੁੰਦਾ ਜੀ, ਹਰ ਕੋਈ ਬਹੁਤ ਪਰਿਵਰਤਨ ਦੇਖਦਾ, ਪਰ ਫਿਰ ਵੀ ਨਹੀਂ ਮੈਨੂੰ ਲੱਗਦਾ ਅਸੀਂ ਆਪਣੇ ਇਹ ਜਿਹੜੀ ਸਾਡੀ ਜਨਰੇਸ਼ਨ ਹੈ ਇਸ ਵੇਲੇ ਅਸੀਂ ਹਾਂ, ਇਹਨਾਂ ਨੇ ਬਹੁਤ ਸਾਰੇ ਜਿਹੜੇ ਚੇਂਜਿਸ ਦੇਖੇ ਆ, ਚਾਹੇ ਟੈਕਨੋਲੋਜੀ ਦੀ ਗੱਲ ਕਰੀਏ, ਚਾਹੇ ਘਰ ਪਰਿਵਾਰ ਦੀ ਗੱਲ ਕਰੀਏ, ਚਾਹੇ ਰਿਸ਼ਤਿਆਂ ਦੀ ਗੱਲ ਕਰੀਏ, ਖਾਣ ਕਮਾਉਣ ਦੀ ਗੱਲ ਕਰੀਏ, ਪਰਦੇਸਾਂ ਵਿੱਚ ਆ ਕੇ ਵਸਣ ਦੀ ਗੱਲ ਕਰੀਏ। ਸੋ ਬਹੁਤ ਸਾਰੀਆਂ ਤਬਦੀਲੀਆਂ ਅਸੀਂ ਦੇਖੀਆਂ। ਸੋ ਇਹਨਾਂ ਤਬਦੀਲੀਆਂ ਨੂੰ ਅਜੇ ਅਸੀਂ ਹਜ਼ਮ ਕਰਨਾ ਬਾਕੀ ਹੈ, ਸਾਡਾ ਇੱਥੇ ਦੇ ਤੌਰ ਤਰੀਕੇ ਕੁਝ ਵੱਖਰੇ ਹੈ। ਸੋ ਬਿਲਕੁਲ ਇਹਨਾਂ ਤੌਰ ਤਰੀਕਿਆਂ ਨੂੰ ਵੀ ਅਪਣਾਉਣਾ ਹੈ ਜੀ, ਤੇ ਆਪਣੇ ਜੋ ਛੱਡੇ ਹੋਏ ਛੱਡ ਕੇ ਆਏ ਆ ਉਹ ਸੰਸਕਾਰਾਂ ਨੂੰ ਵੀ ਨਾਲ ਲੈ ਕੇ ਤੁਰਨਾ ਬਹੁਤ ਜ਼ਰੂਰੀ ਹੈ। ਉਹ ਵੈਲਿਊਜ਼, ਉਹ ਕਦਰਾਂ ਕੀਮਤਾਂ ਦੀ ਵੀ ਸਾਡੀ ਜ਼ਿੰਦਗੀ ਵਿੱਚ ਓਨੀ ਹੀ ਅਹਿਮੀਅਤ ਆ। ਆਓ ਕੁਛ ਅਸੀਂ ਆਪਣੇ ਬੱਚਿਆਂ ਨੂੰ ਦੇ ਸਕੀਏ ਤੇ ਕੁਛ ਆਪਣੇ ਬੱਚਿਆਂ ਤੋਂ ਅਸੀਂ ਸਿੱਖ ਸਕੀਏ, ਇਸੇ ਦਾ ਨਾਮ ਜ਼ਿੰਦਗੀ ਹੈ। ਹਮੇਸ਼ਾ ਸਿੱਖਦੇ ਰਹਿਣਾ ਚਾਹੀਦਾ ਹੈ ਜ਼ਿੰਦਗੀ ਦੇ ਜਿਸ ਮਰਜ਼ੀ ਪੜਾਅ ਤੇ ਪਹੁੰਚ ਜਾਈਏ। ਸੋ ਬਿਲਕੁਲ 4 ਸਾਲ ਹੋ ਗਏ ਹਰਮਨ ਰੇਡੀਓ ਦਾ ਹਿੱਸਾ ਬਣੇ ਹੋਏ ਮੈਨੂੰ ਵੀ, ਔਰ ਅਜੇ ਵੀ ਲੱਗਦਾ ਕਿ ਬਹੁਤ ਕੁਝ ਸਿੱਖਣਾ ਬਾਕੀ ਹੈ। ਬਸ ਐਵੇਂ ਆਪਣੀਆਂ ਕਮਲੀਆਂ ਜਿਹੀਆਂ ਗੱਲਾਂ ਤੁਹਾਡੇ ਨਾਲ ਕਰਕੇ ਤੁਰਦੀ ਬਣਦੀਆਂ 2 ਘੰਟੇ ਬਿਤਾ ਕੇ, ਪਰ ਜੋ ਵੀ ਹੈ ਮੈਨੂੰ ਬਹੁਤ ਵਧੀਆ ਲੱਗਦਾ ਤੁਹਾਡੇ ਸਾਰਿਆਂ ਨਾਲ ਗੱਲਾਂ ਕਰਕੇ, ਔਰ ਉਮੀਦ ਹੈ ਕਿ ਤੁਸੀਂ ਆਪਣੀ ਜਿਹੜੀ ਫੀਡਬੈਕ ਹੈ ਸਾਨੂੰ ਜ਼ਰੂਰ ਦਿਓਗੇ, ਜਿਹਦੇ ਬਾਰੇ ਮੈਂ ਅੱਜ ਪ੍ਰੋਗਰਾਮ ਦੇ ਵਿੱਚ ਗੱਲ ਕੀਤੀ ਸੀ। ਆਉਣ ਵਾਲੇ ਸਮੇਂ ਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਹਮੇਸ਼ਾ ਕੁਛ ਹੋਰ ਵਧੀਆ, ਕੁਛ ਚੰਗਾ ਲਿਆ ਸਕੀਏ ਹਰਮਨ ਰੇਡੀਓ ਦੇ ਉੱਤੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦੇ ਸਾਥ ਸਹਿਯੋਗ ਦੇ ਲਈ ਬਹੁਤ ਬਹੁਤ ਸ਼ੁਕਰੀਆ, ਔਰ ਨਵਾਂ ਸਾਲ ਬਸ ਕੁਝ ਚੰਦ ਕੁ ਹਫ਼ਤਿਆਂ ਦੀ ਦੂਰੀ ਤੇ ਰਹਿ ਗਿਆ ਹੁਣ। ਸੋ ਆਓ ਇਸ ਸਾਲ ਨੂੰ ਸਮੇਟੀਏ, ਜੋ ਕੀਤਾ ਹੋਇਆ ਹੈ, ਜੋ ਕੀਤੀਆਂ ਗਲਤੀਆਂ ਉਹਨਾਂ ਬਾਰੇ ਵਿਚਾਰ ਕਰੀਏ, ਉਹਨਾਂ ਨੂੰ ਕਿਵੇਂ ਸੁਧਾਰਨਾ ਉਹਨਾਂ ਬਾਰੇ ਵਿਚਾਰ ਕਰੀਏ, ਤੇ ਇਹ ਵੀ ਸੋਚੀਏ ਕਿ ਨਵੇਂ ਸਾਲ ਦੇ ਵਿੱਚ ਉਹਨਾਂ ਗਲਤੀਆਂ ਨੂੰ ਨਾ ਦੁਹਰਾਈਏ। ਇਹ ਨਹੀਂ ਕਹੂੰਗੀ ਕਿ ਅਸੀਂ ਗਲਤੀਆਂ ਕਰਨੀਆਂ ਬੰਦ ਕਰ ਦੇਵਾਂਗੇ, ਕਿਉਂਕਿ ਗਲਤੀਆਂ ਕਰਕੇ ਹੀ ਸਿੱਖਦੇ ਹਾਂ ਅਸੀਂ। ਸੋ ਪਰ ਗਲਤੀ ਕਰਕੇ ਉਹਨੂੰ ਦੁਹਰਾਈਏ ਨਾ, ਇਹ ਗੱਲ ਜ਼ਰੂਰ ਕਹੂੰਗੀ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਥ ਦੇ ਲਈ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸ਼ੁਕਰੀਆ। ਅਗਲੇ ਹਫ਼ਤੇ ਫਿਰ ਮਿਲਾਂਗੀ, ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ। ਚੜ੍ਹਦੀ ਕਲਾ ਤੇ ਰੱਬ ਰਾਖਾ।
ਗੱਲਾਂ ਮੈਂ ਕਰਨਾ ਚਾਹੁੰਦੀ, ਬਾਹਾਂ ਵਿੱਚ ਭਰਨਾ ਚਾਹੁੰਦੀ, ਹਾਂ ਨੈਣਾਂ ਵਿੱਚ ਤਰਨਾ ਚਾਹੁੰਦੀ, ਹਿੱਕ ਡਾ ਕੇ ਖੜਨਾ ਚਾਹੁੰਦੀ, ਸੱਜਣਾ